ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੈ ਭਰਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀਸ਼ਾ ਜੀ ਨਿਵਾ ਜੀ, ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਹੈ ਔਰ ਅੰਮ੍ਰਿਤ ਵੇਲਾ ਤੇ ਅੰਮ੍ਰਿਤ ਬਾਣੀ ਹੈ ਸਤਿਗੁਰਾਂ ਦੀ, ਜਿਸ ਦਾ ਕਥਾ ਰੂਪ ਦੇ ਅੰਦਰ ਆਪਾਂ ਸਾਰੇ ਰਲ ਮਿਲ ਕੇ ਲਾਹਾ ਲੈ ਰਹੇ ਹਾਂ। ਸੋ ਆਓ, ਜਿਸ ਪ੍ਰਕਾਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਪਮਾ ਦੇ ਸਵਈਏ ਚੱਲ ਰਹੇ ਹੈ, ਜਿਸ ਪ੍ਰਕਾਰ ਇਹ ਵਿਚਾਰ ਆ ਰਹੀ ਹੈ, ਪਾਟ ਆਪਣੀ ਰਸਨਾ ਦੁਆਰਾ ਗੁਰੂ ਕੀ ਮਹਿਮਾ ਕਰ ਰਹੇ ਹੈ ਤੇ ਗੁਰੂ ਸਾਹਿਬ ਦੀ ਮਹਿਮਾ ਦੇ 11 ਸਵਈਏ ਪਿੱਛੇ ਹੋ ਚੁੱਕੇ ਸਨ। 22 ਸਵਈਏ ਸਾਰੇ ਵੱਖਰੇ ਵੱਖਰੇ ਪੱਟਾਂ ਨੇ ਉਚਾਰਨ ਕੀਤੇ ਹੈ, ਉਹਨਾਂ ਦਾ ਸਾਰਾ ਵੇਰਵਾ ਪਿੱਛੇ ਆ ਜਾਏਗਾ। ਸੋ ਆਓ, ਜਿਸ ਪ੍ਰਕਾਰ ਗਰੀਬ ਨਿਵਾਸ ਸਤਿਗੁਰੂ ਦੀ ਉਪਮਾ ਪੱਟ ਆਪਣੀ ਰਸਨਾ ਤੋਂ ਕਰ ਰਹੇ ਹੈ, ਸੋ ਮਨ ਬਿਰਤੀਆਂ ਇਕਾਗਰ ਕਰਕੇ ਸੁਣਨਾ ਕਰੋ ਜੀ।
ਤੈ ਪੜਿਓ ਇੱਕ ਮਨ ਧਰਿਓ ਇੱਕ।
ਜਾਲਪਨਾਵੇਂ ਪੱਟ ਕਹਿੰਦਾ ਹੈ ਸਤਿਗੁਰੂ ਜੀ, ਹੇ ਗੁਰੂ ਅਮਰਦਾਸ ਜੀ, ਤੁਸੀਂ ਇੱਕ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਨੂੰ ਹੀ ਗੁਰੂ ਅੰਗਦ ਦੇਵ ਮਹਾਰਾਜ ਦੁਆਰਾ ਪੜਿਓ ਪੜ੍ਹਨਾ ਕੀਤਾ, ਜਾਣੀ ਨਾਮ ਨੂੰ ਹੀ ਪੜਿਆ ਹੈ ਔਰ ਫਿਰ ਮਨ ਦੇ ਵਿੱਚ ਇੱਕ ਪਰਮਾਤਮਾ ਨੂੰ ਹੀ ਧਰਿਓ, ਧਾਰਨ ਕੀਤਾ, ਵਸਾ ਕੇ ਰੱਖਣਾ ਕੀਤਾ ਹੈ, ਉਸ ਪਰਮੇਸ਼ਵਰ ਵਾਹਿਗੁਰੂ ਤੇ ਟੇਕ ਰੱਖੀ ਹੈ।
ਕਰ ਇੱਕ ਪਛਾਣਿਓ,
ਅਤੇ ਉਸ ਇੱਕ ਪਰਮਾਤਮਾ ਨੂੰ ਇੱਕ ਕਰਕੇ ਪਛਾਣਨਾ ਕੀਤਾ, ਭਾਵ ਉਸ ਵਰਗਾ ਹੋਰ ਕੋਈ ਦੂਸਰਾ ਮੰਨਣਾ ਨਹੀਂ ਕੀਤਾ, ਇਹ ਤੁਹਾਡਾ ਨਿਸ਼ਚਾ ਸੀ।
ਨੈਣ ਬੈਣ ਮੋਹੇ ਇੱਕ ਇੱਕ,
ਇਸ ਤਰ੍ਹਾਂ ਤੁਹਾਡੇ ਇਹ ਜਿਹੜਾ ਪਾਈ ਯਈਆ ਹੈ ਬੱਬੇ ਤੇ ਨਾਣੇ ਦੇ ਵਿਚਾਲੇ, ਇਹਨੂੰ ਉਚਾਰਨ ਦਾ ਭੇਦ ਇਹ ਹੈ ਵੀ ਇਹਨੂੰ ਈੜੀ ਮੰਨ ਕੇ ਈੜੀ ਦੀ ਸਿਹਾਰੀ ਜਿਵੇਂ ਲੱਗੀ ਹੋਵੇ, ਉਸ ਤਰ੍ਹਾਂ ਨਾਇਣ ਬਾਇਣ ਦੋਨੇ ਅੱਖਰ ਜਿਹੜਾ ਇਸ ਢੰਗ ਦੇ ਨਾਲ ਹੀ ਬੋਲਣੇ। ਤੁਹਾਡੇ ਨਾਇਣ ਨੇਤਰ ਵਿੱਚ ਵੀ ਇੱਕ ਪਰਮਾਤਮਾ ਹੈ, ਵਾਇਣ ਵਚਨਾਂ ਵਿੱਚ ਵੀ ਇੱਕ ਪਰਮਾਤਮਾ ਹੈ, ਅਤੇ ਤੁਸੀਂ ਮਹਾਰਾਜ ਮੂੰਹ ਦੇ ਵਿੱਚ ਭਾਵ ਜੀਵ ਦੇ ਉੱਤੇ ਵੀ ਇੱਕ ਪਰਮਾਤਮਾ ਹੀ ਵਸਿਆ ਹੋਇਆ ਹੈ, ਐਸਾ ਤੁਹਾਡਾ ਨਿਸ਼ਚਾ ਹੈ।
ਦੋਹੋਂ ਥਾਂ ਨਾ ਜਾਣਿਓ,
ਫਿਰ ਦੋਹੋਂ ਦਵੈਤ ਦੇ ਠਾਏ ਥਾਂ ਨੂੰ ਜਾਣਿਓ, ਜਾਣਨਾ ਹੀ ਨਹੀਂ ਕੀਤਾ, ਭਾਵ ਦਵੈਤ ਤੁਹਾਡੇ ਨੇੜੇ ਨਹੀਂ ਆਈ ਕਦੇ, ਵਾਹਿਗੁਰੂ ਤੋਂ ਛੁੱਟ ਕਿਸੇ ਦੂਸਰੇ ਨੂੰ ਤੇ ਉਸ ਪਰਮਾਤਮਾ ਵਰਗਾ ਨਹੀਂ ਮੰਨਿਆ, ਵਾਹਿਗੁਰੂ ਤੋਂ ਛੁੱਟ ਕਿਸੇ ਦੂਸਰੇ ਨੂੰ ਉਸ ਵਰਗਾ ਸਮਰੱਥ ਸ਼ਕਤੀਮਾਨ ਨਹੀਂ ਮੰਨਿਆ। ਦੋ ਠਾਣ ਜਾਣਿਓ, ਭਾਵ ਕਿ ਲੋਕ ਪਰਲੋਕ ਦੇ ਜਿਹੜੇ ਦੋ ਟਿਕਾਣੇ ਆ ਇਹ ਵਾਹਿਗੁਰੂ ਨੇ ਜਾਣਿਆ, ਜਾਂ ਜੀਵ ਈਸ਼ ਰੂਪ ਦੋਵੇਂ ਥਾਵਾਂ ਵਿੱਚ ਇੱਕ ਪਰਮਾਤਮਾ ਬ੍ਰਹਮ ਚੇਤਨ ਨੂੰ ਹੀ ਜਾਣਿਆ ਹੈ, ਐਸੀ ਤੁਹਾਡੀ ਦ੍ਰਿਸ਼ਟੀ ਹੈ ਹੇ ਗੁਰੂ ਅਮਰਦਾਸ।
ਸੁਪਨ ਇੱਕ ਪ੍ਰਤੱਖ ਇੱਕ,
ਇਹ ਜਿਹੜਾ ਭਾਈ ਪ੍ਰਤੱਖ ਸ਼ਬਦ ਹੈ ਇਹ ਅਧਿਕ ਸਹਿਤ ਪਾਠ ਹੈ, ਪ੍ਰਤੱਖ ਨਾ ਬਣ ਜਾਵੇ ਅਣਜਾਣਪਣੇ ਚ, ਪ੍ਰਤੱਖ ਕਹਿਣ ਹੈ। ਸੁਪਨ ਅਵਸਥਾ ਵਿੱਚ ਇੱਕ ਪਰਮਾਤਮਾ ਨੂੰ ਵੇਖਦੇ ਹੋ ਤੇ ਫਿਰ ਪ੍ਰਤੱਖ ਭਾਵ ਜਾਗਰਤ ਅਵਸਥਾ ਵਿੱਚ ਵੀ ਪਰਮਾਤਮਾ ਨੂੰ ਦੇਖਦੇ ਹੋ, ਫਿਰ ਅੱਗੇ ਦੱਸਦੇ ਹਨ
ਪ੍ਰਤੱਖ ਇੱਕ,
ਤੇ ਉਹ ਪ੍ਰਤੱਖ ਫਿਰ ਉਸ ਪਰਮੇਸ਼ਰ ਵਾਹਿਗੁਰੂ ਨੂੰ ਸੁਪਨ ਦੇ ਵਿੱਚ ਵੀ ਉਸ ਸੁਪਨ ਇੱਕ ਸੁਪਨ ਅਵਸਥਾ ਇੱਕ ਪਰਮਾਤਮਾ ਨੂੰ ਵੇਖਦੇ ਹੋ, ਇਹ ਪ੍ਰਤੱਖ ਭਾਵ ਜਾਗਰਤ ਅਵਸਥਾ ਵਿੱਚ ਵੀ ਇੱਕ ਪਰਮਾਤਮਾ ਨੂੰ ਹੀ ਵੇਖਦੇ ਹੋ।
ਇਕਸ ਮਹਿ ਲੀਨੋ,
ਫਿਰ ਸਕੋਪਤ ਅਵਸਥਾ ਵਿੱਚ ਵੀ ਇਕਸ ਪਰਮਾਤਮਾ ਵਿੱਚ ਹੀ ਲੀਨੋ ਲੀਨ ਰਹਿੰਦੇ ਹੋ, ਹੇ ਗੁਰੂ ਅਮਰਦਾਸ ਇਹ ਤੁਹਾਡੀ ਐਸੀ ਅਵਸਥਾ ਹੈ।
ਤੀਸ ਇੱਕ ਅਰ ਪੰਜ ਸਿੱਧ,
ਤੇ ਅੱਗੇ ਹੁਣ ਪ੍ਰਮਾਣ ਕਰਦੇ ਹੈ, ਤੀਹ ਜਿਹੜਾ ਸ਼ਬਦ ਹੈ, ਤੀਹ ਸਪਾਰਿਆਂ ਵਾਲੇ ਕੁਰਾਨ ਨੂੰ ਪੜ੍ਹਨ ਵਾਲੇ ਜਾਂ ਤੀਹ ਰੋਜ਼ੇ ਰੱਖਣ ਵਾਲਿਆਂ ਅਰ ਅਤੇ ਪੰਜ ਨਵਾਜ਼ਾਂ ਪੜ੍ਹਨ ਵਾਲਿਆਂ ਤੇ ਤੀਹ ਦਿਨਾਂ ਤੇ ਪੰਜ ਤੱਤਾਂ ਆਦਿ ਸਾਰਿਆਂ ਵਿੱਚ ਇੱਕ ਪਰਮਾਤਮਾ ਨੂੰ ਹੀ ਤੁਸੀਂ ਸਿੱਧ ਨਾਮ ਪ੍ਰਗਟ ਰੂਪ ਕਰਕੇ ਗੁਪਤ ਰੂਪ ਕਰਕੇ ਜਾਨਣਾ ਕੀਤਾ ਹੈ।
ਪੈਂਤੀਸ ਨਾ ਖੀਣੋ,
ਇਹ ਪੈਂਤੀਸ ਪੈਂਤੀ ਅੱਖਰਾਂ ਵਾਲੀ ਗੁਰਮੁਖੀ, ਉਹਦੇ ਵਿੱਚ ਉਸ ਨੂੰ ਖੀਣੋ ਨਾਸ ਨਹੀਂ ਸਮਝਿਆ, ਭਾਵ ਗੁਰਮੁਖੀ ਦੁਆਰਾ ਵੀ ਉਸ ਇੱਕ ਨੂੰ ਹੀ ਵਾਹਿਗੁਰੂ ਦਾ ਜੈਸੀ ਬਾਣੀ ਦੁਆਰਾ ਗਾਇਆ ਹੈ। ਪੈਂਤੀ ਅੱਖਰਾਂ ਵਾਲੀ ਗੁਰਮੁਖੀ ਵਿੱਚ ਖੀਣਤਾਈ ਉਣਤਾਈ ਨਹੀਂ ਹੈ, ਭਾਵੇਂ ਕਿ ਸੰਪੂਰਨ ਮੁਕੰਮਲ ਭਾਸ਼ਾ ਹੈ। ਇਹਦੇ ਵਿੱਚ ਤੁਸੀਂ ਬ੍ਰਹਮ ਗਿਆਨ ਦੇ ਤਾਂ ਹੀ ਕਥਨ ਕੀਤਾ ਹੈ, ਬਾਕੀ ਸਾਰੀਆਂ ਭਾਸ਼ਾ ਦੇ ਵਿੱਚ ਅਧੂਰਾਪਣ ਹੈ। ਅਤੇ ਇੱਕ ਪੰਡਿਤ ਕਰਤਾਰ ਸਿੰਘ ਦਾਖਾ ਨੇ ਇੱਕ ਛੋਟੀ ਜਿਹੀ ਪੁਸਤਕ ਛਾਪੀ ਸੀ, ਜਿਹਦੇ ਵਿੱਚ ਹਿੰਦੀ ਪੰਜਾਬੀ ਟਾਕਰਾ ਲਿਖਿਆ ਸੀ, ਹਿੰਦੀ ਗੁਰਮੁਖੀ ਸ਼ਾਇਦ ਇਸ ਤਰ੍ਹਾਂ ਦਾ ਅੱਖਰ, ਹਿੰਦੀ ਗੁਰਮੁਖੀ ਟਾਕਰਾ ਲਿਖਿਆ। ਉਹਦੇ ਸਾਰੀਆਂ ਭਾਸ਼ਾ ਦਾ ਜ਼ਿਕਰ ਕੀਤਾ ਉਹਨਾਂ ਨੇ, ਔਰ ਬੜੀ ਬੁੱਧੀ ਦੇ ਨਾਲ ਉਹਨਾਂ ਨੇ ਸਾਰੀਆਂ ਭਾਸ਼ਾ ਦੇ ਨੁਕਸ ਕੱਢੇ ਕਿ ਵੀ ਆਹ ਦੇਖੋ ਇਸ ਭਾਸ਼ਾ ਵਿੱਚ ਆਹ ਉਹਨਾਂ ਪਾਣਾ, ਇਸ ਭਾਸ਼ਾ ਵਿੱਚ ਆਹ ਉਹਨਾਂ ਪਾਣਾ, ਵੀ ਇੱਕੋ ਹੀ ਮੁਕੰਮਲ ਭਾਸ਼ਾ ਹੈ ਗੁਰਮੁਖੀ ਭਾਸ਼ਾ, ਜਿਹਦੇ ਵਿੱਚ ਕੋਈ ਵੀ ਔਣਤਾਈ ਨਹੀਂ ਹੈ। ਸੋ ਇਸ ਕਰਕੇ ਗੁਰਮੁਖੀ ਅੱਖਰਾਂ ਦੇ ਵਿੱਚ ਕੋਈ ਕਿਸੇ ਪ੍ਰਕਾਰ ਦੀ ਔਣਤਾਈ ਨਹੀਂ, ਪੂਰੇ ਦੀ ਗੱਲ ਕੀਤੀ ਹੈ ਅਤੇ ਪੂਰੀ ਭਾਸ਼ਾ ਵਿੱਚ ਕੀਤੀ ਹੈ, ਆਪਣੀ ਭਾਸ਼ਾ ਰਚ ਕੇ ਕੀਤੀ ਹੈ। ਤੀਸ ਇੱਕ ਔਰ ਪੰਜ ਸਿੱਧ ਪੈਂਤੀਸ ਨਾ ਖੀਣੋ, ਤੀਹ ਵਰਤ ਰੱਖਣ ਵਾਲੇ ਉਹ ਕਿਹੜੇ ਨੇ ਹਿੰਦੂ ਭਰਾ, ਸਾਲ ਦੀਆਂ ਚੌਵੀ ਤਾਂ ਇਕਾਦਸੀਆਂ ਹੋ ਗਈਆਂ, ਇਹਦੇ ਵਰਤ ਰੱਖਦੇ ਨੇ। ਅਤੇ ਫਿਰ ਇਹ ਜਿਹੜੀਆਂ ਚੌਵੀ ਇਕਾਦਸੀਆਂ ਨੇ, ਛੇ ਇਹਨਾਂ ਦੇ ਵਿੱਚ ਕਿਹੜੀਆਂ ਆਉਂਦੀਆਂ ਨੇ, ਇੱਕ ਕ੍ਰਿਸ਼ਨ ਜਨਮ ਅਸ਼ਟਮੀ ਹੋ ਗਈ, ਦੂਸਰਾ ਰਾਮਨੌਮੀ ਹੋ ਗਈ, ਤੀਸਰੀ ਸ਼ਿਵਰਾਤਰੀ, ਚੌਥਾ ਗਣੇਸ਼ ਚੌਥਰਥੀ, ਪੰਜਵਾਂ ਬਾਵਨ ਦੁਆਸਤੀ ਅਤੇ ਛੇਵਾਂ ਨਰਸਿੰਘ ਚੌਦੇ। ਇਹ ਛੇ ਵਿੱਚ ਜਮ੍ਹਾਂ ਕਰ ਲਈਏ ਤਾਂ ਤੀਹ ਇਹਨਾਂ ਦੇ ਹਿੰਦੂ ਭਰਾਵਾਂ ਦੇ ਵਰਤ। ਪੰਜ ਭੂਤਕ ਸਰੀਰਾਂ ਵਿੱਚ ਵੀ ਇੱਕ ਪਰਮਾਤਮਾ ਨੂੰ ਸਿੱਧ ਪ੍ਰਗਟ ਜਾਣਿਆ ਹੈ। ਅਤੇ ਫਿਰ ਪੈਂਤੀਸ ਨਾ ਖੀਣੋ, ਇਹਨਾਂ ਪੈਂਤੀਆਂ ਵਿੱਚ ਜਿਹੜੇ ਪੈਂਤੀ ਅੱਖਰ, ਇਹਨਾਂ ਦੇ ਵਿੱਚ ਖੀਣ ਭਾਵ ਘੱਟ ਨਹੀਂ ਜਾਣਿਆ, ਸਭ ਨੇ ਇੱਕ ਰਸ ਵਾਹਿਗੁਰੂ ਨੂੰ ਹੀ ਜਾਣਿਆ ਹੈ। ਗੁਰੂ ਅਮਰਦਾਸ ਜੀ ਦੀ ਉਮਰ ਦਾ ਜਿਹੜਾ ਭੱਟਾ ਨੇ ਇੱਥੇ ਬੜੇ ਤਰੀਕੇ ਦੇ ਨਾਲ ਦੱਸ ਦਿੱਤੀ ਹੈ ਵੀ ਕਿੰਨੀ ਉਮਰ ਸੀ ਜਦੋਂ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੀ ਚਰਨ ਸ਼ਰਨ ਵਿੱਚ ਆਏ। ਇਸ ਕਰਕੇ ਇਹਦੇ ਬਾਰੇ ਬੋਲੋ ਜੀ ਹੁਣੀ ਸਾਰਾ।
ਤੀਸ ਇੱਕ ਔਰ ਪੰਜ ਸਿੱਧ ਪੈਂਤੀਸ ਨਾ ਖੀਣੋ,
ਗੁਰੂ ਅਮਰਦਾਸ ਦੀ ਉਮਰ ਦਾ ਅੰਦਾਜ਼ਾ ਕਿ ਵੀ ਤੀਸ ਤੀਹ ਹੋ ਗਏ, ਇੱਕ ਇਕੱਤੀ ਹੋ ਗਏ, ਇੱਕ ਆ ਗਿਆ ਉੱਤੇ ਤੀਹ ਤੇ ਇੱਕ ਇਕੱਤੀ, ਤੇ ਪੰਜ ਤੇ ਪੈਂਤੀ ਜਿਹੜੇ ਉਹਨਾਂ ਦੇ ਵਿੱਚ ਆਪਾਂ ਜੋੜ ਲਈਏ ਤਾਂ ਫਿਰ ਇਹ ਸਾਸ ਜੀ ਇਕਹੱਤਰ ਬਣ ਜਾਂਦੇ ਹੈ। ਤੇ ਭਾਵ ਕੀ ਹੋਇਆ ਵੀ ਗੁਰੂ ਅਮਰਦਾਸ ਜੀ ਇਕਹੱਤਰ ਵਰਿਆਂ ਦੀ ਉਮਰ ਵਿੱਚ ਗੁਰੂ ਅੰਗਦ ਦੇਵ ਜੀ ਸੇਵਾ ਵਿੱਚ ਆਏ, ਇਕਹੱਤਰ ਵਰੇ ਪੂਰੇ ਹੋ ਗਏ, ਬਹੱਤਰ ਵਰੇ ਦੇ ਵਿੱਚ ਸੇਵਾ ਸ਼ੁਰੂ ਕਰ ਦਿੱਤੀ ਹੈ। ਇਸ ਕਰਕੇ ਗੁਰੂ ਅੰਗਦ ਦੇਵ ਜੀ ਦੀ ਸੇਵਾ ਸਿੱਧ ਨਾਮ ਪ੍ਰਾਪਤ ਹੋਏ ਤੇ ਫਿਰ ਬਾਰਾਂ ਸਾਲ ਸਤਿਗੁਰਾਂ ਦੀ ਸੇਵਾ ਕੀਤੀ। ਉਹ ਸੇਵਾ ਦੇ ਵਿੱਚ ਕਦੇ ਵੀ ਖੀਣੋ ਖੀਣਤਾ ਭਾਵ ਬੁਢਾਪੇ ਦੀ ਕਮਜ਼ੋਰੀ ਨਹੀਂ ਮੰਨੀ, ਜਵਾਨ ਸਿੱਖਾਂ ਨਾਲ ਵੀ ਵੱਧ ਸਤਿਗੁਰੂ ਦੀ ਸੇਵਾ ਕਰਦੇ ਰਹੇ। ਤੇ ਜਿਹੜਾ ਸਿੱਖ ਹੋ ਕੇ ਸੰਗਤ 'ਚ ਨਹੀਂ ਪਹੁੰਚਣਾ ਚਾਹੁੰਦਾ, ਗੁਰਬਾਣੀ ਨਹੀਂ ਸੁਣਨਾ ਚਾਹੁੰਦਾ, ਕਥਾ ਨਹੀਂ ਸੁਣਨਾ ਚਾਹੁੰਦਾ, ਉਹ ਭੇਖੀ ਤੇ ਮੂਰਖ ਸਿੱਖ ਕਿਹਾ ਜਾਂਦਾ। ਸਿੱਖ ਤਾਂ ਹੈਗਾ ਪਰ ਪਹਿਰਾਵੇ ਦਾ, ਦਿਖਾਵਾ ਕਰ ਰਿਹਾ ਸਿੱਖੀ ਦਾ। ਨਹੀਂ ਤਾਂ ਦੇਖੋ ਬੁਢਾਪੇ ਦੀ ਉਮਰ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਫਿਰ ਵੀ ਕਦੇ ਢਿੱਲ ਨਹੀਂ ਕੀਤੀ ਹੈ, ਸੇਵਾ 'ਚ ਹਾਜ਼ਰ ਰਹੇ। ਇਸ ਕਰਕੇ ਇਹ ਪੱਟਾ ਨੇ ਐਸੀ ਉਪਮਾ ਕਰਦੇ ਹੋਏ ਕਿਹਾ, ਮਹਾਰਾਜ ਐਸੇ ਤੁਸੀਂ ਦ੍ਰਿੜਤਾ ਵਾਲੇ ਸੀ, ਆਪਣੇ ਗੁਰੂ ਦੀ ਸੇਵਾ ਇਸ ਪ੍ਰਕਾਰ ਕੀਤੀ ਹੈ ਤੇ ਕਦੇ ਬੁਢਾਪੇ ਦਾ ਅਸਰ ਨਹੀਂ ਹੋਇਆ, ਦਮਦਮਾ ਸਾਹਿਬ ਸਥਾਨ ਬਣਿਆ ਤੇ ਤਿੰਨ ਮੀਲ ਪਿਛਲ ਖੋੜੀ ਜਾਂਦੇ ਸੀ ਕਿ ਮੇਰੇ ਗੁਰੂ ਵੱਲ ਪਿੱਠ ਨਾ ਹੋਵੇ, ਫਿਰ ਅਰਦਾਸ ਕਰਕੇ ਗਾਗਰ ਭਰ ਕੇ ਲਿਆਉਂਦੇ ਤੇ ਦਮਦਮਾ ਸਾਹਿਬ ਸਥਾਨ ਬਣਿਆ ਹੋਇਆ, ਗਾਗਰ ਉੱਥੇ ਰੱਖ ਕੇ ਥੋੜਾ ਜਿਹਾ ਦਮ ਲੈਂਦੇ, ਬੁਢਾਪਾ ਸੀ। ਤੇ ਐਸਾ ਮਹਾਰਾਜ ਤੁਹਾਡੀ ਦ੍ਰਿੜਤਾ ਨਾਲ ਤੁਸੀਂ ਸੇਵਾ ਕੀਤੀ ਹੈ।
ਇੱਕੋ ਜੇ ਲੱਖ ਲੱਖੋ ਅਲੱਖ ਹੈ,
ਇਹ ਲੱਖੋ ਉਚਾਰਨ ਕਰਨਾ ਭਾਈ ਇਸ ਨੂੰ। ਇਸ ਕਰਕੇ ਜੇ ਜਿਹੜਾ ਪਰਮਾਤਮਾ ਇੱਕੋ ਇੱਕ ਤੋਂ ਲੱਖ ਲੱਖਾਂ ਰੂਪ ਹੋ ਜਾਂਦਾ ਅਤੇ ਲੱਖੋ ਲੱਖਾਂ ਤੋਂ ਫਿਰ ਅਲੱਖ ਲੱਗਣ ਤੋਂ ਰਹਿਤ ਅਣਗਿਣਤ ਜਾਂ ਇੱਕ ਰੂਪ ਹੋ ਜਾਂਦਾ, ਉਸ ਪਰਮਾਤਮਾ ਨੂੰ ਤੁਸੀਂ ਕਿਵੇਂ ਜਾਣਿਆ ਦੱਸਦੇ ਨੇ।
ਇੱਕ ਇੱਕ ਕਰ ਵਰਨੇ ਆਓ,
ਉਸ ਪਰਮਾਤਮਾ ਨੂੰ ਤੁਸੀਂ ਇੱਕ ਇੱਕ ਇੱਕੋ ਇੱਕ ਰੂਪ ਕਰਕੇ ਵਰਣਿਓ ਵਰਣਨ ਕੀਤਾ। ਜਿਹੜੇ ਇੱਕ ਪਰਮਾਤਮਾ ਤੋਂ ਲੱਖਾਂ ਜੀਵ ਬਣੇ, ਉਹਨਾਂ ਲੱਖਾਂ ਜੀਵਾਂ ਤੋਂ ਪਰਮਾਤਮਾ ਲੱਖਣ ਤੋਂ ਰਹਿਤਾ, ਪਰ ਤੁਸੀਂ ਉਸ ਇੱਕ ਪ੍ਰਭੂ ਨੂੰ ਇੱਕ ਅਦੁੱਤੀ ਕਰਕੇ ਵਰਣਨ ਕੀਤਾ ਹੈ।
ਗੁਰ ਅਮਰਦਾਸ ਜਾਲਪ ਭਣੈ,
ਜਾਲਪ ਨਾਮੇ ਭੱਟ ਭਣੇ ਕਥਨ ਕਰਦੇ ਹੈ ਕਿ ਹੇ ਗੁਰੂ ਅਮਰਦਾਸ ਜੀ ਮਹਾਰਾਜ,
ਤੂੰ ਇੱਕ ਲੋੜ ਹੈ ਇੱਕ ਮੰਨਿਓ,
ਤੁਸੀਂ ਉਸ ਇੱਕ ਪਰਮਾਤਮਾ ਨੂੰ ਹੀ ਲੋੜ ਹੈ ਚਾਹੁੰਦੇ ਹੋ ਅਤੇ ਇੱਕ ਨੂੰ ਹੀ ਹਿਰਦੇ ਦੇ ਅੰਦਰ ਮੰਨਿਓ ਮੰਨਣ ਕਰਦੇ ਹੋ, ਇੱਕ ਦਾ ਹੀ ਸਿੱਖਾਂ ਤੋਂ ਮੰਨਣ ਕਰਾਉਂਦੇ ਹੋ ਤੁਸੀਂ ਮਹਾਰਾਜ।
ਜੇ ਮਤ ਗਹੀ ਜੈ ਦੇਵ,
ਤੇ ਹੁਣ ਜੇ ਜਿਹੜੀ ਭਗਤੀ ਜਾਣੀ ਪ੍ਰੇਮ ਦੇ ਨਾਲ ਪ੍ਰੇਮਾ ਭਗਤੀ ਪ੍ਰੇਮ ਨਾਲ ਨਾਮ ਵਾਲੀ ਮਤ ਜਿਹੜੀ ਮਤੀ ਜੈਦੇਵ ਜੀ ਨੇ ਗਹੀ ਗ੍ਰਹਿਣ ਕੀਤੀ ਅਤੇ ਜਿਹੜੀ ਮਤ
ਜੇ ਮਤ ਨਾਮੈ ਸਮਾਣੀ,
ਜਿਹੜੀ ਮਤ ਮਤੀ ਭਗਤ ਨਾਮੈ ਨਾਮਦੇਵ ਜੀ ਨੇ ਅੰਦਰ ਸਮਾਣੀ ਸਮਾਈ ਹੈ, ਸਮਾਣੀ ਕੱਸ ਕੇ ਬੋਲਣਾ ਭਾਈ ਪਾਠ ਹੈ, ਤੋ ਐਸੀ ਜਿਹੜੀ ਮਤ ਉਹਨਾਂ ਦੇ ਅੰਦਰ ਸਮਾਈ ਹੈ।
ਜੇ ਮਤ ਤ੍ਰਿਲੋਚਨ ਚਿੱਤ,
ਤੇ ਜਿਹੜੀ ਮਤ ਜੈਦੇਵ ਨਾਮਦੇਵ ਉਹਨਾਂ ਦੇ ਨਾਂ ਲਏ ਹੈ, ਤੇ ਹੁਣ ਅੱਗੇ ਕਹਿੰਦੇ ਨੇ ਤ੍ਰਿਲੋਚਨ ਦਾ ਨਾਮ ਲੈ, ਜਿਹੜੀ ਭਗਤੀ ਪ੍ਰੇਮਾ ਪ੍ਰੇਮ ਨਾਲ ਕੀਤੀ ਹੋਈ ਭਗਤੀ ਜਿਹੜੀ ਪ੍ਰੇਮ ਨਾਲ ਤੇ ਮਤ ਮਤੀ ਭਗਤ ਤ੍ਰਿਲੋਚਨ ਦੇ ਚਿੱਤ ਦੇ ਵਿੱਚ ਸੀ, ਜਿਸ ਆਤਮ ਵਿਛੈਣੀ ਮਤ ਦੇ ਨਾਲ ਜਿਸ ਨਿਸ਼ਚੇ ਵਾਲੀ ਮਤ ਦੇ ਨਾਲ ਤ੍ਰਿਲੋਚਨ ਜੀ ਨੇ ਭਗਤੀ ਕੀਤੀ, ਉਹਨਾਂ ਦੀ ਭਗਤੀ ਦੇ ਪ੍ਰਤਾਪ ਕਰਕੇ 13 ਮਹੀਨੇ ਅੰਤਰਜਾਮੀ ਨੌਕਰ ਬਣ ਕੇ ਉੱਥੇ ਸੇਵਾ ਕਰਦਾ ਰਿਹਾ। ਚਲੋ ਭਗਤਣੀ ਦੀ ਗਲਤੀ ਹੋਈ ਤੇ ਉਹ ਨਿੰਦਿਆ ਕਰ ਬੈਠੀ, ਵਚਨ ਕੀਤਾ ਸੀ, ਫਿਰ ਉਹ ਲੋਪ ਹੋ ਗਏ ਸਨ। ਐਸੀ ਜਿਹੜੀ ਮਤ ਹੈ ਨਿਸ਼ਚੇ ਵਾਲੀ,
ਜੇ ਮਤ ਤ੍ਰਿਲੋਚਨ ਚਿੱਤ,
ਤੇ ਜਿਹੜੀ ਭਗਤੀ ਪ੍ਰੇਮਾ ਭਗਤੀ ਪ੍ਰੇਮ ਦੇ ਨਾਲ ਮਤ ਮਤੀ ਭਗਤ ਤ੍ਰਿਲੋਚਨ ਦੇ ਚਿੱਤ ਮਨ ਦੇ ਵਿੱਚ ਹੈ, ਅਤੇ ਜਿਹੜੀ
ਭਗਤ ਕੰਬੀਰ ਹੈ ਜਾਣੀ,
ਜਿਹੜੀ ਮਤੀ ਭਗਤ ਕਬੀਰ ਨੇ ਆਪਣੇ ਅੰਦਰ ਜਾਣੀ ਜਾਣਨਾ ਕੀਤੀ ਹੈ।
ਰੁਕ ਮੰਗਦ ਕਰਤੂਤ,
ਤੇ ਰੁਕ ਮੰਗਦ ਰਾਜੇ ਦੀ ਜਤ ਸਤ ਵਿਚ ਪ੍ਰਪਕ ਰਹਿ ਕੇ ਭਗਤੀ ਦੀ ਕਰਤੂਤ ਕਰਨੀ ਅਨੁਸਾਰ, ਹੇ ਭਾਈ
ਰਾਮ ਜੰਪਹ ਨਿਤ ਭਾਈ,
ਤੁਸੀਂ ਸਾਰੇ ਨਿਤਾ ਪ੍ਰਤੀ ਰਾਮ ਪਰਮਾਤਮਾ ਦੇ ਨਾਮ ਨੂੰ ਜੰਪੋ ਜਪਣਾ ਕਰੋ, ਇਹ ਉਤਸ਼ਾਹ ਦਿੱਤਾ ਹੈ। ਇਹ ਜਿਹੜਾ ਇੱਥੇ ਪ੍ਰਮਾਣ ਦਿੱਤਾ ਭੱਟਾਂ ਨੇ, ਤੇ ਇਹਦੇ ਉੱਤੇ ਥੋੜੀ ਜਿਹੀ ਵਿਚਾਰ ਸੂਖਮ ਰੂਪ ਦੇ ਵਿੱਚ, ਜਿਹੜਾ ਰੁਕਮਾਂਗਦ ਸੀ ਪੁਰਾਤਨ ਗ੍ਰੰਥਾਂ ਦੇ ਵਿੱਚ ਅੱਗੇ ਉਹ ਵਾਰਤਾ ਲਿਖੀ ਹੋਈ ਜਿਹੜੀ ਗ੍ਰੰਥਾਂ ਚੋਂ ਮਿਲਦੀ ਹੈ, ਤੇ ਉਹ ਇਸ ਪ੍ਰਕਾਰ ਹੈ ਵੀ ਰੁਕਮਾਂਗਦ ਜਿਹੜਾ ਰਾਜਾ ਸੀ ਤੇ ਉਹ ਬੜਾ ਭਗਤੀ ਭਾਵ ਵਾਲਾ ਸੀ, ਤੇ ਉਹਦੇ ਵਿੱਚ ਜਿਹੜੇ ਤਰੀਕੇ ਨਾਲ ਗ੍ਰੰਥਾਂ 'ਚ ਲਿਖੀ ਹੈ ਉਹਦੇ 'ਚ ਕੁਛ ਮਿਥਿਹਾਸ ਵੀ ਨਜ਼ਰ ਆਉਂਦਾ ਹੈ, ਪਰ ਇਹ ਵੀ ਕੋਈ ਬਾਤ ਨਹੀਂ, ਪਰਮਾਤਮਾ ਦੀ ਰਚਨਾ ਦੇ ਯਕੀਨ ਹੀ ਹੋ ਸਕਦਾ, ਹੋ ਵੀ ਸਕਦਾ ਹੈ, ਅਸੀਂ ਉਹਦਾ ਕੋਈ ਖੰਡਨ ਵੀ ਨਹੀਂ ਕਰਦੇ, ਇਹ ਵੀ ਹੋ ਸਕਦਾ ਹੈ ਕਿਉਂ ਗ੍ਰੰਥਾਂ ਦੇ ਵਿੱਚ ਤਾਂ ਇਹ ਲਿਖਿਆ ਵੀ ਉਹਦੇ ਕੋਲ ਇੱਕ ਅਜਿਹਾ ਬਾਗ ਸੀ, ਉਸ ਬਾਗ ਦੇ ਵਿੱਚ ਅਜਿਹੇ ਫੁੱਲ ਸਨ ਜਿਨ੍ਹਾਂ ਨੂੰ ਦੇਖ ਕੇ ਇੰਦਰ ਰਾਜਾ ਲਵਾਇਮਾਨ ਹੋਇਆ, ਉਹਦੇ ਕੋਲ ਅਜਿਹਾ ਬਾਗ ਨਹੀਂ ਸੀ ਸਵਰਗ ਦੇ ਵਿੱਚ, ਤੇ ਉਹਨੇ ਅਪਸ਼ਰਾਂ ਫੁੱਲ ਲੈਣ ਵਾਸਤੇ ਭੇਜੀ ਵੀ ਉੱਥੋਂ ਫੁੱਲ ਲੈ ਕੇ ਆ, ਉਹ ਫੁੱਲ ਲੈ ਕੇ ਜਾਂਦੇ ਰਹੇ ਤੇ ਮਾਲੀ ਬੜਾ ਹੈਰਾਨ ਹੋਇਆ, ਫੁੱਲ ਕੌਣ ਤੋੜਦਾ, ਪਰੇਸ਼ਾਨ ਹੋ ਗਏ, ਪਤਾ ਨਾ ਲੱਗੇ, ਤੇ ਉਹਨਾਂ ਨੇ ਸਿਆਣੇ ਬੰਦੇ ਇਕੱਠੇ ਕੀਤੇ, ਜੋਤਸ਼ੀ ਬੁਲਾਏ, ਕਿਵੇਂ ਹੋ ਸਕਦਾ, ਕਹਿੰਦੇ ਵੀ ਇਸ ਤਰ੍ਹਾਂ ਕਰੋ ਤੁਸੀਂ ਬੈਂਗਣ ਦੇ ਬੂਟੇ ਲਾ ਦਿਓ ਚਿੱਟੇ ਬਤਾਉ ਜਿਹਨੂੰ ਲੱਗਣ, ਵੀ ਚੋਰ ਫੜਿਆ ਜਾਊ, ਉਹ ਲਾ ਦਿੱਤੇ, ਉਹਨੂੰ ਕੰਡੇ ਹੁੰਦੇ ਨੇ ਫੁੱਲ ਤੋੜਨ ਵਾਸਤੇ, ਅਪਸ਼ਰਾਂ ਆਈਆਂ ਤੇ ਕਹਿੰਦੇ ਵੀ ਉਹ ਇੱਕ ਨੂੰ ਕੰਡਾ ਚੁੱਭ ਗਿਆ, ਖੂਨ ਵਗਿਆ, ਤੇ ਬਾਕੀ ਦੀਆਂ ਤਾਂ ਇਹ ਵੀ ਉੱਡ ਗਈਆਂ ਸਵਰਗ ਨੂੰ, ਅਖੇ ਉਹ ਤੋਂ ਉੱਡਣਾ ਹੋਇਆ, ਇਹ ਗ੍ਰੰਥਾਂ 'ਚ ਲਿਖਿਆ ਹੋਇਆ। ਤੇ ਜਿਹੜੇ ਮਾਤ ਲੋਕ ਦੇ ਫੁੱਲ ਨੇ ਇਹ ਸਵਰਗ ਦੇ ਵਿੱਚ ਕੰਮ ਅਸਲ 'ਚ ਆਉਂਦੇ ਨਹੀਂ, ਇਸ ਗੱਲ ਨੂੰ ਥੋੜਾ ਜਿਹਾ ਮੈਨੂੰ ਲੱਗਦਾ ਵੀ ਰੂਪ ਹੋਰ ਦਿੱਤਾ ਗਿਆ, ਇੰਦਰ ਨਾਮੇ ਰਾਜਾ ਕੋਈ ਇੱਥੇ ਮਾਤ ਲੋਕ ਦਾ ਹੋਣਾ, ਤੇ ਉਹ ਪੱਛਰਾਂ ਵਰਗੀਆਂ ਸੁੰਦਰ ਔਰਤਾਂ ਉਹਦੇ ਮੂਹਰੇ ਮਾਲਣਾ ਰੱਖੀਆਂ ਹੋਣਗੀਆਂ, ਉਹ ਗਈਆਂ ਤੇ ਉਹ ਪਕੜੀ ਗਈ, ਇਹ ਤਾਂ ਗੱਲ ਬਣਦੀ ਹੈ, ਬਾਕੀ ਦੌੜ ਗਈਆਂ, ਆਪਾਂ ਇਹਦੇ ਵਿੱਚੋਂ ਤੱਤ ਕੀ ਕੱਢਣਾ, ਤੱਤ ਇਹ ਕੱਢਣਾ ਜੋ ਪ੍ਰਮਾਣ ਦਿੱਤਾ ਵੀ ਇਹਦੇ ਵਿੱਚੋਂ ਰੁਕਮਾਂਗਦ ਕਰਤੂਤ ਰਾਮ ਜੰਪਹੋ ਨਿਤ ਪਾਈ। ਕਿਸ ਤਰ੍ਹਾਂ ਉਹਦੀ ਕੀ ਕਰਤੂਤ, ਕਰਤੂਤ ਨਾਮ ਕਰਨੀ ਦਾ ਹੁੰਦਾ ਹੈ। ਤੇ ਲੋਕਾਂ ਨੇ ਕਰਤੂਤ ਸ਼ਬਦ ਜਿਹੜਾ ਹੈ ਉਹ ਭੈੜਾ ਸ਼ਬਦ ਸਮਝ ਕੇ ਇਹਨੂੰ ਵਰਤੋਂ ਕਰਨੀ ਸ਼ੁਰੂ ਕੀਤੀ। ਪਰ ਕਰਤੂਤ ਚੰਗੀ ਵੀ ਹੋ ਸਕਦੀ ਹੈ, ਕਰਤੂਤ ਮਾੜੀ ਵੀ ਹੋ ਸਕਦੀ। ਕਰਤੂਤ ਨਾਮ ਤਾਂ ਕਰਮ ਦਾ, ਇੱਥੇ ਹੁਣ ਦੇਖੋ ਸਪਸ਼ਟ ਹੈ ਵੀ ਉਹਦੇ ਵਰਗੀ ਕਰਤੂਤ ਕਰੋ, ਮਤਲਬ ਉਹਦੇ ਵਰਗੀ ਕਰਨੀ ਕਰੋ। ਉਹਦੀ ਕੀ ਕਰਨੀ ਸੀ, ਜਦੋਂ ਉਹ ਪੱਛਰਾਂ ਉੱਤੇ ਪਕੜੀ ਗਈ, ਸੁੰਦਰ ਔਰਤ ਜਿਹੜੀ ਚੋਰੀ ਕਰਦੀ ਸੀ ਬਾਗ ਚੋਂ, ਤਾਂ ਉਸ ਨੂੰ ਫੜ ਲਿਆ। ਬਹੁਤ ਸਾਰੇ ਲੋਕ ਦੇਖਣ ਆਏ। ਉੱਥੇ ਲਿਖਿਆ ਵੀ ਜਿਹੜਾ ਵੀ ਵੇਖਦਾ ਸੀ ਉਹੀ ਮੋਹਿਤ ਹੋ ਜਾਂਦਾ ਸੀ, ਕਿਉਂਕਿ ਰੂਪੇ ਕੰਮ ਹੈ ਦੋਸਤੀ। ਰਾਜੇ ਨੂੰ ਖਬਰ ਕੀਤੀ, ਰਾਜੇ ਦੇ ਭੈ ਕਰਕੇ ਕਿਸੇ ਨੇ ਕੋਈ ਹੋਰ ਸ਼ਰਾਰਤਾਂ ਨਹੀਂ ਕੀਤੀ, ਪਰ ਉਹ ਮਨ ਕਰਕੇ ਡੋਲ ਗਏ। ਰਾਜੇ ਨੂੰ ਪਤਾ ਲੱਗਿਆ ਮਹਾਰਾਜ ਤੁਹਾਡਾ ਚੋਰ ਫੜਿਆ ਗਿਆ, ਆ ਕੇ ਵੇਖ ਲਓ। ਡੰਨ ਦੇ ਉਸ ਨੂੰ ਰਾਜਾ ਪਹੁੰਚਿਆ, ਉਹਨੇ ਆ ਕੇ ਉਹਨੂੰ ਔਰਤ ਨੂੰ ਕਿਹਾ ਵੀ ਤੂੰ ਇੱਥੇ ਚੋਰੀ ਕਿਉਂ ਕਰਨ ਆਉਂਦੀ ਰਹੀ। ਉਹਨੇ ਕਿਹਾ ਮਹਾਰਾਜ ਸਾਡੇ ਰਾਜੇ ਨੇ ਭੇਜਿਆ ਹੈ ਵੀ ਹੁਣ ਤੁਸੀਂ ਮਾਰੋ ਚਾਹੇ ਛੱਡੋ। ਕਹਿੰਦੇ ਜਦੋਂ ਉਸ ਰਾਜੇ ਨੇ ਉਸ ਔਰਤ ਨੂੰ ਵੇਖਿਆ, ਉਹਦਾ ਰਾਈ ਜਿੰਨਾ ਵੀ ਮਨ ਡੋਲਿਆ ਨਹੀਂ, ਇਸ ਕਰਕੇ ਉਹਨੇ ਉਸ ਔਰਤ ਨੂੰ ਬਲਕਿ ਉੱਥੋਂ ਜਾਣ ਦਾ ਪ੍ਰਬੰਧ ਕੀਤਾ ਤੇ ਇਹ ਕਿਹਾ ਵੀ ਜੇ ਮੁੜ ਕੇ ਤੁਸੀਂ ਆਓਗੇ ਫਿਰ ਡੰਦੇ ਆਊਂਗਾ, ਹੁਣ ਤੁਹਾਨੂੰ ਮੈਂ ਮਾਫ਼ ਕਰਦਾ। ਜਿਸ ਔਰਤ ਦੇ ਸਰੂਪ ਤੇ ਦੇਖਣ ਵਾਲੇ ਸਾਰੇ ਮੋਹਿਤ ਹੁੰਦੇ ਰਹੇ ਤੇ ਰਾਜਾ ਜਿਹੜਾ ਰੁਕਮਾਂਗਦ ਸੀ ਇਹ ਮੋਹਿਤ ਨਹੀਂ ਹੋਇਆ, ਇਹਦਾ ਕੀ ਕਾਰਨ ਸੀ? ਪੱਟ ਕਹਿੰਦੇ ਨੇ ਉਹਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਇੰਨਾ ਚਿੰਤਨ ਸੀ, ਉਹਦਾ ਮਨ ਭਗਤੀ ਨਾਲ ਇੰਨਾ ਜੁੜਿਆ ਸੀ, ਉੱਥੇ ਵਾਸ਼ਨਾ ਨੇੜੇ ਤੇੜੇ ਆ ਨਹੀਂ ਸਕੀ। ਨਾਮ ਜੇ ਜਪਣ ਤਾਂ ਰੁਕਮਾਂਗਦ ਰਾਜੇ ਦੀ ਤਰ੍ਹਾਂ ਜਪੋ, ਨਾਮ ਜਪਦੇ ਹੋਏ ਸਾਡੀ ਬਿਰਤੀ ਜਿਹੜੀ ਹੈ ਕਿਸੇ ਪ੍ਰਕਾਰ ਬੇਕਾਰੀ ਨਾ ਹੋਵੇ, ਲੈ ਇੰਨਾ ਤੱਤ ਹੈ ਇਹਦੇ ਵਿੱਚ। ਇਸ ਕਰਕੇ ਉਹ ਕੁਝ ਵਿਚਾਰ ਕੀ ਹੈ, ਇਸ ਤਰ੍ਹਾਂ ਦਾ ਨਾਮ ਜਪੋ। ਇਹ ਹੋਰ ਵੀ ਭਗਤਾਂ ਦਾ ਨਾਂ ਲੈਣਗੇ, ਇਹ ਉਹਨਾਂ ਦੇ ਨਿਸ਼ਚੇ ਦੀ ਗੱਲ ਕੀਤੀ ਤੇ ਉਹਨਾਂ ਦੇ ਸਵੱਛ ਜੀਵਨ ਦੀ ਗੱਲ ਕੀਤੀ। ਨਾਮ ਜਪਣ ਵਾਲੇ ਦਾ ਜੀਵਨ ਸਵੱਛ ਨਹੀਂ ਹੈ। ਦੇਖੋ ਇੱਕ ਹੁੰਦਾ ਹੈ ਸਵੱਛਤਾ ਦਾ ਦਿਖਾਵਾ ਦਿਖਾਉਣਾ, ਸਵੱਛ ਹੁੰਦਾ ਨਹੀਂ ਬੰਦਾ ਲੇਕਿਨ ਦਿਖਾਉਂਦਾ ਵੀ ਮੈਂ ਸਵੱਛ ਹਾਂ, ਜਾਣੀ ਸੱਚਾ ਹੋਣ ਦੀ ਪ੍ਰਦਰਸ਼ਨੀ ਹਰ ਵੇਲੇ ਕਰਦੇ ਰਹਿਣਾ, ਜਿਹਦੇ ਲੋਕ ਕਹਿਣ ਵੀ ਬੜਾ ਸੱਚਾ ਹੈ, ਪਰ ਅੰਦਰ ਕੂੜ ਕਪਟ ਹੋਣਾ, ਲੁਕ ਕੇ ਬੇਕਾਰ ਕਰਨੇ, ਉਹ ਪ੍ਰਮਾਣ ਨਹੀਂ ਹੈ ਪਰਮਾਤਮਾ ਨੂੰ। ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ ਪਰਸੋਂ ਨੂੰ ਜਿਵੇਂ ਆਏ ਅਤੇ ਉਹ ਫੁੱਲ ਤੋੜਨ ਵਾਲੀਆਂ ਫਸ ਗਈਆਂ, ਇਸ ਤਰ੍ਹਾਂ ਕਦੇ ਨਾ ਕਦੇ ਫਸੇ ਜਾਣਾ ਹੁੰਦਾ। ਇਸ ਕਰਕੇ ਨਾ ਇਹ ਬਹੁਤ ਦਿਖਾਵਾ ਸੰਸਾਰ ਦੇ ਅੰਦਰ ਹੈ, ਪਰ ਕਹਿੰਦੇ ਭਗਤੀ ਨਿਸ਼ਕਪਟਤਾ ਵਾਲੀ ਪ੍ਰਵਾਨ ਹੁੰਦੀ ਹੈ। ਦਿਖਾਵੇ ਵਾਲੀ ਭਗਤੀ ਰੱਬ ਨੂੰ ਪ੍ਰਭਾਵ, ਉਹ ਤਾਂ ਆਪਣੇ ਆਪ ਨਾਲ ਵੀ ਧੁੱਖ ਹੈ, ਦੁਨੀਆ ਨਾਲ ਤਾਂ ਜੋ ਹੈ ਹੈ। ਅੱਗੇ ਦੱਸਦੇ ਹਨ ਜੀ,
ਅਮਰੀਕ ਪ੍ਰਹਿਲਾਦ,
ਦੋ ਭਗਤਾਂ ਦਾ, ਇੱਕ ਤਾਂ ਅਮਰੀਕ ਰਾਜਾ ਜਿਹੜਾ ਨਿਸ਼ਚਾ ਹੈ ਉਸਦਾ ਪਰਮਾਤਮਾ ਦੇ ਉੱਤੇ, ਪ੍ਰਹਿਲਾਦ ਜਿਹੜਾ ਇਹ ਸਤਯੁਗ ਦੇ ਵਿੱਚ ਹੋਇਆ, ਥੰਮ ਪਾੜ ਕੇ ਪਰਮਾਤਮਾ ਨੇ ਦੀ ਰੱਖਿਆ ਕੀਤੀ, ਪ੍ਰਸੰਗ ਬੜੀ ਵਾਰੀ ਸੁਣ ਲਏ। ਅਮਰੀਕ ਮੋਹੇ ਵਰਤ ਹੈ ਰਾਤ ਪਈ ਦੁਰਵਾਸ਼ਾ ਆਇਆ, ਤੇ ਇਸ ਪ੍ਰਕਾਰ ਫਿਰ ਇਹ ਅਮਰੀਕ ਦੀ ਰੱਖਿਆ ਕੀਤੀ ਸੁਦਰਸ਼ਨ ਚੱਕਰ ਧਾਰਨ ਕਰਕੇ, ਦਰਵਾਸ਼ਾ ਨੂੰ ਤਿੰਨਾਂ ਲੋਕਾਂ ਦੇ ਚੱਕਰ ਕਟਾ ਦਿੱਤੇ। ਇਹਨਾਂ ਨੇ ਵੀ ਭਗਤੀ ਨਿਸ਼ਚੇ ਦੇ ਨਾਲ ਕੀਤੀ ਹੈ।
ਸਰਨ ਗੋਬਿੰਦ ਗਤ ਪਾਈ,
ਜਿਸ ਪ੍ਰੇਮਾ ਭਗਤੀ ਨਾਮ ਵਾਲੀ ਮਤ, ਉਸ ਦੇ ਦੁਆਰਾ ਅਮਰੀਕ ਭਗਤ ਨੇ, ਪ੍ਰਹਲਾਦ ਭਗਤ ਨੇ ਗੋਬਿੰਦ ਪਰਮਾਤਮਾ ਦੀ ਸਰਨ ਓਟ ਜਿਹੜੀ ਲੈ ਕੇ ਗਤ ਮੁਕਤੀ ਨੂੰ ਪਾਉਣਾ ਕੀਤਾ ਹੈ।
ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ,
ਹੇ ਗੁਰੂ ਅਮਰਦਾਸ ਜੀ, ਤੈਂ ਤੁਸੀਂ ਲੋਭ ਕ੍ਰੋਧ ਅਤੇ ਤ੍ਰਿਸ਼ਨਾ ਵਾਲੀ ਬਿਰਤੀ ਤਜੀ ਛੱਡ ਦਿੱਤੀ ਹੈ।
ਸੁਮਤ ਜਲ ਜਾਣੀ ਜੁਗਤ,
ਤੇ ਇਉਂ ਜਲ ਭੱਟ ਹੈ, ਇਹ ਭੱਟ ਦਾ ਨਾਮ ਹੈ, ਤੇ ਜਲ ਨਾਵੇਂ ਭੱਟ ਕਥਨ ਕਰਦੇ, ਤੁਸੀਂ ਉਸ ਨਾਲੋਂ ਵੀ ਸੁਮਤ ਸ੍ਰੇਸ਼ਟ ਮਤ ਦੀ ਜੁਗਤੀ ਜਾਣੀ ਹੈ। ਮੈਂ ਉਹਨਾਂ ਵਰਗਾ ਨਹੀਂ ਕਹਿੰਦਾ ਤੁਹਾਨੂੰ, ਹੇ ਗੁਰੂ ਅਮਰਦਾਸ ਜੀ, ਤੁਸੀਂ ਉਹਨਾਂ ਨਾਲੋਂ ਵੀ ਸ੍ਰੇਸ਼ਟ ਜਿਹੜੀ ਹੈ ਮਤ ਹੈ ਤੁਹਾਡੀ, ਸ੍ਰੇਸ਼ਟ ਮਗਤ ਵਾਲੀ ਜੁਗਤੀ ਹੈ ਤੁਹਾਡੇ ਕੋਲ, ਇਹ ਜਾਣਨਾ ਕੀਤਾ ਹੈ ਤੁਸੀਂ ਉਸ ਵਾਹਿਗੁਰੂ ਨੂੰ, ਨਿਸ਼ਚੈ ਉਹਨਾਂ ਨਾਲੋਂ ਵੀ ਵੱਡਾ ਕੀਤਾ।
ਗੁਰ ਅਮਰਦਾਸ ਨਿਜ ਭਗਤ ਹੈ,
ਗੁਰੂ ਅਮਰਦਾਸ ਜੀ, ਮੈਂ ਨਿਜ ਆਪ ਜੀ ਦਾ ਭਗਤ ਹਾਂ, ਭੱਟ ਕਹਿੰਦਾ ਮੈਂ ਤੁਹਾਡੇ ਦਰਸ ਅੱਗੇ ਬੋਲਦੇ ਹਾਂ
ਦੇਖ ਦਰਸ ਪਾਵੋ ਮੁਕਤ
ਮੈਂ ਤੁਹਾਡੇ ਦਰਸ ਦਰਸ਼ਨ ਵੇਖ ਕਰਕੇ ਮੁਕਤੀ ਪਾਵੋ ਪਾਵਾਂਗਾ। ਜਲ ਨਾਮੇ ਭੱਟ ਆਪਣੇ ਸਾਥੀ ਭੱਟਾਂ ਨੂੰ ਸੰਬੋਧਨ ਕਰਕੇ ਕਥਨ ਕਰਦਾ ਹੈ ਹੇ ਭੱਟੋ ਕੋਈ ਸੰਸਾ ਨਾ ਕਰਨਾ ਅਸੀਂ ਸਾਰੇ ਅਕਾਲ ਪੁਰਖ ਸ੍ਰੀ ਗੁਰੂ ਅਮਰਦਾਸ ਜੀ ਦੇ ਭਗਤ ਹਾਂ ਇਹੋ ਵੇਲਾ ਹੈ ਜੋ ਤੁਸੀਂ ਸਾਰੇ ਸ਼ਰਧਾ ਭਾਵਨਾ ਦੇ ਨਾਲ ਇਹਨਾਂ ਦੇ ਦਰਸ਼ਨਾਂ ਨੂੰ ਦੇਖ ਕੇ ਮੁਕਤੀ ਦਾ ਫਲ ਪਾਉਣਾ ਕਰੋ ਇਹ ਉਹਨਾਂ ਨੂੰ ਪ੍ਰਤੱਖ ਮੰਨ ਕੇ ਜੋ ਰਚਨਾ ਕਰਨੀ ਹੈ ਤੇ ਇਹ ਗੁਰੂ ਅਮਰਦਾਸ ਦਾ ਰੂਪ ਇਹ ਗੁਰੂ ਅਰਜਨ ਦੇਵ ਜੀ ਇਹ ਗੁਰੂ ਨਾਨਕ ਗੁਰੂ ਅੰਗਦ ਦੇਵ ਜੀ ਦਾ ਰੂਪ ਨੇ ਪਰਮੇਸ਼ਰ ਦਾ ਰੂਪ ਨੇ ਇਹ ਜਾਣ ਕੇ ਚਿੰਤਨ ਕਰ ਰਿਹਾ ਹੈ।
ਗੁਰ ਅਮਰਦਾਸ ਪਰਸੀ ਹੈ
ਗੁਰੂ ਅਮਰਦਾਸ ਦੇ ਦਰਸ਼ਨ ਜਿਹੜਾ ਕੋਈ ਸਪਰਸ਼ ਕਰਦਾ ਦਰਸ਼ਨ ਜਾਂ ਚਰਨ ਕਮਲ ਜਿਹੜੇ ਉਹਨਾਂ ਦੇ ਪਰਸੀ ਹੈ ਪਰਸਨਾ ਕਰਦੇ ਨੇ ਸਪਰਸ਼ ਕਰਦੇ ਨੇ ਚਰਨਾਂ ਨੂੰ
ਪੋਹਮ ਪਾਤਿਕ ਬਿਨਾਸ ਹੈ
ਤਾਂ ਪੋਹਮ ਪ੍ਰਿਥਵੀ ਦੇ ਜਿਹੜੇ ਪਾਪ ਨੂੰ ਨਾਸ਼ ਹੋ ਜਾਂਦੇ ਨੇ ਧਰਤੀ ਦੇ ਟੁਕੜੇ ਤੇ ਕੋਈ ਐਸਾ ਅਪਰਾਧ ਹੋਵੇ ਉੱਥੇ ਵਿਘਨ ਪੈਂਦਾ ਹੋਵੇ ਜਾਂ ਫਿਰ ਬੁੱਧ ਦੇ ਪਾਤਕ ਪਾਪ ਜਿਹੜੇ ਨੇ ਕਾਮ ਕ੍ਰੋਧ ਆਦਿ ਜਿਹੜੇ ਪ੍ਰੇਰ ਕੇ ਪਾਪ ਕਰਾਉਂਦੇ ਨੇ ਉਹ ਵੀ ਨਾਸ਼ ਹੋ ਜਾਂਦੇ ਨੇ ਤੋ ਇਸ ਪ੍ਰਕਾਰ ਇਹਦੇ ਵਿੱਚ ਇਤਿਹਾਸਕ ਤੱਥ ਨੇ ਕਿਹਾ ਗੁਰੂ ਅਮਰਦਾਸ ਜੀ ਜਦੋਂ ਤੁਸੀਂ ਆਪਣੇ ਗੁਰਦੇਵ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਉਪਸਥਿਤ ਸੀ ਉਸ ਵੇਲੇ ਗੁੰਦਾ ਖੱਤਰੀ ਆਉਂਦਾ ਹੈ ਗੁਰੂ ਅੰਗਦ ਦੇਵ ਜੀ ਦੇ ਕੋਲ ਖੰਡੂਰ ਸਾਹਿਬ ਗਰੀਬ ਨਵਾਜ਼ ਬਈ ਕੁਛ ਐਸੇ ਉਪੱਧਰ ਹੋ ਗਏ ਹੈ ਮੇਰੇ ਕੋਲੋਂ ਝੂਠੀ ਸਹੁੰ ਖਾਧੀ ਗਈ ਜਿਸ ਕਰਕੇ ਉੱਥੇ ਜ਼ਮੀਨ ਤਾਂ ਭਾਵੇਂ ਮੈਂ ਮੁਕੱਦਮਾ ਤਾਂ ਜਿੱਤ ਲਿਆ ਪਰ ਉੱਥੇ ਝੂਠ ਬੋਲਣ ਕਰਕੇ ਜਿੱਥੇ ਕੋਈ ਝੂਠ ਬੋਲਦਾ ਜ਼ਿਆਦੇ ਉੱਥੇ ਭਾਈ ਇਹੋ ਜਿਹੀਆਂ ਜਿਹੜੀਆਂ ਬਦਰੂਹਾਂ ਹਨ ਉਹਦੇ ਦੁਆਲੇ ਰਹਿੰਦੀਆਂ ਨੇ ਫਿਰ ਜਿਹੜਾ ਹਰ ਵੇਲੇ ਸੱਚ ਬੋਲਦਾ ਇਹ ਦੋ ਤਰ੍ਹਾਂ ਦੀਆਂ ਰੂਹਾਂ ਜਿਹੜੇ ਨੇ ਉਹ ਸੰਸਾਰ ਦੇ ਵਿੱਚ ਵਿਚਰਦੀਆਂ ਰਹਿੰਦੀਆਂ ਨੇ ਤੇ ਜਿਹੜੀਆਂ ਮਾੜੀਆਂ ਰੂਹਾਂ ਨੇ ਉਹ ਉਹਦੇ ਕੋਲੋਂ ਮਾੜਾ ਕਰਾਉਣ ਦੇ ਵਿੱਚ ਸਹਾਇਤਾ ਕਰਦੀਆਂ ਨੇ ਜਿਹੜੀਆਂ ਸਵੱਛ ਰੂਹਾਂ ਨੇ ਉਹ ਭਾਈ ਪਾਪਾਂ ਤੋਂ ਬਚਾਉਣ ਦੇ ਵਿੱਚ ਮਦਦ ਕਰਦੀਆਂ ਐਸਾ ਵੀ ਮੰਨਿਆ ਹੈ। ਇਸ ਕਰਕੇ ਉਹ ਭੂਤ ਪ੍ਰੇਤ ਜਿਹੜੇ ਸੀ ਉਹਨਾਂ ਦੀ ਗੱਲ ਕੀਤੀ ਮਹਾਰਾਜ ਮੈਂ ਉੱਥੇ ਨਗਰ ਵਸਾਉਣਾ ਚਾਹੁੰਦਾ ਤੇ ਜਦੋਂ ਉੱਥੇ ਉਸਾਰੀ ਕਰਦੇ ਆ ਰਾਤ ਨੂੰ ਕੰਧਾਂ ਢਾ ਜਾਂਦੇ ਨੇ ਮਕਾਨ ਹੀ ਨਹੀਂ ਬਣਨ ਦਿੰਦੇ ਪ੍ਰੇਤ ਇਤਿਹਾਸ ਦੇ ਵਿੱਚ ਇਹ ਬੜੀ ਲੰਮੀ ਸਾਖੀ ਹੈ ਗੁਰਪ੍ਰਤਾਪ ਸੂਰ ਗ੍ਰੰਥ ਵਿੱਚ ਆਪ ਕਿਰਪਾ ਕਰੋ ਤੇ ਮਹਾਰਾਜ ਸਾਹਿਬ ਜੀ ਉਸ ਵੇਲੇ ਆਪਣੇ ਦੋਨਾਂ ਪੁੱਤਰਾਂ ਦੀ ਵੀ ਇਸ ਬਹਾਨੇ ਪਰਖਣਾ ਵੀ ਕਰ ਲਈਏ ਕੱਲ ਨੂੰ ਇਹ ਨਾ ਕਹਿਣ ਵੀ ਗੁਰਤਾਗਦੀ ਸਿੱਖ ਨੂੰ ਦੇ ਦਿੱਤੀ ਤੇ ਦਾਤੂ ਨੂੰ ਕਹਿਣ ਲੱਗੇ ਬੇਟਾ ਤੂੰ ਵੱਡਾ ਹੈ ਜਾ ਗੋਂਦੇ ਦੇ ਨਾਲ ਕਹਿੰਦਾ ਮਹਾਰਾਜ ਮੈਂ ਰਹਿ ਗਿਆ ਉੱਥੇ ਪ੍ਰੇਤਾਂ ਜਾਣ ਵਾਸਤੇ ਇਹੋ ਜਿਹੀ ਮਾੜੀ ਜਗ੍ਹਾ ਮੈਂ ਜਾਊਂਗਾ ਜਵਾਬ ਦੇ ਦਿੱਤਾ ਦਾਸੂ ਨੂੰ ਕਿਹਾ ਉਹ ਕਹਿਣ ਲੱਗੇ ਨਹੀਂ ਮਾਂ ਪਿਤਾ ਜੀ ਕਿਸੇ ਹੋਰ ਨੂੰ ਭੇਜ ਦਿਓ ਨਾਲੇ ਆਪਾਂ ਨੂੰ ਕੀ ਹੈ ਕਿਸੇ ਦੇ ਪ੍ਰੇਤ ਆਉਣ ਨਾ ਆਉਣ ਆਪਾਂ ਨੂੰ ਕੀ ਲੋੜ ਹੈ ਆਪਾਂ ਤਾਂ ਜਾਣਾ ਹੀ ਨਹੀਂ ਚਾਹੀਦਾ ਉਸ ਵੇਲੇ ਮਹਾਰਾਜ ਸਾਹਿਬ ਗੋਂਦਾ ਦਾ ਹੱਥ ਬੰਨੀ ਖੜਾ ਰਿਹਾ ਤੇ ਬਾਬਾ ਅਮਰਦਾਸ ਕਮਰ ਕਸਾ ਕੀਤਾ ਸੇਵਾ ਚ ਹਰ ਵੇਲੇ ਹਾਜ਼ਰ ਰਹਿੰਦੇ ਸੀ ਦੇਖੋ ਬਿਰਧ ਅਵਸਥਾ ਹੈ ਤੇ ਮਹਾਰਾਜ ਕਹਿੰਦੇ ਪੁਰਖਾ ਦੋਨੇ ਹੱਥ ਜੋੜ ਕੇ ਕਹਿੰਦੇ ਮਹਾਰਾਜ ਹੁਕਮ ਕਰੋ ਕਹਿੰਦੇ ਤੂੰ ਜਾ ਤੇ ਉੱਥੇ ਜਾ ਕੇ ਗੋਂਦੇ ਖੱਤਰੀ ਦੀ ਇਹ ਸਹਾਇਤਾ ਕਰ ਉੱਥੇ ਭੂਤ ਪ੍ਰੇਤ ਤੰਗ ਕਰਦੇ ਹੈ ਔਰ ਜਦੋਂ ਤੂੰ ਉਸ ਜਗ੍ਹਾ ਜਾਏਗਾ ਤੈਨੂੰ ਦੇਖ ਕੇ ਹੀ ਦੌੜ ਜਾਣਗੇ ਉਹ ਤੇਰੀ ਸੇਵਾ ਦਾ ਐਡਾ ਵੱਡਾ ਬਲ ਹੋ ਗਿਆ ਤੇਰੇ ਵਿੱਚ ਅਬਲਾਂ ਤਾਂ ਕੋਈ ਠਹਿਰਦਾ ਨਹੀਂ ਜੇ ਕੋਈ ਠਹਿਰਨ ਦੀ ਉਸ ਤਰ੍ਹਾਂ ਦੀ ਜਿੱਦ ਕਰੀ ਕਿਸੇ ਪ੍ਰੇਤ ਆਤਮਾ ਨੇ ਆ ਮੇਰੇ ਹੱਥ ਦੀ ਛਟੀ ਲੈ ਜਾ ਛਟੀ ਮਾਰਨ ਦੀ ਵੀ ਲੋੜ ਨਹੀਂ ਪੈਣੀ ਅੱਗ ਲੱਗ ਜਾਊਗੀ ਐਸਾ ਹੀ ਹੋਇਆ ਉਸ ਵੇਲੇ ਫਿਰ ਮਹਾਰਾਜ ਸਾਹਿਬ ਜੀ ਨੇ ਉੱਥੇ ਗਏ ਜਾ ਕੇ ਸਾਰੇ ਪ੍ਰੇਤ ਦੌੜ ਗਏ ਕਲਵਾਹਟ ਮਚਿਆ ਤੇ ਮਹਾਰਾਜ ਸਾਹਿਬ ਜੀ ਨੇ ਫਿਰ ਜਿਹੜਾ ਕੋਈ ਇੱਕੜ ਦੁੱਕੜ ਅੜਿਆ ਸੀ ਛਟੀ ਵੀ ਉਹਦੇ ਵੱਲ ਕੀਤੀ ਇਤਿਹਾਸ ਦੇ ਵਿੱਚ ਤਾਂ ਕਾਫੀ ਲੰਮਾ ਪ੍ਰਸੰਗ ਹੈ ਤੇ ਇਉਂ ਮਹਾਰਾਜ ਸਾਹਿਬ ਜੀ ਦੇ ਉੱਥੇ ਚਰਨ ਪੈਣ ਦੇ ਨਾਲ ਹੀ ਗੁਰ ਅਮਰਦਾਸ ਪਰਖਸੀ ਹੈ ਪੋਹਮ ਨਾਮ ਧਰਤੀ ਦਾ ਹੈ ਪ੍ਰਿਥਵੀ ਦਾ ਨਾਮ ਹੈ ਪਾਤਕ ਜਿਹੜੇ ਪਾਪ ਹੋਣ ਕਰਕੇ ਪ੍ਰੇਤ ਰਹਿੰਦੇ ਸੀ ਬਿਨਾਸ ਹੈ ਇਹ ਤੁਹਾਡੇ ਚ ਮਹਾਰਾਜ ਸ਼ਕਤੀ ਹੋਈ ਐ ਗੁਰੂ ਅਮਰਦਾਸ ਮਹਾਰਾਜ ਫਿਰ ਤੁਸੀਂ ਉਸ ਥਾਂ ਤੇ ਮਹਾਰਾਜ ਨੇ ਕਿਹਾ ਸੀ ਉਹਨੇ ਕਿਹਾ ਮਹਾਰਾਜ ਤੁਹਾਡੇ ਨਾਂ ਦਾ ਨਗਰ ਵਸਾਵਾਂਗੇ ਗੋਂਦੇ ਖੱਤਰੀ ਕਹਿੰਦੇ ਨਹੀਂ ਭਾਈ ਤੇਰੇ ਨਾਂ ਦਾ ਹੀ ਵਸਾ ਦਿੰਦੇ ਹਾਂ ਗੋਵਿੰਦ ਬਾਲ ਗੋਵਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ। ਇਸ ਪ੍ਰਕਾਰ ਮਹਾਰਾਜ ਨੇ ਤੇ ਉੱਥੇ ਫਿਰ ਜਦੋਂ ਗੁਰੂ ਤਾਗ ਦੀ ਤੇ ਸਵਾਇਮਾਨ ਹੋਏ ਗੋਇੰਦਬਾਲ ਮਹਾਰਾਜ ਸਾਹਿਬ ਜੀ ਰਹਿ ਕੇ ਫਿਰ ਮੁਕਤੀ ਦਾ ਖੇਤਰ ਲਾਇਆ, 84 ਪੌੜੀਆਂ ਵਾਲੀ ਬੋਲੀ ਤਿਆਰ ਕੀਤੀ, ਵਿਸਾਖੀ ਦਾ ਜੋੜ ਮੇਲਾ ਆਰੰਭ ਕੀਤਾ ਸਿੱਖਾਂ ਦੇ ਬੇਨਤੀ ਕਰਨ ਤੋਂ, ਤੇ 72 ਪੀੜੇ ਮਾਈਆਂ ਨੂੰ ਬਖਸ਼ਿਸ਼ ਕੀਤੇ ਪ੍ਰਚਾਰ ਕਰਨ ਵਾਸਤੇ, 22 ਮੰਜੀਆਂ ਬਖਸ਼ਿਸ਼ ਕੀਤੀਆਂ ਗੁਰਸਿੱਖਾਂ ਨੂੰ। ਇਹ ਭੰਡਾਰੇ ਖੋਲ੍ਹ ਦਿੱਤੇ ਮਹਾਰਾਜ ਨੇ। ਉਹੀ ਜਗ੍ਹਾ ਹੈ ਜਿੱਥੇ ਏਡਾ ਵੱਡਾ ਪਾਪ ਹੁੰਦਾ ਸੀ, ਨਗਰ ਨਹੀਂ ਸੀ ਵੱਸਦਾ, ਉੱਥੇ 22 ਸਾਲ ਕਾਲ ਨੂੰ ਨਹੀਂ ਵੜਨ ਦਿੱਤਾ, 22 ਸਾਲ ਕੋਈ ਰੋਗੀ ਨਹੀਂ ਹੋਇਆ। ਐਸੇ ਮਹਾਰਾਜ ਤੁਹਾਡੀ ਮਹਿਮਾ ਹੈ।
ਗੁਰ ਅਮਰਦਾਸ ਪਰਸੀ ਹੈ,
ਗੁਰੂ ਅਮਰਦਾਸ ਜੀ ਦੇ ਦਰਸ਼ਨ ਜਾਂ ਉਹਨਾਂ ਦੇ ਚਰਨ ਪਰਸਣ ਦੇ ਨਾਲ ਜੇ ਕੋਈ ਪਰਸਨਾ ਕਰੇ,
ਸਿੱਧ ਸਾਧਕ ਆਸ ਆਸ ਹੈ,
ਕਿਉਂਕਿ ਸਿੱਧ ਸਿੱਧੀਆਂ ਦੀ ਪ੍ਰਾਪਤੀ ਵਾਲੇ ਜੋਗੀ ਅਤੇ ਸਾਧਕ ਸਾਧਨਾ ਕਰਨ ਵਾਲੇ ਜਗਿਆਸੂ ਆਦਿਕ ਵੀ ਸਤਿਗੁਰਾਂ ਦੇ ਦਰਸ਼ਨ ਪਰਸਨੇ ਕਰਕੇ ਕੀ ਹੁੰਦਾ, ਆਸ ਆਸ ਹੈ, ਤੇ ਉਹ ਚਾਹੁੰਦੇ ਨੇ ਸਿੱਧ ਤੇ ਸਾਧਕ ਲੋਕ ਦਰਸ਼ਨ ਕਰਕੇ ਆਸ ਆਸ ਹੈ ਸੰਸਿਆਂ ਤੋਂ ਆ ਰਹਿਤ ਹੋ ਗਏ ਹੈ। ਸਿੱਧ ਸਾਧਕ ਆਦਿ ਗੁਰੂ ਸਾਹਿਬ ਜੀ ਦੇ ਆਸ ਆਸ ਹੈ ਆਗਿਆ ਵਿੱਚ ਚੱਲਦੇ ਹਨ, ਤੇ ਉਹ ਫਿਰ ਆਸ ਆਸ ਹੈ ਸਾਸਨਾ ਭਾਵ ਜਮਨ ਦੀ ਤਾੜਨਾ ਤੋਂ ਰਹਿਤ ਹੋ ਜਾਂਦੇ ਨੇ। ਸਾਸਨਾ ਨਾਮ ਤਾੜਨਾ ਦਾ ਹੁੰਦਾ ਹੈ, ਐੜਾ ਮੂਹਰੇ ਲੱਗੇ ਹੈ। ਸਿੱਧ ਸਾਧਕ ਆਦਿ ਆਪ ਵਿਸ਼ੇਸ਼ ਕਰਕੇ ਸਾਸ ਹੈ ਸ੍ਰੇਸ਼ਟ ਜੀਵਨ ਵਾਲੇ ਹੋ ਗਏ ਹਨ।
ਗੁਰ ਅਮਰਦਾਸ ਪਰਸੀ,
ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਪਰਸਨ ਦੇ ਨਾਲ ਜਾਂ ਚਰਨਾਂ ਨੂੰ ਚਰਨਾਂ ਕਮਲਾਂ ਨੂੰ ਪਰਸੀ ਹੈ ਪਰਸਨਾ ਕਰੀਏ,
ਧਿਆਨ ਲਹੀਏ ਪਉ ਮੁੱਕ ਹੈ,
ਕਿਉਂਕਿ ਸਤਿਗੁਰਾਂ ਦੇ ਪਰਸਨ ਕਰ ਚਰਨ ਪਰਸਨ ਕਰਕੇ ਦਰਸ਼ਨ ਪਰਸਨ ਕਰਨ ਕਰਕੇ ਆਪਣੇ ਨਿੱਜ ਸਰੂਪ ਦਾ ਧਿਆਨ ਲਹੀਏ ਪ੍ਰਾਪਤ ਕਰ ਲਈਦਾ। ਅਤੇ ਫਿਰ ਅੱਗੇ ਇਹ ਦੱਸਦੇ ਹੈ, ਮੁੱਕ ਹੈ ਨਾਮ ਮੁਕਤੀ ਦਾ ਹੈ, ਮੁਕਤੀ ਪਾ ਲਈਦੀ ਹੈ। ਜੂਨਾਂ ਵਿੱਚ ਪਉ ਪੈਣ ਤੋਂ ਮੁੱਕੇ ਮੁੱਕੀ ਜਾਂਦੀ ਹੈ, ਜਿਹੜਾ ਜੀਵ ਆਤਮਾ ਜੂਨਾਂ 'ਚ ਪੈਂਦਾ ਫਿਰਦਾ, ਕਦੇ ਕਿਸੇ ਜੂਨ ਵਿੱਚ ਕਦੇ ਕਿਸੇ, ਇਹ ਸਫ਼ਰ ਮੁੱਕ ਜਾਂਦਾ ਹੈ। ਅੱਗੇ ਦੱਸਦੇ ਨੇ,
ਗੁਰ ਅਮਰਦਾਸ ਪਰਸੀ ਹੈ,
ਤੇ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਜਾਂ ਉਹਨਾਂ ਦੇ ਚਰਨਾਂ ਕਮਲਾਂ ਨੂੰ ਪਰਸੀ ਹੈ ਪਰਸਨਾ ਕਰੀਏ, ਉਹਨਾਂ ਦੇ ਚਰਨ ਪਰਸਨ ਦਾ ਕੀ ਮਹੱਤਮਾ ਹੈ ਉਹ ਵੀ ਨਾਲ ਨਾਲ ਦੱਸਦੇ ਹਨ।
ਅਭਾਉ ਲੱਭੈ ਗੌ ਤੁੱਕ ਹੈ,
ਇਹਨੂੰ ਭਾਈ ਐੜਾ ਗਿੱਤਰ ਕਰਨਾ ਹੈ, ਅਭਾਉ ਜਾਣੀ ਅਬ ਉਹ ਨਾ ਬਣ ਜਾਵੇ ਪਾਠ, ਤੇ ਲੱਭੈ ਪਾਠ ਜਿਹੜਾ ਅਧਿਕ ਸਹਿਤ ਹੈ ਇਹਦਾ ਉਚਾਰਨ ਇਸ ਤਰ੍ਹਾਂ ਕਰਨਾ ਹੈ, ਲੱਭੈ ਲਵੈ ਨਾ ਬਣ ਜਾਵੇ। ਗੁਰੂ ਅਮਰਦਾਸ ਜੀ ਦੇ ਦਰਸ਼ਨ ਜਾਂ ਉਹਨਾਂ ਦੇ ਚਰਨ ਕਮਲ ਪਰਸਨ ਦੇ ਨਾਲ ਜੇ ਪਰਸਨਾ ਕਰੀਏ ਤੇ ਉਤਸ਼ਾਹ ਦਿੰਦੇ ਹੈ, ਕਿਉਂਕਿ ਸਤਿਗੁਰਾਂ ਦੇ ਪਰਸਨੇ ਮਿਲਣੇ ਕਰਕੇ ਅਭਾਉ ਭੈ ਤੋਂ ਰਹਿਤ, ਭਾਉ ਨਾਮ ਡਰਦਾ, ਐੜਾ ਨਿਖੇਧੀ ਵਿੱਚ ਲੱਗਿਆ, ਡਰ ਤੋਂ ਰਹਿਤ ਹੋ ਜਾਈਦਾ। ਡਰ ਤੋਂ ਰਹਿਤ ਪਰਮਾਤਮਾ ਹੈ, ਉਹ ਲੱਭੈ ਲੱਭ ਜਾਂਦਾ ਹੈ। ਇਸ ਕਰਕੇ 84 ਲੱਖ ਜੂਨਾਂ ਦਾ ਗਉ ਗਵਨ ਭਟਕਣਾ ਚੁੱਕੇ ਚੁੱਕਿਆ ਜਾਂਦਾ ਹੈ।
ਇੱਕ ਬਿੰਨ ਦੁਗਣ ਜੋ ਤੌਰ ਹੈ,
ਤੇ ਇਸ ਕਰਕੇ ਇੱਕ ਵਾਹਿਗੁਰੂ ਤੋਂ ਬਿੰਨ ਬਗੈਰ ਦੋ ਗਣ ਅੱਖਰ, ਇਹ ਭਾਈ ਦੱਦੇ ਨੂੰ ਥੋੜਾ ਜਿਹਾ ਅਗੇਤਰ ਕਰਨਾ ਪਰ ਪਾਠ ਇਕੱਠੇ ਰੱਖਣਾ। ਇੱਕ ਗੁਰੂ ਅਮਰਦਾਸ ਜੀ ਨੂੰ ਤੇ ਬਿੰਨ ਦੇਖਣ, ਬਿੰਨ ਨਾਮ ਦੇਖਣ ਦਾ ਹੁੰਦਾ, ਜਾਣਨ ਦੇ ਨਾਲ ਜੋ ਜਿਹੜੀ ਦੋ ਗਣ ਦਵੈਤ ਦੀ ਗਿਣਤੀ ਹੈ, ਗਣ ਨਾਮ ਗਿਣਤੀ ਦਾ, ਦੋ ਨਾਮ ਦਵੈਤ ਦਾ, ਇਹ ਫਿਰ ਜੋ ਤੌਰ ਹੈ ਇਹ ਤੌ ਤਦ ਹੀ ਰਹਿ ਰਹਿੰਦੀ ਹੈ ਮਿਟਦੀ ਹੈ ਜਾਂ ਜਦੋਂ, ਅੱਗੇ ਦੱਸਦੇ ਹਨ ਜੀ,
ਜਾ ਸੁਮੰਤਰ ਮਾਨ ਵਹਿ ਲਹਿ,
ਤੇ ਇਸ ਕਰਕੇ ਤੇ ਜਾਂ ਜਦੋਂ ਮਾਨਵੈ ਮਨੁੱਖ ਸ੍ਰੀ ਗੁਰੂ ਅਮਰਦਾਸ ਜੀ ਪਾਸੋਂ ਸੁਮੰਤਰ ਸ੍ਰੇਸ਼ਟ ਨਾਮ ਰੂਪੀ ਮੰਤਰ ਲਹਿ ਪ੍ਰਾਪਤ ਕਰ ਲਵੇ, ਇੱਕ ਪ੍ਰਭੂ ਤੋਂ ਬਿਨਾਂ ਜੋ ਦੋ ਗਣ ਗਣ ਗਿਣਤੀ ਵਿਖੇ ਦੋ ਦੰਦਵਾਦ ਹੈ, ਜੰਮਣਾ ਮਰਨਾ, ਹਰਕ ਸੋਗ, ਖੁਸ਼ੀ ਗਮੀ, ਦੁੱਖ ਸੁੱਖ, ਇਹ ਇਹਨਾਂ ਵੱਲੋਂ ਰਹਿ ਜਾਂਦਾ ਹੈ ਜਦੋਂ ਗੁਰੂ ਸਾਹਿਬ ਦੇ ਕੋਲੋਂ ਸਿੱਖਿਆ ਪ੍ਰਾਪਤ ਕਰ ਲਵੇ।
ਜਾਲਪਾ ਪਦਾਰਥ ਇਤੜੇ,
ਜਾਲਪ ਨਾਮੇ ਭੱਟ ਕਥਨ ਕਰਦਾ ਹੈ, ਇਤੜੇ ਇਤਨੇ ਪਦਾਰਥ ਕਿਹੜੇ ਕਿਹੜੇ, ਉਹਨਾਂ ਜਿਹੜੇ ਪਿੱਛੇ ਗਿਣੇ ਹੋਏ ਨੇ, ਪਾਪ ਨਿਵਿਰਤੀ ਹੋ ਜਾਣੀ, ਪਾਪ ਨਾ ਰਹਿਣਾ, ਸਵੱਛਤਾ ਪ੍ਰਾਪਤ ਹੋ ਜਾਣੀ, ਪਾਪ ਲਹਿ ਜਾਣੇ, ਤੇ ਦੂਸਰਾ ਹੈ ਸਿੱਧ ਸਾਧਕਾਂ ਦੇ ਉੱਪਰ ਹੁਕਮ ਤੁਰਨਾ ਭਾਵ ਗੁਪਤ ਦੈਵੀ ਸ਼ਕਤੀਆਂ ਤੇ ਉਹਦੇ ਤੇ ਬਸੀਕਾਰ ਹੋ ਜਾਣਾ। ਇਹ ਸ਼ਕਤੀਆਂ ਉੱਪਰ ਬਸੀਕਾਰ ਹੋ ਰਿਹਾ, ਇਹਨਾਂ ਸ਼ਕਤੀਆਂ ਅਧੀਨ ਹੋ ਜਾਂਦੀਆਂ ਹਨ। ਗੁਪਤ ਹੋਵੇ ਦੇਵੀ ਸ਼ਕਤੀਆਂ ਨੇ, ਇਹਨਾਂ ਦੇ ਉੱਪਰ ਬਸੀਕਾਰ ਹੋ ਜਾਣਾ, ਇਹ ਵੀ ਗੁਰੂ ਅਮਰਦਾਸ ਦੀ ਕਿਰਪਾ ਹੈ। ਲਿਵ ਰੂਪੀ ਧਿਆਨ ਦੀ ਪ੍ਰਾਪਤੀ ਹੋ ਜਾਣੀ, ਇਹ ਤੀਸਰਾ ਗੁਣ। ਚੌਥਾ ਹੈ ਮੁਕਤੀ ਦੀ ਪ੍ਰਾਪਤੀ ਹੋਣੀ। ਪੰਜਵਾਂ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਹੋਣੇ। ਛੇਵਾਂ ਆਵਾਗਮਨ ਤੋਂ ਛੁਟਕਾਰਾ ਹੋਣਾ। ਤੇ ਸੱਤਵਾਂ ਹੈ ਬਾਹਰ ਅੰਦਰ ਇੱਕੋ ਕਰਤਾ ਪੁਰਖ ਦੀ ਪੂਰਨਤਾ ਰੂਪ ਅਦਵੈਤ ਨਿਸ਼ਚਾ ਹੋ ਜਾਣਾ। ਤੇ ਇਸ ਕਰਕੇ ਇਤਨੇ ਬੇਅੰਤ ਪਦਾਰਥ ਹੀ ਗੁਰੂ ਅਮਰਦਾਸ ਜੀ ਦੇ ਡਿੱਠੇ ਦਰਸ਼ਨ ਕੀਤਿਆਂ ਮਿਲ ਜਾਂਦੇ ਹਨ। ਇਹ ਫਲ ਹੈ
ਗੁਰ ਅਮਰਦਾਸ ਡਿੱਠੇ ਮਿਲੇ।
ਗੁਰੂ ਅਮਰਦਾਸ ਮਹਾਰਾਜ ਦੇ ਡਿੱਠੇ ਨਾਮੇ ਵੇਖਣ ਦਾ, ਦਰਸ਼ਨ ਕਰਨ ਦੇ ਨਾਲ ਇਹ ਸਭ ਕੁਛ ਮਿਲ ਜਾਂਦੇ ਹਨ।
ਸਤਨਾਮ ਕਰਤਾਰ,
ਅੱਗੇ ਕੀਰਤਨਾਮੇ ਭੱਟ ਸ੍ਰੀ ਗੁਰੂ ਅਮਰਦਾਸ ਜੀ ਦੀ ਉਸਤਤੀ ਕਰਦਾ ਹੈ। ਸੱਚ ਨਾਮ ਕਰਤਾਰ, ਜੋ ਕਰਤਾਰ ਕਰਤਾ ਪੁਰਖ ਦਾ ਸੱਚ ਸੱਚਾ ਨਾਮ ਹੈ, ਸੱਚ ਨਾਮ ਕਰਤਾਰ, ਜਿਹਦੇ ਹੱਥ ਵਿੱਚ ਜੀਵਾਂ ਦੀ ਪ੍ਰਾਣ ਡੋਰ, ਚੇਤਨ ਸੱਤਾ ਰੂਪ ਡੋਰ, ਹੁਕਮ ਰੂਪੀ ਜਿਹੜੀ ਤਾਰ ਹੈ ਜਿਹਦੇ ਹੱਥ ਦੇ ਵਿੱਚ ਹੈ, ਹੁਕਮ ਰੂਪੀ ਕਰ ਹੱਥ ਦੇ ਵਿੱਚ ਇਹ ਤਾਰ ਡੋਰ ਪਕੜੀ ਹੋਈ ਹੈ ਰੋਜੀ ਆਦਿ ਦੀ, ਤੇ ਐਸਾ ਹੈ ਕਰਤਾਰ। ਅੱਗੇ ਬੋਲੋ ਜੀ।
ਸੋ ਦ੍ਰਿੜ ਨਾਨਕ ਸੰਗ੍ਰਹਿ ਜਾਓ,
ਸੋ ਉਹ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦ੍ਰਿੜ ਪ੍ਰਪੱਕ ਕਰਕੇ ਸੰਗ੍ਰਹਿ ਇਕੱਤਰ ਕੀਤਾ ਹੈ, ਭਲੀ ਪ੍ਰਕਾਰ ਗ੍ਰਹਿਣ ਕੀਤਾ ਹੈ।
ਤਾਂ ਤੇ ਅੰਗਦ ਲਹਿਣਾ ਪ੍ਰਗਟ,
ਤਾਂ ਤਿਸ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਤੇ, ਜਾਣੀ ਤੇਜ ਅਰਥ ਤੋਂ ਕਿਰਪਾ ਤੋਂ ਗੁਰੂ ਅੰਗਦ ਦੇਵ ਜੀ ਪ੍ਰਗਟ ਹੋਏ, ਜਿਨ੍ਹਾਂ ਦਾ ਪਹਿਲਾ ਨਾਮ ਲਹਿਣਾ ਸੀ ਉਹ ਗੁਰੂ ਅੰਗਦ ਦੇਵ ਜੀ, ਤੇ ਕਿਉਂਕਿ ਅੰਗ ਪਰਸ ਕੇ ਅੰਗਦ ਬਣਿਆ ਜੀ ਉਹਦੀ ਤੇ ਦੀ। ਅੱਗੇ ਦੱਸਦੇ ਨੇ
ਦਾਸ ਚਰਨ ਹੈ ਲਿਵ ਰਹੇ ਹੋ,
ਦਾਸ ਤਿਸ ਗੁਰੂ ਨਾਨਕ ਦੇਵ ਜੀ ਦੇ ਚਰਨ ਹੈ, ਚਰਨ ਕਮਲਾਂ ਵਿੱਚ ਲਿਵ ਵਿਰਤੀ ਲਗਾ ਕਰਕੇ ਰਹੇ ਹੋ ਰਹਿੰਦੇ ਸਨ। ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਚ ਹਰ ਵੇਲੇ ਵਿਰਤੀ ਜੁੜੀ ਰਹਿੰਦੀ ਸੀ ਉਹਨਾਂ ਦੇ।
ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ,
ਤਿਤ ਤਿਸ ਗੁਰੂ ਨਾਨਕ ਦੇਵ ਜੀ ਦੀ ਗੁਰਤਾ ਗੱਦੀ ਦੀ ਕੁਲ ਜਾਣਨਾ, ਇੱਥੇ ਦੂਸਰੀ ਵੰਸ਼ ਨਹੀਂ, ਗੁਰਤਾ ਗੱਦੀ ਰੂਪੀ ਕੁਲ ਵੰਸ਼ ਵਿੱਚ ਗੁਰੂ ਅਮਰਦਾਸ ਜੀ ਆਸਾ ਦੇ ਨਿਵਾਸ ਘਰ ਭਾਵ ਆਸਾਵਾਂ ਨੂੰ ਪੂਰਨ ਕਰਨ ਵਾਲੇ ਹਨ, ਸਿੱਖਾਂ ਦੀਆਂ ਆਸਾਂ ਪੂਰੀਆਂ ਕਰਨ ਵਾਲੇ ਨੇ, ਅਤੇ ਨੇ ਵਾਸ ਵਾਸ ਵਾਸਨਾਵਾਂ ਤੋਂ ਨੇ ਰਹਿਤ ਕਰਨ ਵਾਲੇ ਹੈ, ਐਸੇ ਹਨ, ਐਸੇ ਜੋ ਗੁਰੂ ਸਾਹਿਬ ਜੀ ਨੇ।
ਤਾਸ ਗੁਣ ਕਵਣ ਵਿਖਾਣੋ,
ਤਾਸ ਤਿਸ ਗੁਰੂ ਅਮਰਦਾਸ ਜੀ ਦੇ ਕਵਣ ਕਿਹੜੇ ਕਿਹੜੇ ਗੁਣ ਵਿਖਾਣੋ, ਕਥਨ ਕਰੀਏ, ਭਾਵ ਬੇਅੰਤਰ ਗੁਣ ਨੇ ਉਸਦੇ, ਇਸ ਕਰਕੇ ਉਹ ਗੁਣ ਕਥੇ ਨਹੀਂ ਜਾਂਦੇ। ਤੇਰੇ ਗੁਣ ਬਹੁਤੇ ਬਹੁਤੇ ਗੁਣ, ਜੇ ਵਾਏ ਕਵਣ ਗੁਣ ਕਹੀਏ, ਕਿਹੜੇ ਕਿਹੜੇ ਗੁਣ ਕਹੀਏ ਮਹਾਰਾਜ, ਇਸ ਕਰਕੇ ਤਾਸ ਗੁਣ ਕਵਨ ਵਿਖਾਣੋ। ਉਹ ਭਾਵੇਂ ਗੁਰੂ ਸਾਹਿਬਾਨਾਂ ਦੀਆਂ ਕੁਲਾਂ ਵੱਖੋ ਵੱਖਰੀਆਂ ਸਨ, ਜਿਵੇਂ ਗੁਰੂ ਨਾਨਕ ਦੇਵ ਜੀ ਦੀ ਬੇਦੀ ਵੰਸ਼, ਗੁਰੂ ਅੰਗਦ ਦੇਵ ਜੀ ਤ੍ਰਿਹਣ ਵੰਸ਼, ਗੁਰੂ ਅਮਰਦਾਸ ਜੀ ਦੀ ਭੱਲੇ ਵੰਸ਼, ਗੁਰੂ ਰਾਮਦਾਸ ਜੀ ਦੀ ਸੋਢ ਵੰਸ਼ ਹੈ, ਚਾਰੇ ਕੁਲਾਂ ਗੁਰੂ ਸਾਹਿਬਾਨਾਂ ਦੇ ਸਰੀਰ ਹੋਏ, ਤੇ ਇਸ ਕਰਕੇ। ਪਰ ਇਹ ਗੁਰਤਾ ਗੱਦੀ ਵਾਲੀ ਕੁਲ ਹੈ ਜਿਹੜੀ, ਉਹ ਤਾਂ ਇੱਕੋ ਹੀ ਹੈ, ਸਰੀਰ ਦੀਆਂ ਕੁਲਾਂ ਨੂੰ ਵੱਖਰੀਆਂ, ਜਿਹੜੀਆਂ ਜੋਤਾਂ ਉਹੀ ਹੈ ਇੱਕੋ ਹੀ। ਇਹ ਕਥਨ ਕਰ ਰਹੇ ਹਨ ਤਾਸ ਗੁਣ ਕਵਨ ਵਿਖਾਣੋ, ਉਹਨਾਂ ਦੇ ਕਿਹੜੇ ਕਿਹੜੇ ਗੁਣ ਵਿਖਿਆਨ ਕਰੀਏ।
ਜੋ ਗੁਣ ਅਲੱਖ ਅਗਮ,
ਤੇ ਜਿਹੜੇ ਗੁਰੂ ਅਮਰਦਾਸ ਜੀ ਦੇ ਗੁਣ ਅਲੱਖ ਲਖਣ ਤੋਂ ਰਹਿਤ ਅਤੇ ਸ਼ਾਸਤਰਾਂ ਕਰਕੇ ਅਗਮ ਗਮਤਾ ਤੋਂ ਰਹਿਤ ਹਨ, ਕਿਸੇ ਦੀ ਗਮਤਾ ਨਹੀਂ ਹੈ, ਉੱਥੇ ਪਹੁੰਚ ਨਹੀਂ ਹੈ।
ਤਿਨਹਿ ਗੁਣ ਅੰਤ ਨਾ ਜਾਣੋ,
ਉਹਨਾਂ ਗੁਣਾਂ ਦਾ ਵੀ ਮੈਂ ਅੰਤ ਅਖੀਰ ਨਹੀਂ ਜਾਣੋ ਜਾਣਦਾ, ਭਾਵ ਜਿਹੜੇ ਗੁਣ ਕਹੇ ਹਨ ਉਹ ਕਿਵੇਂ ਕਹੇ ਨ, ਜਿਵੇਂ ਉਹ ਵਿਚਾਰ ਮਾਲਾ ਦੇ ਵਿੱਚ ਆਉਂਦਾ ਹੈ, ਸੁਨ ਸਵੇਦ ਨਹਿ ਕਹਿ ਸਕੋ ਲੱਛਣ ਸੰਤ ਮਹੰਤ, ਪਨ ਸਵੇਦ ਕਹੇ ਕਸ਼ੂ ਸੰਗ ਪ੍ਰਤਾਪ ਕਰੰਤ। ਇਹ ਤਾਂ ਜਿਹੜੇ ਗੁਣ ਸੁਣੇ ਆ ਮੈਂ ਉਹ ਕਥਨ ਕਰਤੇ, ਮੈਂ ਤਾਂ ਕੋਈ ਜਾਣਦਾ ਨਹੀਂ, ਮੈਂ ਤਾਂ ਅਣਜਾਣ। ਇਸ ਕਰਕੇ ਉਹ ਐਸੇ ਗੁਣ ਹਨ, ਤੇ ਦੂਸਰਿਆਂ ਤੋਂ ਸੁਣ ਕਰਕੇ ਵੇਦ ਨਾਮ ਗਿਆਨ ਦਾ ਜਿਹੜਾ ਮੈਨੂੰ ਦੂਸਰਿਆਂ ਤੋਂ ਗਿਆਨ ਹੋਇਆ ਗੁਰਸਿੱਖਾਂ ਤੋਂ ਭੱਟ ਕਹਿੰਦਾ ਉਹ ਮੈਂ ਕਹਿ ਦਿੱਤੇ, ਤੇ ਇਸ ਕਰਕੇ ਉਸ ਨੂੰ ਬਨਸ ਵੇਦ ਕਿਹਾ ਹੈ, ਅਤੇ ਆਪ ਜਾਣੇ ਜਾਣ ਜਿਹੜੇ ਉਹਨੂੰ ਸਵੈਨ ਵੇਦ ਕਿਹਾ ਜਾਂਦਾ, ਜਿਹੜੇ ਆਪਣੇ ਆਪ ਜਾਣੇ ਜਾਣ ਸਵੈਨ ਵੇਦ ਕਿਹਾ ਜਾਂਦਾ, ਉਹਨਾਂ ਨੂੰ ਮੈਂ ਆਪਣੇ ਆਪ ਤਾਂ ਨਹੀਂ ਕੁਛ ਜਾਣ ਕੇ ਕਹਿ ਰਿਹਾ, ਦੂਸਰਿਆਂ ਤੋਂ ਪ੍ਰਾਪਤ ਹੋਏ ਜਿਹੜੇ ਉਹ ਕਹਿ ਦਿੱਤੇ ਨੇ
ਬੋਥੋ ਅਭਿਧਾਤਾ ਨਿਰਮਯੋ।
ਜਿਵੇਂ ਯਈਆ ਜਿਹੜਾ ਯਈਏ ਨੂੰ ਕਨੌੜਾ ਭਾਈ, ਧਿਆਨ ਨਾਲ ਇਹਦਾ ਦੇਖੋ ਵੀ ਜਿਵੇਂ ਮੰਮੇ ਦੇ ਨਾਲ ਈੜੀ ਅੱਖਰ ਹੋਵੇ, ਈੜੀ ਨੂੰ ਸਿਆਰੀ ਲੱਗੀ ਹੋਵੇ, ਨਾਲ ਐੜਾ ਹੋਵੇ, ਐੜੇ ਨੂੰ ਕਨੌੜਾ ਲੱਗਿਆ ਹੋਵੇ, ਜਿਵੇਂ ਇਹ ਅੱਖਰ ਬੋਲਣੇ ਐਂ ਇੱਥੇ ਯਈਆ ਬੋਲੂਗਾ। ਬੋਹਿਥੋ ਵਿਧਾਤ ਹੈ ਨਿਰਮਯੋ। ਹਾਂਜੀ ਦੁਬਾਰੇ ਬੋਲ ਦੋ ਜੀ।
ਬੋਹਿਥੋ ਵਿਧਾਤ ਹੈ ਨਿਰਮਯੋ।
ਤੇ ਉਹ ਸਾਰੀ ਪ੍ਰਤੱਖ ਜਿਹੜੀ ਦੇਵੀ ਸੰਪਦਾ ਰੂਪ ਸੰਗਤ, ਸਾਰੀ ਇਕੱਠੇ ਬੋਲ ਦੋ ਅੱਗੇ ਬੋਲ।
ਸਭ ਸੰਗਤ ਕੁਲ ਉਧਰਣ।
ਤੇ ਸਭ ਸਾਰੀ ਪ੍ਰਤੱਖ ਜਿਹੜੀ ਸੰਗਤ ਹੈ ਜਾਂ ਦੈਵੀ ਕੁਲਾਂ ਰੂਪ ਸੰਗਤ, ਇਹਨਾਂ ਕੁਲਾਂ ਦਾ ਤੇ ਐਸਾ ਉਧਾਰ ਕਰਨ ਵਾਸਤੇ, ਭਲਾ ਕਰਨ ਵਾਸਤੇ ਵਿਧਾਤੇ ਫਲ ਪ੍ਰਦਾਤੇ ਗੁਰੂ ਅੰਗਦ ਦੇਵ ਜੀ ਪਰਮਾਤਮਾ ਨੇ ਗੁਰੂ ਅਮਰਦਾਸ ਜੀ ਨੂੰ ਸੰਸਾਰ ਵਿੱਚ ਬਹੁਤੋ ਜਹਾਜ ਰੂਪ ਕਰਕੇ ਨਿਰਮਯੋ ਉਤਪਤ ਕੀਤਾ ਹੈ, ਸੰਸਾਰ ਦਾ ਭਲਾ ਕਰਨ ਵਾਸਤੇ ਐਸਾ ਕੀਤਾ ਹੈ। ਹਾਂਜੀ
ਗੁਰ ਅਮਰਦਾਸ ਕੀਰਤ ਕਹੇ।
ਤੇ ਕੀਰਤ ਨਾਮੇ ਪੱਟ ਹੈ, ਉਹ ਕਥਨ ਕਰਦਾ ਹੈ, ਹੇ ਗੁਰੂ ਅਮਰਦਾਸ ਜੀ ਮੈਂ ਤੇ ਤੁਹਾਡੀ ਕਿੰਨੀ ਕੁ ਕੀਰਤੀ ਕਰਾਂ। ਗੁਰੂ ਅਮਰਦਾਸ ਕੀਰਤ ਕਹੇ, ਕੀਰਤ ਨਾਮੇ ਪੱਟ ਜੀ ਹੈ ਜਿਹੜਾ ਕਹਿ ਰਿਹਾ ਹੈ।
ਤ੍ਰਾਹੇ ਤ੍ਰਾਹੇ ਤੋ ਪਾ ਸਰਣ।
ਮੈਂ ਤੋ ਤੁਹਾਡੇ ਪਾ ਚਰਨਾਂ ਦੀ ਸਰਨ ਓਟ ਵਿੱਚ ਪਿਆ ਹਾਂ, ਤੁਸੀਂ ਮੇਰੀ ਤ੍ਰਾਹੇ ਤ੍ਰਾਹੇ ਰੱਖਿਆ ਕਰੋ, ਰੱਖਿਆ ਕਰੋ ਤ੍ਰਾਹੇ ਦਾ ਨਾਮ, ਤੇ ਇਸ ਪ੍ਰਕਾਰ ਮੇਰੀ ਰੱਖਿਆ ਕਿਉਂ ਨੇ। ਤ੍ਰਾਹੇ ਮਮ ਤ੍ਰਾਹੇ ਮਮ ਸੰਸਕ੍ਰਿਤ ਦੇ ਵਿੱਚ ਰੱਖਿਆ ਕਰੋ, ਰੱਖਿਆ ਕਰੋ, ਇਸ ਪ੍ਰਕਾਰ ਹੈ। ਇਹ ਸੰਸਕ੍ਰਿਤ ਪੜੇ ਹੋਏ ਨੇ ਜਿਸ ਕਰਕੇ ਮਹਾਰਾਜ ਤੁਸੀਂ ਰੱਖਿਆ ਕਰੋ ਜੀ, ਰੱਖਿਆ ਕਰੋ ਕਹਿ ਰਹੇ ਨੇ।
ਆਪ ਨਾਰਾਇਣ ਕਲਾ ਧਾਰ।
ਤੇ ਨਾਰਾਇਣ, ਨਾਰਾਇਣ ਦਾ ਮਤਲਬ ਕੀ ਹੈ, ਪਿੱਛੇ ਵੀ ਕਈ ਵਾਰੀ ਅਰਥ ਹੋ ਚੁੱਕੇ ਹੈ। ਨਰ ਨਰ ਜਾਤੀ, ਇਸਤਰੀ ਹੋਣ, ਪੁਰਸ਼ ਹੋਣ ਆਦਿ ਸਮੂਹ ਜੀਵਾਂ ਦੇ ਵਿੱਚ ਜਿਸਦਾ ਆਇਨ ਘਰ ਹੋਵੇ ਸੋ ਕਹੀਏ ਨਾਰਾਇਣ। ਨਾਰਾਇਣ ਅਵਿਦਿਆ ਰੂਪੀ ਰਹਿਣ ਰਾਤ ਤੋਂ ਜੋ ਰਹਿਤ ਹੋਵੇ, ਅਵਿਦਿਆ ਰੂਪੀ ਰਾਤ ਨਾ ਹੋਵੇ, ਐਸਾ ਪਰਮਾਤਮਾ ਸੋ ਕਹੀਏ ਨਾਰਾਇਣ। ਤੇ ਇਸ ਕਰਕੇ ਆਪ ਨਾਰਾਇਣ ਕਲਾ ਧਾਰ ਤੇ ਸ਼ਕਤੀਆਂ ਨੂੰ ਧਾਰਨ ਕਰਕੇ, ਧਾਰਨ ਕਰਕੇ ਧਾਰਨ ਕਰਨ ਵਾਲੇ ਹੋ, ਸਾਰੀਆਂ ਸ਼ਕਤੀਆਂ ਤੁਹਾਡੇ ਵਿੱਚ ਹਨ।
ਜਗ ਮਹਿ ਪਰਵਰਿਓ।
ਜਗ ਸੰਸਾਰ ਦੇ ਮਹਿ ਵਿੱਚ ਗੁਰੂ ਨਾਨਕ ਰੂਪ ਹੋ ਕੇ ਪਰਵਰਿਓ, ਪ੍ਰਵੇਸ਼ਿਤ ਹੋਇਓ ਤੇ ਭਾਵ ਪ੍ਰਗਟ ਹੋਇਓ। ਇਸ ਕਰਕੇ ਸਾਸ ਜੀ ਇਹ ਜਿਹੜਾ ਯਈਆ ਭਾਈ ਰਾਰੇ ਤੇ ਊੜੇ ਦੇ ਵਿਚਾਲੇ ਹੈ ਨਾ, ਇਹਨੂੰ ਇਉਂ ਸਮਝਣਾ ਵੀ ਰਾਰੇ ਨੂੰ ਤਾਂ ਸਿਆਰੀ ਲੱਗੀ ਹੋਈ ਹੈ ਵੀ ਨਾਲ ਐੜਾ ਹੋਵੇ, ਐੜਾ ਹੋਵੇ ਮੁਕਤਾ, ਪਰ ਵਰਿਆ ਉਹ ਇਸ ਤਰ੍ਹਾਂ ਹੀ ਉਚਾਰਨ ਕਰਨਾ। ਤੇ ਤ੍ਰੇਤੇ ਦੇ ਅੰਦਰ ਭਗਵਾਨ ਰਾਮ ਚੰਦਰ ਜੀ ਹੋਏ, ਉਹਨਾਂ ਚ 14 ਕਲਾਂ ਸੀ। ਦੁਆਪਰ ਦੇ ਭਗਵਾਨ ਕ੍ਰਿਸ਼ਨ ਜੀ ਹੋਏ, ਉਹਨਾਂ ਦੇ ਕੋਲ 16 ਕਲਾਂ ਸੀ। ਤੇ ਗੁਰੂ ਨਾਨਕ ਸਾਹਿਬ ਜੀ ਅਨੰਤ ਕਲਾ ਹੋਏ ਠਾਕਰ ਚੜਿਆ। ਤੁਹਾਡੀਆਂ ਕਲਾ ਸ਼ਕਤੀਆਂ ਗਿਣੀਆਂ ਨਹੀਂ ਜਾ ਸਕਦੀਆਂ, ਤੁਸੀਂ ਐਸੇ ਹੋ ਕਿਉਂਕਿ ਨਿਰੰਕਾਰ ਦਾ ਉਸ ਬ੍ਰਹਮ ਦਾ ਸਰਗੁਣ ਸਰੂਪ ਹੋ ਜੇ।
ਨਿਰੰਕਾਰ ਆਕਾਰ
ਮੈਕੀ ਆਕਾਰਾਂ ਤੋਂ ਜਿਹੜਾ ਰਹਿਤ ਉਹਨੂੰ ਨਿਰੰਕਾਰ ਕਿਹਾ। ਨਿਰੰਕਾਰ ਆਕਾਰਾਂ ਤੋਂ ਰਹਿਤ ਜਿਹੜੇ ਮੈਕੀ ਕਾਰਨ, ਆਕਾਰਾਂ ਤੋਂ ਰਹਿਤ ਪਰਮਾਤਮਾ ਨੇ ਗੁਰੂ ਨਾਨਕ ਦੇਵ ਜੀ ਦਾ ਆਕਾਰ ਧਾਰਨ ਕਰਕੇ ਸੰਸਾਰ ਦੇ ਵਿੱਚ
ਜੋਤ ਜਗ ਮੰਡਲ ਕਰਿਓ।
ਇਸ ਜਗ ਸੰਸਾਰ ਦੇ ਮੰਡਲ ਗੋਲਾਕਾਰ ਇਲਾਕੇ ਵਿੱਚ ਆਪਣੀ ਜੋਤ ਦਾ ਪ੍ਰਕਾਸ਼ ਕਰਿਓ ਕੀਤਾ ਹੈ।
ਜਹ ਕਹਿ ਤਹ ਭਰਪੂਰ।
ਨਿਰੰਕਾਰ ਦੇ ਸਰੂਪ ਗੁਰੂ ਸਾਹਿਬ ਜੀ ਨੇ, ਸਾਰੇ ਬੋਲੋ ਜੀ।
ਜਹ ਕਹਿ ਤਹ ਭਰਪੂਰ ਸ਼ਬਦ ਦੀਪਕ ਦੀਪਾਇਓ।
ਤੇ ਇਹ ਜਿਹੜਾ ਦੀਪਾਇਓ ਪੱਪੇ ਦੇ ਨਾਲ ਜਈਏ, ਇਹਨੂੰ ਵੀ ਈੜੀ ਦੀ ਸਿਹਾਰੀ ਮੰਨ ਕੇ ਨਾਲ ਐੜਾ ਲੱਗਿਆ ਹੋਵੇ, ਦੀਪਾਇਓ ਇਸ ਤਰ੍ਹਾਂ ਹੀ ਉਚਾਰਨ ਕਰਨਾ। ਨਿਰੰਕਾਰ ਗੁਰੂ ਰੂਪ ਤੇ ਗੁਰੂ ਰੂਪ ਦੇ ਸ਼ਬਦ ਉਪਦੇਸ਼ ਰੂਪੀ ਦੀਪਕ ਦੀਵੇ ਨੂੰ ਦੀਪਾਇਓ ਪ੍ਰਕਾਸ਼ ਜਗਾ ਕੇ, ਜਹ ਕਹਿ ਜਿੱਥੇ ਕਿਤੇ ਵੀ ਸੰਸਾਰ ਹੈ, ਸੰਸਾਰ ਦੇ ਜੀਵਨ ਤਾਂ ਤਿੱਥੇ ਵਾਹਿਗੁਰੂ ਨੂੰ ਭਰਪੂਰ ਵਿਆਪਕ ਦਿਖਾਉਣਾ ਕੀਤਾ ਹੈ ਸ਼ਬਦਾਂ ਦੁਆਰਾ।
ਜਿਹੇ ਸਿੱਖ ਸੰਗ੍ਰਹਿਓ।
ਜਿਹੜੇ ਸਿੱਖ ਸਤਿਗੁਰਾਂ ਦੇ ਉਪਦੇਸ਼ ਨੂੰ ਸੰਗ੍ਰਹਿਓ ਜਣੀ ਭਲੀ ਪ੍ਰਕਾਰ ਗ੍ਰਹਿਣ ਕੀਤਾ, ਜਿਨ੍ਹਾਂ ਨੇ
ਤਤ ਹਰ ਚਰਨ ਮਿਲਾਇਓ।
ਤ ਤਤ ਹਰ ਚਰਨ ਮਿਲਾਇ। ਕਹਿੰਦੇ ਉਹਨਾਂ ਨੇ ਤਤ ਤਤਕਾਲ ਸ਼ੀਘਰ ਬਹੁਤ ਜਲਦੀ ਤਤ ਸਿਧਾਨ ਰੂਪ ਹਰ ਪਰਮਾਤਮਾ ਦੇ ਚਰਨਾਂ ਕਮਲਾਂ ਨੂੰ ਜਾਂ ਚਰਨਾਂ ਕਮਲਾਂ ਨਾਲ ਮਿਲਾਇਓ ਤੇ ਮਿਲਾ ਦਿੱਤਾ। ਐਸੀ ਉਹਨਾਂ ਤੇ ਕਿਰਪਾ ਕੀਤੀ ਹੈ ਮਹਾਰਾਜ।
ਨਾਨਕ ਕੁਲ ਨਿਮਲ ਅਵਤਰਿਓ।
ਤੇ ਇਉਂ ਪ੍ਰਮਾਣ ਕਰਦੇ ਹੈ ਨਾਨਕ ਕੁਲ ਨਿਮਲ ਅਵਤਰਿਓ। ਲਹਿਣਾ ਜੀ ਜੋ ਗੁਰੂ ਅੰਗਦ ਦੇਵ ਜੀ ਤੇ ਲਹਿਣਾ ਜੀ ਜੋ ਸ੍ਰੀ ਗੁਰੂ ਅੰਗਦ ਦੇਵ ਜੀ ਹੋ ਗਏ ਲਹਿਣੇ ਤੋਂ ਅੰਗ ਪਸ ਕੇ ਅੰਗਦ ਬਣਿਆ ਉਹਨਾਂ ਦੇ ਸੰਗ ਨਾਲ ਤੇ ਸਾਰੇ ਬੋਲਦੇ ਜੋਗੇ
ਅੰਗਦ ਲਹਿਣੇ ਸੰਗ ਹੋ
ਤੇ ਉਹਨਾਂ ਦੇ ਸੰਗ ਨਾਲ ਹੋ ਕਰਕੇ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਸਾਹਿਬ ਜੀ ਨੇ ਤੇ ਇਉਂ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਨਿਮਲ ਉੱਜਲ ਗੁਰਤਾ ਗੱਦੀ ਵਾਲੀ ਕੁਲ ਵਿਚ ਅਵਤਰਿਓ ਅਵਤਾਰ ਲੈਣਾ ਕੀਤਾ ਭਾਵ ਗੁਰਤਾ ਗੱਦੀ ਦੇ ਮਾਲਕ ਹੋ ਗਏ। ਇਸ ਢੰਗ ਦੇ ਨਾਲ ਉਪਮਾ ਕਰ ਰਹੇ ਹੈ
ਗੁਰ ਅਮਰਦਾਸ ਤਾਰਨ ਤਰਨ।
ਹੇ ਗੁਰੂ ਅਮਰਦਾਸ ਜੀ ਤੁਸੀਂ ਸੰਸਾਰ ਸਮੁੰਦਰ ਵਿਚੋਂ ਜੀਵਾਂ ਨੂੰ ਤਾਰਨ ਪਾਰ ਕਰਨ ਦੇ ਲਈ ਤਰਨ ਜਹਾਜ਼ ਰੂਪ ਹੋ।
ਜਨਮ ਜਨਮ ਪਾ ਸਰਨ ਤੋ।
ਅਸੀਂ ਜਨਮ 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 ਜਨਮਾਤਰਾਂ ਦੇ ਭੁੱਲੇ ਹੋਏ ਹੁਣ ਉਹ ਤੋ ਤੁਹਾਡੇ ਪਾ ਚਰਨਾਂ ਦੀ ਸ਼ਰਨ ਓਟ ਵਿਚ ਆਏ ਹਾਂ। ਜਨਮਾਂ ਜਨਮਾਤਰਾਂ ਤੋਂ ਤੁਹਾਡੀ ਸ਼ਰਨ ਵਿਚ ਪਾਪ ਪਏ ਹਾਂ। ਹੁਣ ਤੁਸੀਂ ਮਹਾਰਾਜ ਕਿਰਪਾ ਕਰਕੇ ਬਖਸ਼ ਲਵੋ ਸਾਨੂੰ ਇਹ ਸਾਡੇ ਤੇ ਕਿਰਪਾ ਕਰ ਦਿਓ ਜੀ।
ਜਪ ਤਪ ਸਤ ਸੰਤੋਖ।
ਹੇ ਗੁਰੂ ਅਮਰਦਾਸ ਜੀ ਤੁਹਾਡੇ ਦਰਸ਼ਨ ਜਿਹੜੇ ਨੇ ਉਹਨਾਂ ਦਾ ਕੀ ਦਰਸ਼ਨ ਕਰਕੇ ਕੀ ਪ੍ਰਾਪਤ ਹੁੰਦਾ ਭਿੱਖ ਬੋਲੋ ਜੀ। ਭਿੱਖ ਦਰਸ਼ਨ
ਭਿੱਖ ਦਰਸ਼ਨ ਗੁਰਸਿੱਖ।
ਤੇ ਹੇ ਮਹਾਰਾਜ ਗੁਰੂ ਅਮਰਦਾਸ ਜੀ ਤੁਹਾਡੇ ਜਿਹੜੇ ਦਰਸ਼ਨ ਭਿੱਖ ਵੇਖ ਕਰਕੇ ਤੁਹਾਡੇ ਸਿੱਖ ਹੈ ਸਿੱਖ ਜਿਹੜੇ ਨੇ ਤੇ ਸਿੱਖਾਂ ਨੂੰ ਜਾਂ ਤੁਹਾਡੇ ਗੁਰਸਿੱਖਾਂ ਦੇ ਦਰਸ਼ਨ ਵੇਖ ਕਰਕੇ ਜਿਹੜੇ ਲੋਕ ਤੁਹਾਡੇ ਗੁਰਸਿੱਖਾਂ ਦੇ ਵੀ ਦਰਸ਼ਨ ਕਰ ਲੈਣ ਉਹਨਾਂ ਨੂੰ ਜਪ ਤਪ ਸਤ ਸੰਤੋਖ ਆਦਿ ਇਹ ਗੁਣ ਪ੍ਰਾਪਤ ਹੋ ਜਾਂਦੇ ਆ। ਗੁਰਸਿੱਖਾਂ ਦੀ ਸੰਗਤ ਤੋਂ ਵੀ ਹੋ ਜਾਂਦੇ ਆ, ਤੁਹਾਡੀ ਸੰਗਤ ਤੋਂ ਗੁਰਸਿੱਖਾਂ ਨੂੰ ਪ੍ਰਾਪਤ ਹੋਏ ਆ, ਗੁਰਸਿੱਖਾਂ ਤੋਂ ਅੱਗੇ ਸੰਸਾਰ ਨੂੰ ਪ੍ਰਾਪਤ ਹੁੰਦੇ ਨੇ। ਉਹ ਤਿੰਨ ਪ੍ਰਕਾਰ ਦੇ ਜਪ ਮੰਨੇ, ਮਨ ਦੇ ਨਾਲ ਵਾਹਿਗੁਰੂ ਜਪਣਾ, ਕੰਠ ਵਿਚ ਨਾਮ ਜਪਣਾ, ਉੱਚੀ ਸੁਰ ਕਰਕੇ ਜੀਭਾਂ ਨਾਲ ਜਪਣਾ। ਇਹ ਤਿੰਨ ਸਤਿਗੁਰਾਂ ਦੇ ਦਰਸ਼ਨ ਕਰਕੇ ਤਿੰਨ ਪ੍ਰਕਾਰ ਦਾ ਹੀ ਜਾਪ ਜਿਹੜਾ ਮਿਲ ਜਾਂਦਾ ਹੈ। ਜਦੋਂ ਭਾਵਨਾ ਸਹਿਤ ਸਤਿਗੁਰਾਂ ਦੇ ਦਰਸ਼ਨ ਕਰੀਦੇ ਹੈ ਨਾ, ਤਦੋਂ ਅਗਿਆਨ ਮੰਡਲ ਵਿੱਚੋਂ ਨਿਕਲ ਕੇ ਮਨ ਵਾਹਿਗੁਰੂ ਦੀ ਯਾਦ ਵਿੱਚ ਆ ਜਾਂਦਾ ਹੈ। ਯਾਦ ਵਿੱਚ ਮਨ ਆਉਣ ਦੇ ਨਾਲ ਤੇ ਨਾਮ ਸਫੁਰਨ ਰੂਪ ਹੋਣ ਲੱਗ ਪੈਂਦਾ। ਮਨ ਵਿੱਚ ਯਾਦ ਦੇ ਫੁਰਨੇ ਔਰ ਫੁਰਨੇ ਨਾਲ ਕੰਠ ਵਿੱਚ ਵਾਹਿਗੁਰੂ ਵਾਹਿਗੁਰੂ ਹੋਣ ਲੱਗ ਜਾਂਦਾ। ਜਦੋਂ ਕੰਠ ਵਿੱਚ ਨਾਮ ਆਇਆ ਰਸ ਭਰਦਾ, ਉਦੋਂ ਰਸ ਲੈਣ ਦੇ ਲਈ ਜੀਭ ਉੱਚੇ ਉੱਚੇ ਨਾਮ ਜਪਣ ਲੱਗ ਪੈਂਦੀ ਹੈ, ਹੋਠ ਹਿੱਲਦੇ ਹੈ, ਨਾਮ ਛੇਤੀ ਛੇਤੀ ਜਪੀਦਾ। ਸੋ ਇਉਂ ਤਿੰਨ ਪ੍ਰਕਾਰ ਦਾ ਜਿਹੜਾ ਜਪ ਗੁਰਸਿੱਖਾਂ ਨੂੰ ਸਹਿਜ ਹੀ ਗੁਰਾਂ ਦੇ ਦਰਸ਼ਨਾਂ ਤੋਂ ਪ੍ਰਾਪਤ ਹੋ ਜਾਂਦਾ। ਜਪ ਜਿਹੜਾ ਚਾਰ ਪ੍ਰਕਾਰ ਦਾ ਮੰਨਿਆ, ਬੈਖਰੀ ਮੱਧਮ ਪਸੰਤੀ ਪਰਾ। ਜਿਹੜਾ ਬੈਖਰੀ ਦਾ ਜਾਪ ਹੈ ਤੇ ਬੈਖਰੀ ਦਾ ਜਾਪ ਦੇ ਦੋ ਰੂਪ ਨੇ, ਇੱਕ ਅਸਥੂਲ ਰੂਪ ਹੈ, ਇੱਕ ਸੂਖਮ ਰੂਪ ਹੈ। ਅਸਥੂਲ ਰੂਪ ਕੀ ਹੈ? ਵਾਹਿਗੁਰੂ ਵਾਹਿਗੁਰੂ ਦੂਸਰੇ ਦੇ ਕੰਨਾਂ ਥੀ ਆਵਾਜ਼ ਪਹੁੰਚਦੀ ਹੈ, ਇਹ ਅਸਥੂਲ ਰੂਪ ਹੈ। ਸੂਖਮ ਰੂਪ ਕੀ ਹੈ? ਬੁੱਲ ਹਿੱਲਦੇ ਹੈ, ਜੀਭ ਹਿੱਲਦੀ ਹੈ, ਦੂਸਰੇ ਨੂੰ ਕੋਈ ਪਤਾ ਨਹੀਂ ਵੀ ਕੀ ਪੜ ਰਿਹਾ ਹੈ ਤੇ ਕੀ ਕਰ ਰਿਹਾ ਹੈ, ਉਹ ਸੂਖਮ ਹੋ ਗਿਆ। ਤੇ ਮੂਲ ਰੂਪ ਦੇ ਵਿੱਚ ਅਸਲ ਦੇ ਵਿੱਚ ਜਾਪ ਦੋ ਪ੍ਰਕਾਰ ਦਾ ਹੈ, ਮਾਨਸਿਕ ਜਾਪ ਤੇ ਉਪਾਂਸ ਜਾਪ। ਤੇ ਇਹ ਜਿਹੜਾ ਜਾਪ ਹੈ, ਉਪਾਂਸ ਜਾਪ ਹੈ ਜਿਹੜੇ, ਇਹਦੇ ਦੋ ਰੂਪ ਨੇ, ਬੈਖਰੀ ਅਤੇ ਮਧਮ। ਅਸਲ ਦੇ ਵਿੱਚ ਵਰਣਾਤਮਕ ਨਾਮ ਤੇ ਧੁਨਾਤਮਕ ਨਾਮ ਦੋ ਪ੍ਰਕਾਰ ਦਾ ਨਾਮ ਹੈ। ਵਰਣਾਤਮਕ ਨਾਮ ਜਿਹੜਾ ਅੱਖਰਾਂ ਦੁਆਰਾ ਜਪਿਆ ਜਾ ਰਿਹਾ ਹੈ, ਵਰਣ ਨਾਮ ਅੱਖਰਾਂ ਦਾ ਹੈ। ਵਾਹਿਗੁਰੂ ਚਾਰੇ ਅੱਖਰ ਕਹੇ ਜਾ ਰਹੇ ਨੇ, ਵਾਹਿਗੁਰੂ ਵਾਹਿਗੁਰੂ। ਸੂਖਮ ਰੂਪ ਦੇ ਵਿੱਚ ਫਿਰ ਵੀ ਇਹ ਜੀਭ ਹਿਲਦੀ ਹੈ ਜਾਂ ਕੰਠ ਹਿਲਦਾ ਹੈ, ਨਾਮ ਜਪਿਆ ਜਾ ਰਿਹਾ ਹੈ। ਬੈਖਰੀ ਤੋਂ ਮੱਧਮਾਂ ਚ ਇੰਨਾ ਮਹਾਤਮਾ ਹੈ, ਉੱਥੇ ਬੈਖਰੀ ਚ 100 ਵਾਰੀ ਕਿਹਾ, ਮੱਧਮ ਚ ਇੱਕ ਵਾਰੀ ਵਾਹਿਗੁਰੂ ਕਹਿ ਦਿੱਤਾ, ਮਹਾਤਮ ਬਰਾਬਰ ਹੋ ਗਿਆ, ਖੇਚਲ ਘਟ ਗਈ। ਫਿਰ ਮੱਧਮਾਂ ਤੋਂ ਬਾਅਦ ਜਾਪ ਜਿਹੜਾ ਹੈ ਉਹ ਪਸੰਤੀ ਵਿੱਚ ਚਲਾ ਜਾਂਦਾ ਹੈ। ਅਸਲ ਦੇ ਵਿੱਚ ਵਰਣਾਤਮਕ ਨਾਮ ਅੱਗੇ ਚੱਲ ਕੇ ਧੁਨਾਤਮਕ ਨਾਮ ਹੋ ਜਾਂਦਾ, ਯਾਨੀ ਨਾਮ ਦੀ ਇੱਕ ਧੁਨੀ ਬਣਦੀ ਹੈ। ਫਿਰ ਹਿਰਦੈ ਹਰ 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 ਧੁਨ ਉਪਜੀ ਹਰ ਜਪੀਐ ਮਸਤਕ ਭਾਗ ਜੀਓ। ਉਹ ਫਿਰ ਧੁਨ ਆਤਮਕ ਦੇ ਵੀ ਦੋ ਰੂਪ ਨੇ, ਉਹਦੇ ਦੋ ਰੂਪ ਕਿਹੜੇ, ਇੱਕ ਅਸਥੂਲ ਜਿੱਥੇ ਧੁਨ ਬਣੀ ਹੈ ਤੇ ਇੱਕ ਉਹਦਾ ਸੂਖਮ ਰੂਪ ਹੈ। ਉਹ ਜਿਹੜੀ ਧੁਨ ਹੈ ਜਦੋਂ ਅਸਥੂਲ ਰੂਪ ਛੱਡ ਕੇ ਉਹੀ ਧੁਨ ਅੱਗੇ ਹੋਰ ਸੂਖਮ ਹੋ ਜਾਂਦੀ ਹੈ, ਉਹਨੂੰ ਪਰਾਬਾਣੀ ਦਾ ਜਾਪ ਕਹਿੰਦੇ ਨੇ। ਫਿਰ ਹਿਰਦੇ ਦੇ ਵਿੱਚ ਜਦੋਂ ਜਾਪ ਆ ਗਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਕਹਿੰਦਾ, ਹਿਰਦੇ ਦੇ ਵਿੱਚ ਜਪਿਆ, ਹਿਰਦੇ ਤੋਂ ਬਾਅਦ ਫਿਰ ਇਹ ਧੁਨਾਤਮਕ ਸ਼ਬਦ ਜਿਹੜਾ ਹੈ ਪਰਾਬਾਣੀ ਦੇ ਵਿੱਚ ਜਾ ਕੇ ਸੂਖਮ ਜਿਹੜੀ ਧੁਨ ਹੈ ਉਹ ਅਜਿਹੀ ਧੁਨ ਹੈ, ਜਾਂ ਤਾਂ ਜਲਦੀ ਜਾਗਰਤ ਨਹੀਂ ਹੁੰਦੀ, ਜੇ ਜਾਗਰਤ ਹੋਗੀ ਫਿਰ ਬੰਦ ਨਹੀਂ ਹੁੰਦੀ, ਸੁੱਤੇ ਪਿਆਂ ਵੀ ਚਲੂਗੀ। ਫਿਰ ਹਿਰਦੈ ਹਰ 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 ਧੁਨ ਉਪਜੀ, ਇੱਥੋਂ ਪੈਦਾ ਹੋਈ ਸੀ, ਫਿਰ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ ਹੋ ਗਈ। ਇਹ ਸਭ ਕੁਛ ਮਹਾਰਾਜ ਤੁਹਾਡੇ ਦਰਸ਼ਨ ਕਰਨ ਦੇ, ਇਹ ਗੁਰੂ ਅਮਰਦਾਸ ਜੀ ਤੁਹਾਡੇ ਦਰਸ਼ਨਾਂ ਤੋਂ ਇਹ ਸਭ ਕੁਛ ਪ੍ਰਾਪਤ ਹੁੰਦਾ ਹੈ। ਜਿਹਦਾ ਨਾਮ ਨਹੀਂ ਚੱਲਦਾ ਉਹਦਾ ਨਾਮ ਚੱਲਣ ਲੱਗ ਜਾਂਦਾ ਹੈ। ਇਹ ਤੁਹਾਡੀ ਮਹਾਰਾਜ ਐਸੀ ਤੁਹਾਡੇ ਦਰਸ਼ਨ ਦੀ ਖਿੱਚ ਹੈ। ਤੇ ਬਹੁਤ ਸਾਰੇ ਸਤਿਪੁਰਸ਼ਾਂ ਦੇ ਜੀਵਨ ਜਿਹੜੇ ਨੇ ਜਿਨ੍ਹਾਂ ਦਾ ਨਾਮ ਦਾ ਪ੍ਰਤਾਪ ਐਡਾ ਵੱਡਾ ਦੂਸਰਿਆਂ ਦੇ ਮਨ ਇਕਾਗਰ ਕਰ ਦਿੰਦੇ ਨੇ। ਤੋ ਇਸ ਪ੍ਰਕਾਰ ਮਹਾਰਾਜ ਤੁਸੀਂ ਐਸੇ ਸਮਰੱਥ ਹੋ ਤੇ ਭੱਟ ਨੇ ਜਿਹੜੀ ਇਹ ਗੱਲਾਂ ਕਹੀਆਂ ਨੇ ਕਿ ਨਾਮ ਸੰਬੰਧਿਤ ਵਿਚਾਰ ਦੇ ਨਾਲ ਅਭਿਆਸ ਦੇ ਪ੍ਰਚਾਰ ਹਿੱਤ ਇਹ ਸਾਰੀਆਂ ਗੱਲਾਂ ਜਿਹੜੀਆਂ ਕਰਨੀਆਂ ਚਾਹੀਦੀਆਂ ਨੇ ਆਪਾਂ ਨੂੰ ਤਾਂ ਕਿ ਨਾਮ ਦਾ ਪ੍ਰਚਾਰ ਹੋਵੇ। ਇਹ ਤਪ ਵੀ ਤਿੰਨ ਪ੍ਰਕਾਰ ਦਾ ਮੰਨਿਆ, ਇਹ ਤਾਂ ਸੀ ਨਾ ਜਪ ਜਿਹੜਾ ਉਹ ਦੂਸਰਾ ਪਦ ਆ ਗਿਆ ਤਪ। ਤਪ ਹੈ ਜਿਹੜਾ ਤਾਮਸੀ ਰਾਜਸੀ ਸ਼ਾਂਤ ਕੀ, ਹੱਠ ਦੇ ਨਾਲ ਕਰੜੀ ਜਿਹੜੀ ਘਾਲਣਾ ਘਾਲਣੀ ਹੈ, ਜਲ ਤਾਰੇ ਕਰਨੇ, ਧੂਣੀਆਂ ਤਾਪਣੀਆਂ, ਸਰੀਰ ਨੂੰ ਖੇਚਲ ਦੇਣੀ, ਤੇ ਇਹ ਜਿਹੜਾ ਤਾਮਸੀ ਤਪ ਹੈ ਇਹਦੇ ਵਿੱਚ ਕਾਮ ਕ੍ਰੋਧ ਵੱਧ ਜਾਂਦਾ ਹੈ, ਸ਼ਰਾਬ ਦੇਣ ਦੀ ਸ਼ਕਤੀ ਹੋ ਜਾਂਦੀ ਹੈ, ਲੋਕਾਂ ਦਾ ਨੁਕਸਾਨ ਕਰਦਾ। ਤੇ ਦੂਸਰਾ ਇੰਦਰੀਆਂ ਨੂੰ ਵਿਸ਼ਿਆਂ ਦੇ ਪ੍ਰੈਣ ਹੁੰਦਿਆਂ ਨੂੰ ਵਾਰ ਵਾਰ ਰੋਕਣਾ, ਇਹਦੇ ਵਿੱਚ ਜਿਹੜਾ ਮਨ ਦਾ ਹੱਠ ਦੁਆਰਾ ਮਨ ਦੀ ਤਾਕਤ ਲੱਗਦੀ ਹੈ, ਤੇ ਇਸ ਕਰਕੇ ਇਹ ਜਿਹੜਾ ਤਪ ਹੈ ਇਸ ਤਪ ਨੂੰ ਤੇ ਰਜੋਗੁਣੀ ਤਪ ਕਿਹਾ ਜਾਂਦਾ। ਪਹਿਲਾਂ ਤਮੋਗੁਣ ਸੀ, ਇਹ ਰਜੋਗੁਣ ਹੈ। ਜਦੋਂ ਮਨ ਇਕਾਗਰ ਹੋ ਗਿਆ, ਵਾਹਿਗੁਰੂ ਵਿੱਚ ਜੁੜ ਗਿਆ ਮੁਕੰਮਲ ਤੌਰ ਤੇ, ਇਹਨੂੰ ਫਿਰ ਸ਼ਾਂਤ ਕੀ ਤਪ ਕਿਹਾ ਜਾਏਗਾ। ਇੱਥੇ ਸਤਿਗੁਰੂ ਮਹਾਰਾਜ ਸਾਹਿਬ ਦੇ ਦਰਸ਼ਨ ਕਰਕੇ ਤਿੰਨੇ ਤਪਾਂ ਦਾ ਸਾਰ ਰੂਪ ਤਪ, ਜੋ ਚਿੱਤ ਪਵਿੱਤਰ ਹੋ ਕੇ ਸ਼ਾਂਤ ਰਸ ਵਿੱਚ ਇਕਾਗਰ ਹੋ ਕੇ ਟਿਕਦਾ ਹੈ, ਉਹ ਤਪ ਗੁਰਸਿੱਖਾਂ ਨੂੰ ਗੁਰਾਂ ਦੇ ਦਰਸ਼ਨਾਂ ਤੋਂ ਪ੍ਰਾਪਤ ਹੁੰਦਾ ਹੈ। ਤਪ ਨਾਮ ਚਿੱਤ ਕੀ ਇਕਾਗਰਤਾ ਕੋ ਜਾਣੀ ਹੈ। ਸੱਚ ਬੋਲਣਾ, ਅੱਗੇ ਪਾਦਾ ਹੈ ਸੱਚ, ਸੱਚ ਸੁਣਨਾ, ਸੱਚ ਬੋਲਣਾ, ਸੱਚ ਸੁਣਨਾ, ਸੱਚ ਕਹਿਣਾ, ਸੱਚੇ ਪੁਰਖਾਂ ਦੀ ਸੰਗਤ ਕਰਨੀ, ਸੱਚਾ ਨਾਮ ਜਪਣਾ, ਸੱਚ ਪਰ ਹੀ ਚੱਲਣਾ ਇਤਿਆਦਿਕ, ਸਤਪ੍ਰਤਗੀ ਹੋਣਾ, ਇਹ ਗੁਣ ਵੀ ਸੱਚੇ ਗੁਰੂ ਅਮਰਦਾਸ ਤੁਹਾਡੇ ਦਰਸ਼ਨਾਂ ਤੋਂ ਸਿੱਖਾਂ ਨੂੰ ਪ੍ਰਾਪਤ ਹੁੰਦੇ ਨੇ। ਅੱਗੇ ਪਾਸਾ ਹੈ ਸੰਤੋਖ, ਜੋ ਪ੍ਰਲਭ ਅਨੁਸਾਰ ਪ੍ਰਾਪਤ ਹੋ ਗਿਆ ਉਹਦੇ ਉੱਪਰ ਪ੍ਰਸੰਨ ਰਹਿਣਾ, ਜਥਾ ਲਾਭ ਤਥਾ ਸੰਤੁਸ਼ਟ, ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਹੋਰ ਦੇਖਣ ਦੀ ਇੱਛਾ ਮਿਟ ਗਈ ਹੈ, ਇਹ ਸੰਤੋਖ ਹੈ। ਇਸ ਕਰਕੇ ਇਹ ਵਿਵਹਾਰਕ ਤੇ ਪਰਮਾਰਥਕ ਸੰਤੋਖ ਵੀ ਗੁਰੂ ਦੇ ਦਰਸ਼ਨਾਂ ਤੋਂ ਸਿੱਖਾਂ ਨੂੰ ਪ੍ਰਾਪਤ ਹੁੰਦਾ ਹੈ। ਸੰਤੋਖੀ ਕਹਾਉਣਾ ਬਹੁਤ ਸੌਖਾ ਹੈ, ਸੰਤੋਖੀ ਹੋਣਾ ਬਹੁਤ ਵੱਡੀ ਗੱਲ ਹੈ। ਸੰਤੋਖ ਹੋਣਾ ਜਿਹੜਾ ਹੈ, ਸੰਤੋਖ ਜੇ ਸੰਤੋਖ ਤੋਂ ਬਿਨਾਂ ਤਾਂ ਰੱਜੀ ਨਹੀਂ ਆਉਂਦਾ। ਸਮ ਸੰਤੋਖ ਨਾ ਔਰ ਸੁਖ, ਤਪ ਨਾ ਖਿਮਾ ਸੰਗ ਜਾਨ, ਬ੍ਰਹਮ ਗਿਆਨ ਸੰਦਾਨ ਨੇ ਧਰਮ ਨਾ ਦਇਆ ਸਮਾਨ। ਤੇ ਜਿਸ ਵੇਲੇ ਸੰਤੋਖ ਆ ਗਿਆ ਬੰਦਾ ਰੱਜੂਗਾ, ਉਹ ਬਿਨ ਸੰਤੋਖ ਭੁੱਖਾ ਨਹੀਂ ਰੱਜਿਆ, ਭੁੱਖਾ ਰੱਜਦੇ ਨਹੀਂ ਸੰਤੋਖ ਤੋਂ ਬਿਨਾਂ, ਸੰਤੋਖ ਆ ਗਿਆ ਰੱਜ ਗਿਆ। ਇਸ ਕਰਕੇ ਮਹਾਰਾਜ ਸੰਤੋਖ ਵੀ ਤੁਹਾਡੇ ਕੋਲੋਂ ਤੁਹਾਡੇ ਦਰਸ਼ਨਾਂ ਤੋਂ ਪ੍ਰਾਪਤ ਹੋ ਜਾਂਦਾ ਹੈ। ਐਸੇ ਤੁਹਾਡੇ ਦਰਸ਼ਨਾਂ ਦਾ ਇਹ ਪ੍ਰਤਾਪ ਹੈ ਇਹ ਗੁਰੂ ਅਮਰਦਾਸ ਮਹਾਰਾਜ ਤੇ ਅੱਗੇ ਦੱਸਦੇ ਹਨ ਜੀ।
ਸ਼ਰਨ ਪਰਹਿ ਤੇ ਉਬਰਹਿ,
ਹੇ ਗੁਰੂ ਅਮਰਦਾਸ ਜੀ ਆਪ ਜੀ ਦੀ ਸ਼ਰਨ ਓਟ ਵਿੱਚ ਸ਼ਰਧਾ ਦੇ ਨਾਲ ਪਰੇ ਪੈਂਦੇ ਹਨ ਤੇ ਉਹ ਸੰਸਾਰ ਸਮੁੰਦਰ ਤੋਂ ਡੁੱਬਣ ਤੋਂ ਉਭਰੇ ਬਚ ਜਾਂਦੇ ਨੇ।
ਛੋੜ ਜਾਮ ਪੁਰ ਕੀ ਲਿਖ ਹੈ,
ਭਾਵ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਹੈ। ਤੁਸੀਂ ਉਹਨਾਂ ਦੀ ਜਮਾਂ ਦੀ ਪੂਰੀ ਦੀ ਕੀ ਲਿਖ ਹੈ, ਲਿਖਤ ਵੀ ਛੋੜ ਛੁਡਾ ਦਿੰਦੇ ਹੋ ਫਿਰ ਤੁਸੀਂ। ਤੇ ਜਮਾਂ ਨੂੰ ਕਹਿੰਦੇ ਛੱਡੋ ਇਹਦੀ 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 ਲਿਖਤ ਨੂੰ ਛੱਡ ਦਿਓ, ਹੁਣ ਤੁਸੀਂ ਕੀ ਲਿਖੋਗੇ ਦਾ ਲੇਖਾ ਇਹ ਗੁਰੂ ਨਾਨਕ ਦੇ ਘਰ ਆ ਗਿਆ। ਫਿਰ ਉਹ ਲਿਖਤ ਤਾਂ ਹੋਈ ਵੀ ਹੁੰਦੀ ਹੈ, ਛਡਾਉਂਦੇ ਕਿਵੇਂ? ਧਰਮ ਰਾਜ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ, ਉਹ ਕਾਗਜ਼ ਪਾੜ ਦਿੱਤੇ ਜਾਂਦੇ ਨੇ। ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨਕਾ ਲੇਖਾ ਨਿਬੜਿਆ, ਉਹ ਲੇਖਾ ਨਿਬੜ ਜਾਂਦਾ। ਇਸ ਪ੍ਰਕਾਰ ਫਿਰ ਕਹਿੰਦੇ ਛੋੜ ਜੰਮਪੁਰ ਕੀ ਲਿਖ ਹੈ, ਤੇ ਜਮ ਹੁਣ ਕੀ ਕਰਨਗੇ? ਜਿਵੇਂ ਰਵਿਦਾਸ ਨੇ ਕਹਿਤੇ ਆਰ ਪਾਰ ਦੇ ਦਾਨੀਓ ਤੁਸੀਂ ਇੱਥੇ ਆਏ ਲੋਕ ਦੇ ਪਰਲੋਕ ਦੇ, ਹੇ ਚਿੱਤਰਗੁਜੋ ਲਿਖੋ ਹੁਣ ਮੇਰਾ ਕੀ ਲੇਖਾ ਲਿਖੋਗੇ? ਆਲ ਪਤਾਲੇ ਲਿਖਣਾ ਪਊਗਾ, ਕਿਉਂਕਿ ਹੁਣ ਲਿਖਣ ਨੂੰ ਲਿਆ ਨਹੀਂ ਕੁਛ, ਮੈਨੂੰ ਪਰਮਾਤਮਾ ਪ੍ਰਾਪਤ ਹੋ ਗਿਆ। ਉਹ ਕਹਿ ਰਹੇ ਹਨ ਜੀ
ਭਗਤ ਪਾਏ ਭਰਪੂਰ,
ਹੇ ਸਤਿਗੁਰੂ ਜੀ ਭਗਤ ਪਾਏ ਪ੍ਰੇਮਾ ਭਗਤੀ ਕਰਕੇ ਆਪ ਜੀ ਦਾ ਹਿਰਦਾ ਭਰਪੂਰ ਲਵਾਲਾ ਭਰਿਆ ਹੋਇਆ ਹੈ।
ਹਿਰਦੇ ਉਤਰੇ ਕਰਤਾਰ,
ਤੁਸੀਂ ਹਿਰਦੇ ਹਿਰਦੇ ਕਰਕੇ ਸਦਾ ਕਰਤਾਰ ਜਿਹੜਾ ਪਰਮੇਸ਼ਵਰ ਵਾਹਿਗੁਰੂ ਕਰਤਾ ਪੁਰਖ ਉਹਦੇ ਨਾਮ ਨੂੰ ਉਚਰੇ ਉਚਾਰਨ ਕਰਦੇ ਰਹਿੰਦੇ ਹੋ।
ਗੁਰ ਗੌਹਰ ਦਰਿਆਓ,
ਹੇ ਗੁਰੂ ਅਮਰਦਾਸ ਜੀ ਤੁਸੀਂ ਗੌਹਰ ਹੁੰਦਾ, ਅਣਵਿਧ ਮੋਤੀ ਦੋ ਤਰ੍ਹਾਂ ਦਾ ਹੁੰਦਾ, ਜਿਹਦੇ ਛੇਕ ਨਾ ਹੋਵੇ ਉਹਨੂੰ ਗੌਹਰ ਕਹਿੰਦੇ ਆ। ਅਣਵਿਧ ਮੋਤੀ ਦੀ ਨਿਆਈਓ ਸੁਭ ਗੁਣਾਂ ਦੇ ਦਰਿਆਓ, ਤੁਸੀਂ ਮਹਾਰਾਜ ਦਰਿਆ ਸਮੁੰਦਰ ਰੂਪ ਹੋ, ਕਿਉਂਕਿ ਫਾਰਸੀ ਦੇ ਵਿੱਚ ਜਿਹੜਾ ਉਹ ਸਮੁੰਦਰ ਨੂੰ ਦਰਿਆ ਕਹਿੰਦੇ ਆ, ਇੰਨਾ ਕੀ ਫਰਕ ਹੈ। ਗੌਹਰ ਮੋਤੀਆਂ ਦੀ ਨਿਆਈ ਪ੍ਰਕਾਸ਼ ਵਾਲਿਓ, ਗੌਹਰ ਗੰਭੀਰਤਾ ਵਾਲਿਓ, ਦਰਿਆਓ ਦਰਬੀ ਭੂਤ ਕਿਰਪਾਲੂ ਸਰੂਪ ਹੋ ਜੇ।
ਪਲਕ ਡੁਬੰਤਿਆ ਹੈ ਤਾਰੇ,
ਤੁਸੀਂ ਸੰਸਾਰ ਸਮੁੰਦਰ ਵਿਚ ਡੁੱਬਦਿਆਂ ਨੂੰ ਜੀਵਾਂ ਨੂੰ ਇਕ ਪਲਕ ਮਾਤਰ ਦੇ ਵਿਚ ਨੇਤਰਾਂ ਦੀ ਦ੍ਰਿਸ਼ਟੀ ਦੇ ਨਾਲ ਤੱਕ ਕੇ ਤਾਰੇ ਤਾਰ ਦਿੰਦੇ ਹੋ, ਤਾਰ ਲੈਂਦੇ ਹੋ ਜੀ।
ਨਾਨਕ ਕੁਲ ਨਿਮਲ ਅਵਤਰਿਓ,
ਹੇ ਗੁਰੂ ਅਮਰਦਾਸ ਜੀ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਾਰਾਜ ਗੁਰਤਾ ਗੱਦੀ ਵਾਲੀ ਜਿਹੜੀ ਸੰਪਰਦਾ ਹੈ, ਗੁਰਾਈ ਸੰਪਰਦਾ ਰੂਪੀ ਨਿਮਲ ਉਜਲ ਇਹ ਜਿਹੜੀ ਕੁਲ ਹੈ, ਇਹਦੇ ਅਵਤਰਿਓ ਪ੍ਰਗਟ ਹੋਇਓ ਮਹਾਰਾਜ ਤੁਸੀਂ।
ਗੁਣ ਕਰਤਾਰੇ ਉਤਰ,
ਤੇ ਸਿੱਖਾਂ ਦੀ ਕਲਿਆਣ ਹਿੱਤ ਕਰਤਾਰੇ ਕਰਤਾ ਪੁਰਖ ਦੇ ਗੁਣਾਂ ਨੂੰ ਉਚਰੇ ਉਚਾਰਨ ਕਰਦੇ ਰਹਿੰਦੇ ਹੋ, ਬਾਣੀ ਉਚਾਰਦੇ ਹੋ, ਬਾਣੀ ਉਚਾਰ ਕੇ ਮਹਾਰਾਜ ਸਿੱਖਾਂ ਦਾ ਭਲਾ ਕਰ ਰਹੇ ਹੋ, ਇਸ ਪ੍ਰਕਾਰ ਹੈ।
ਗੁਰ ਅਮਰਦਾਸ ਜਿਨ ਸੇਵਿਓ,
ਹੇ ਗੁਰੂ ਅਮਰਦਾਸ ਜੀ ਜਿਨ੍ਹਾਂ ਨੇ ਤੁਹਾਡੇ ਚਰਨ ਕਮਲਾਂ ਨੂੰ ਸੇਵਨਾ ਕੀਤਾ ਹੈ।
ਤਿੰਨ ਦੁੱਖ ਦਰਿਦਰ ਪਰ ਹਰ ਪਰੈ,
ਤੁਸੀਂ ਤਿੰਨ ਉਹਨਾਂ ਦੇ ਜੰਮਣ ਮਰਨ ਰੂਪੀ ਦੁੱਖ ਵੀ ਪਰ ਹਰ ਨਾਸ ਕੀਤੇ ਆ, ਤੇ ਅਗਿਆਨ ਆਦਿ ਦਰਿਦਰ ਦਲਿਦਰ ਵੀ ਪਰੈ ਦੂਰ ਕਰ ਦਿੱਤੇ ਹੈ। ਪਰ ਹਰ ਪਰਹਾਰਨ ਭਾਵ ਦੁੱਖ ਦਰਿਦਰ ਦੂਰ ਕਰ ਦਿੱਤੇ ਹਨ ਤੁਸੀਂ ਮਹਾਰਾਜ।
ਚਿਤ ਚਿਤਵਾ ਅਰਦਾਸ,
ਤੇ ਹੁਣ ਅੱਗੇ ਦੱਸ ਰਹੇ ਹੈ ਚਿਤ ਚਿਤਵੋ ਅਰਦਾਸ, ਹੇ ਗੁਰੂ ਅਮਰਦਾਸ ਜੀ ਮੈਂ ਚਿਤ ਮਨ ਦੇ ਵਿਚ ਚਿਤਵੋ ਚਿਤਵਦਾ ਹਾਂ ਕਿ ਤੁਹਾਡੇ ਅੱਗੇ ਅਰਦਾਸ ਅਰਜੋਈ ਬੇਨਤੀ ਕਰਾਂ, ਭਾਈ ਇਹ ਮੇਰੇ ਮਨ ਦੇ ਚਿਤਵਣੀ ਹੈ।
ਕਹੋ ਪਰ ਕਹਿ ਪੇ ਨਾ ਸਕੋ,
ਫਿਰ ਕਹੋ ਕਹਿਣ ਦੀ ਹਿੰਮਤ ਕਰਦਾ ਹਾਂ ਪਰ ਤੁਹਾਡੇ ਜਾਹੋ ਜਲਾਲ ਦੇਖ ਕਰਕੇ ਕਹਿ ਵੀ ਨਹੀਂ ਸਕੋ ਸਕਦਾ, ਭਾਵ ਤੁਹਾਡੇ ਸਨਮੁਖ ਚਿਤ ਦੇ ਖਿਆਲ ਪ੍ਰਗਟ ਕਰਦਾ ਕਰਨ ਦਾ ਹੀਆ ਨਹੀਂ ਪੈਂਦਾ ਮਹਾਰਾਜ, ਹਿੰਮਤ ਨਹੀਂ ਪੈਂਦੀ ਹੈ। ਪਹਿਲੇ ਜਨਮਾਂ ਵਿਚ ਅਸੀਂ ਹੰਕਾਰ ਕੀਤਾ ਸੀ ਤੇ ਸੰਸਾਰ ਦੀ ਮਰਿਆਦਾ ਅਸੀਂ ਸਥਾਪਨ ਕਰਦੇ ਹਾਂ ਤੇ ਬ੍ਰਹਮਾ ਵੀ ਨਾਲ ਹੈ, ਚਾਰੇ ਵੇਦ ਜਿਹੜੇ ਰਿਸ਼ੀਆਂ ਦੇ ਰੂਪ ਸੀ, ਤੇ ਤੁਸੀਂ ਫਿਰ ਗਰਭ ਪ੍ਰਵਾਹੀ ਹੋ ਮਹਾਰਾਜ, ਗਰਭ ਪ੍ਰਹਾਰੀ ਹੋ, ਗਰਭ ਨਹੀਂ ਰਹਿਣ ਹੰਕਾਰ ਨਹੀਂ ਰਹਿਣ ਦਿੰਦੇ, ਤੁਸੀਂ ਅੰਤਰਜਾਮੀ ਹੋ, ਸਾਡੇ ਲਈ ਸਭ ਕੁਝ ਜਾਣਦੇ ਹੋ, ਇਸ ਕਰਕੇ ਮਹਾਰਾਜ ਤੁਸੀਂ ਜਦੋਂ ਹੈ ਹੀ ਅੰਤਰਜਾਮੀ, ਬਿਨ ਬਕਨੇ ਬਿਨ ਕਹਿਣ ਕਹਾਵਨ ਅੰਤਰਜਾਮੀ ਜਾਣਾ ਤੁਸੀਂ ਜਾਣਦੇ ਹੋ ਮਹਾਰਾਜ, ਫਿਰ ਮੈਂ ਕੀ ਅਰਦਾਸ ਕਰਾਂ ਮਹਾਰਾਜ।
ਸਰਬ ਚਿੰਤ ਤੁਝ ਪਾਸ,
ਸਾਰੀਆਂ ਚਿੰਤਾ ਮਹਾਰਾਜ ਤੁਹਾਡੇ ਪਾਸ, ਜਗਿਆਸੂ ਕਹਿੰਦਾ ਵੀ ਮੈਨੂੰ ਆਹ ਚਿੰਤਾ ਹੈ, ਪਰ ਇਹ ਹੈ ਭੇ ਮਹਾਰਾਜ ਪਰ ਕਹਿ ਪੇ ਨਾ ਸਕੋ, ਪਿੱਛੇ ਕਿਹਾ ਨਾ ਜਦੋਂ ਮੈਂ ਬਾਹਰ ਤੱਕਦਾ ਕਿ ਹਰੇਕ ਪ੍ਰਾਣੀ ਮਾਤਰ ਆਪਣੀਆਂ ਚਿਤਵਣੀਆਂ ਵਿਚ ਰੋਕ ਰੋਕ ਕੇ ਤੁਹਾਡੇ ਅੱਗੇ ਪ੍ਰਗਟ ਕਰਕੇ ਦੱਸ ਵੀ ਰਹੇ ਨੇ, ਮੇਰਾ ਵੀ ਮਨ ਕਰਦਾ ਮੈਂ ਵੀ ਅਰਜ ਕਰਾਂ, ਉਹ ਅਰਜ ਫਿਰ ਇਹ ਹੈ ਮਹਾਰਾਜ ਜਿਹੜੀ ਮੈਂ ਕਰਨੀ ਚਾਹੁੰਦਾ। ਫਿਰ ਬੋਲੋ ਜੀ।
ਸਰਬ ਚਿੰਤ ਤੁਝ ਪਾਸ,
ਹੇ ਸਤਿਗੁਰੂ ਮੇਰੀ ਸਰਬ ਸਾਰੀਆਂ ਚਿੰਤ ਚਿਤਾਵਾਂ ਤੁਹਾਡੇ ਪਾਸ ਕੋਲ, ਭਾਵ ਤੁਹਾਡੇ ਹਵਾਲੇ ਹਨ, ਸਾਰੇ ਮਨੁੱਖਾਂ ਦੀਆਂ ਚਿਤਵਣੀਆਂ ਜਿਹੜੀਆਂ ਚਿੰਤਾਵਾਂ ਜਾਂ ਚਿਤਵਨਾ ਤੁਹਾਡੇ ਪਾਸੋਂ ਹੀ ਪੂਰਨ ਹੁੰਦੀਆਂ, ਜਿਹੜੀਆਂ ਚਿਤਵਣੀਆਂ ਕਰਦੇ ਨੇ ਤੁਸੀਂ ਪੂਰੀਆਂ ਕਰਦੇ ਹੋ, ਇਸ ਲਈ ਇਹ ਵੀ ਮੈਂ ਵੀ ਮੰਗਦਾ ਹਾਂ, ਮੈਂ ਤੁਹਾਡੇ ਦਰ ਦਾ ਮੰਗਦਾ ਹਾਂ, ਇਸ ਕਰਕੇ ਕਿਰਪਾ ਕਰੋ
ਸਾਧ ਸੰਗਤ ਹੋ ਤੱਕੋ,
ਇਹਨੂੰ ਤੱਕੋ ਕਰਨਾ ਭਾਈ, ਤੱਕੋ ਨਹੀਂ ਕਰਨਾ ਪਾਠ, ਤੱਕੋ ਤੱਕਣਾ ਕੀਤਾ, ਹੋ ਮੈਂ ਤੁਹਾਡੀ ਸਾਧ ਸੰਗਤ ਦੇ ਆਸਰੇ ਤੱਕਦਾ ਹਾਂ, ਇਸ ਕਰਕੇ ਮੈਂ ਤੱਕਦਾ ਰਹਾਂ, ਇਹ ਆਸਰਾ ਤੁਹਾਡੀ ਸੰਗਤ ਕਰਨ ਵਾਲੇ ਸ੍ਰੇਸ਼ਟ ਗੁਰਮੁਖ ਜਨਾਂ ਉਹਨਾਂ ਦੇ ਦਰਸ਼ਨ ਕਰਦਾ ਰਹਾਂ, ਇਹ ਕਿਰਪਾ ਕਰੋ।
ਤੇਰਾ ਹੁਕਮ ਪਵੇ ਨਿਸ਼ਾਨ,
ਇਹ ਸਤਿਗੁਰੂ ਜੀ ਜੇਕਰ ਤੁਹਾਡੇ ਹੁਕਮ ਦਾ ਮੇਰੇ ਮੱਥੇ ਦੇ ਉੱਪਰ ਨਿਸ਼ਾਨ ਚਿੰਨ ਭਾਵ ਲੇਖ ਪੈ ਜਾਵੇ,
ਤਾਂ ਕਰੋ ਸਾਹਿਬ ਕੀ ਸੇਵਾ,
ਤਾਂ ਮੈਂ ਸਾਧ ਸੰਗਤ ਵਿੱਚ ਮਿਲ ਕੇ ਸਾਹਿਬ ਮਾਲਕ ਪਰਮਾਤਮਾ ਦੀ ਭਗਤੀ ਰੂਪੀ ਸੇਵਾ ਟਹਿਲ ਕਰੋ ਕਰਦਾ ਰਹਾਂ, ਕਰੋ ਕਰਾਂ ਮੈਂ।
ਜਬ ਗੁਰ ਦੇਖੈ ਸੁਭ ਦਿਸ਼ਟ,
ਇਹ ਸਤਿਗੁਰੂ ਜੀ ਜਦੋਂ ਤੁਸੀਂ ਮੇਰੀ ਸੇਵਾ ਦੇ ਉੱਪਰ ਪ੍ਰਸੰਨ ਹੋ ਕੇ ਆਪਣੀ ਸੁਭ ਦ੍ਰਿਸ਼ਟੀ ਜਿਹੜੀ ਹੈ ਮੇਰੇ ਉੱਤੇ ਦੇਖੇ ਦੇਖਣਾ ਕਰੋਗੇ।
ਨਾਮ ਕਰਤਾ ਮੁਖ ਮੇਵਾ,
ਕਰਤਾ ਕਰਨਹਾਰ ਪਰਮਾਤਮਾ ਦਾ ਨਾਮ ਮੇਰੇ ਮੁਖ ਵਿੱਚ ਮੇਵਾ ਸਮਾਵਦਾ ਹੈ, ਤਾਂ ਹੀ ਕਰਤਾ ਪੁਰਖ ਦਾ ਨਾਮ ਮੈਨੂੰ ਮੇਵੇ ਵੱਧ ਮਿੱਠਾ ਲੱਗੇਗਾ। ਸੰਤ ਸੰਗ ਅੰਤਰ ਪੁਰ ਬਡੀਠਾ, ਨਾਮ ਪੁਰੂ ਕਾ ਲਾਗਾ ਮੀਠਾ, ਤਾਂ ਫਿਰ ਮਿੱਠਾ ਲੱਗੇਗਾ।
ਅਗਮ ਅਰਖ ਕਾਰਨ ਪੁਰਖ,
ਹੇ ਸਤਿਗੁਰੂ ਜੀ ਮਨ ਦੀ ਗਮਤਾ ਤੋਂ ਰਹਿਤ, ਸ਼ਾਸਤਰਾਂ ਕਰਕੇ ਅਲੱਖ ਲਖਣ ਤੋਂ ਰਹਿਤ, ਤੇ ਐਸਾ ਜੋ ਸਭ ਕਾਰਨਾਂ ਦੇ ਕਰਨ ਨੂੰ ਸਮਰੱਥ, ਕੌਣ ਪੁਰਖ? ਪੂਰਨ ਪ੍ਰਭੂ, ਪ੍ਰਭੂ ਸਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ।
ਜੋ ਫੁਰਮਾਵ ਹੈ ਸੋ ਕਹੋ,
ਤੁਸੀਂ ਜੋ ਕੁਝ ਵੀ ਫੁਰਮਾਵ ਹੈ ਹੁਕਮ ਕਰਦੇ ਹੋ, ਤੇ ਮੈਂ ਸੋ ਉਹ ਕੁਝ ਕਹੋ ਤੇ ਆਖਣਾ ਕਰਾਂ, ਭਾਵ ਤੁਹਾਡੇ ਹੁਕਮ ਅਨੁਸਾਰ ਜੀਵਨ ਬਤੀਤ ਕਰਾਂ।
ਗੁਰ ਅਮਰਦਾਸ ਕਾਰਨ ਕਰਨ,
ਹੇ ਗੁਰੂ ਅਮਰਦਾਸ ਜੀ ਤੁਸੀਂ ਸਾਰੇ ਕਾਰਨਾਂ ਦੇ ਕਰਨ ਰੂਪ ਹੋ, ਤੇ ਤੁਸੀਂ ਐਸੀ ਕਿਰਪਾ ਕਰੋ ਮਹਾਰਾਜ।
ਜਿਵ ਤੂੰ ਰੱਖਿਆ ਹੈ ਤਿਵ ਰਹੋ,
ਤੁਸੀਂ ਇੱਕ ਇਹੋ ਜਿਹੀ ਕਿਰਪਾ ਕਰੋ ਕਿ ਜਿਵ ਜਿਸ ਪ੍ਰਕਾਰ ਤੁਸੀਂ ਰੱਖਿਆ ਰੱਖਣਾ ਕਰੋ, ਮੈਂ ਤਿਵੇ ਉਸੇ ਪ੍ਰਕਾਰ ਭਾਣਾ ਮੰਨ ਕੇ ਰਹੋ ਰਹਿਣਾ ਕਰਾਂ।
ਭਿੱਖੇ ਕੇ,
ਅੱਗੇ ਹੁਣ ਬਰਮਾ ਦਾ ਅਵਤਾਰ ਭਿੱਖਾ ਨਾਮੇ ਭੱਟ ਜਿਹੜਾ ਨਾ ਭਿੱਖੇ ਕੇ, ਤੇ ਭਿੱਖੇ ਪੱਟ ਦੇ ਉਚਾਰਨ ਕੀਤੇ ਸਵਈਏ ਆਉਂਦੇ ਅੱਗੇ, ਇਹ ਸੂਚਨਾ ਦਿੱਤੀ ਹੈ।
ਗੁਰ ਗਿਆਨ ਅਰ ਧਿਆਨ,
ਹੇ ਗੁਰੂ ਅਮਰਦਾਸ ਜੀ ਨਿਰਗੁਣ ਸਰੂਪ ਦਾ ਗਿਆਨ ਤੇ ਸਰਗੁਣ ਸਰੂਪ ਦਾ ਧਿਆਨ ਤੁਹਾਡੇ ਤੋਂ ਹੀ ਪ੍ਰਾਪਤ ਹੁੰਦਾ, ਸਾਡਾ ਗਿਆਨ ਅਤੇ ਧਿਆਨ ਤੁਸੀਂ ਹੋ, ਅਤੇ ਤੁਸੀਂ
ਤਤ ਸਿਓ ਤਤ ਮਿਲਾਵੇ,
ਤੁਸੀਂ ਤਤ ਸਿਧਾਂਤ ਰੂਪ ਪਰਮਾਤਮਾ ਦੇ ਸਿਓ ਨਾਲ ਤਤ ਜੀਵ ਨੂੰ ਮਿਲਾਵੇ ਮਿਲਾ ਦਿੰਦੇ ਹੋ। ਤਤ ਪਦ ਦਾ ਈਸ਼ਰ ਵਾਚਕ ਹੈ ਅਤੇ ਤੂੰ ਪਦ ਦਾ ਜੀਵ ਵਾਚਕ ਹੈ, ਤੇ ਗੁਰੂ ਜੀ ਦੋਨਾਂ ਦੇ ਬਾਚ ਅਰਥ ਦਾ ਤਿਆਗਨ ਕਰਕੇ ਅਸਪਦ ਬ੍ਰਹਮ ਦੇ ਨਾਲ ਭੇਦਤਾ ਕਰਵਾ ਦਿੰਦੇ ਹਨ।
ਸੱਚ ਸੱਚ ਜਾਣੀਐ,
ਇਹ ਸਾਰੇ ਬੋਲੋ।
ਇੱਕ ਚਿੱਤ ਹੈ ਲਿਵ ਲਾਵੇ,
ਜੋ ਇੱਕ ਚਿੱਤ ਹੈ ਇਕਾਗਰ ਮਨ ਹੋ ਕੇ ਤੁਹਾਡੇ ਬਚਨਾਂ ਵਿੱਚ ਲਿਵ ਬਿਰਤੀ ਲਾਵੇ ਲਾਉਂਦਾ, ਉਹ ਸੱਚ ਨਿਸ਼ਚੇ ਕਰਕੇ ਸੱਚ ਸੱਚੇ ਪਰਮਾਤਮਾ ਨੂੰ ਜਾਣੀਆ ਜਾਣ ਲੈਂਦਾ ਹੈ।
ਕਾਮ ਕ੍ਰੋਧ ਅਸ ਕਰੇ,
ਤੁਸੀਂ ਕਾਮ ਕ੍ਰੋਧ ਆਦਿ ਵਿਕਾਰਾਂ ਨੂੰ ਬਸ ਅਧੀਨ ਕਰੇ ਕਰ ਦਿੰਦੇ ਹੋ।
ਪਵਨ ਉਡੰਤ ਨਾ ਧਾਵੇ,
ਤੁਹਾਡੀ ਕਿਰਪਾ ਦੇ ਨਾਲ ਸਿੱਖਾਂ ਦਾ ਮਨ ਵਾਸ਼ਨਾਵਾਂ ਰੂਪ ਪਵਨ ਹਵਾ ਕਰਕੇ ਸੰਕਲਪਾਂ ਵਿਕਲਪਾਂ ਵਿੱਚ ਉਡੰਤ ਉੱਡਦਾ ਹੋਇਆ ਧਾਵੇ, ਦੌੜਦਾ ਨਹੀਂ ਹੈ, ਵਾਸ਼ਨਾ ਵਿੱਚ ਨਹੀਂ ਦੌੜਦਾ ਹੈ।
ਨਿਰੰਕਾਰ ਕੈ ਰਸੈ ਦੀਸ,
ਸਾਰੇ ਬੋਲ ਦੋ ਜੀ ਅੱਗੇ ਵੀ।
ਹੁਕਮ ਬੁੱਧ ਵਿਚਾਰ ਪਾਵੇ,
ਇਹ ਸਤਿਗੁਰੂ ਜੋ ਤੁਹਾਡੇ ਹੁਕਮ ਨੂੰ ਬੁੱਝ, ਇਹਨੂੰ ਬੁੱਝ ਨਹੀਂ ਕਹਿਣਾ ਭਾਈ, ਬੁੱਝ ਸਮਝ ਲੈਂਦਾ, ਸਮਝ ਕੇ ਆਤਮ ਸਰੂਪ ਦੇ ਵਿਚਾਰ ਪਾਵੇ ਪ੍ਰਾਪਤ ਕਰਦਾ ਹੈ, ਉਹ ਨਿਰੰਕਾਰ ਪਰਮਾਤਮਾ ਦੇ ਸੱਤ ਚਿੱਤ ਆਨੰਦ ਸਰੂਪ ਰੂਪੀ ਦੇਸ਼ ਵਿੱਚ ਜਾ ਕੇ ਬਸੈ ਬਸ ਜਾਂਦਾ ਹੈ। ਬੇਗਮਪੁਰਾ ਸ਼ਹਿਰ ਕੋ ਨਾਮ ਜਿਹੜਾ ਕਿਹਾ ਉੱਥੇ ਬਸ ਜਾਂਦਾ ਹੈ।
ਕਲ ਮਾਹੇ ਰੂਪ ਕਰਤਾ ਪੁਰਖ,
ਤੇ ਹੇ ਗੁਰੂ ਅਮਰਦਾਸ ਜੀ ਇਸ ਕਲਯੁਗ ਦੇ ਕਲਯੁਗ ਦੇ ਮਾਹੇ ਵਿੱਚ ਤੁਸੀਂ ਕਰਤਾ ਪੁਰਖ ਕਰਨਹਾਰ ਪਰਮਾਤਮਾ ਦਾ ਹੀ ਰੂਪ ਸਰੂਪ ਹੋ ਮਹਾਰਾਜ, ਤੇ ਇਸ ਕਰਕੇ
ਸੋ ਜਾਣੇ ਜਿਨ ਕਿਛ ਕੀਆ,
ਤੇ ਪਰ ਸੋ ਉਹੀ ਇਸ ਭੇਦ ਨੂੰ ਜਾਣੇ ਜਾਣਦਾ ਜਾਂ ਜਾਣ ਸਕਦਾ ਹੈ, ਜਿਨ ਜਿਸ ਨੇ ਕਿਛ ਕੁਝ ਆਪ ਜੀ ਦੀ ਸੇਵਾ ਨੂੰ ਕੀਆ ਉਹ ਕੀਤਾ ਹੈ, ਪਿਛਲੇ ਜਨਮਾਂ ਵਿੱਚ ਕੁਝ ਪੁੰਨ ਜਪ ਤਪ ਕੀਤਾ ਹੈ, ਜਿਹਦੇ ਉੱਪਰ ਤੁਸੀਂ ਕੁਝ ਕਿਰਪਾ ਦ੍ਰਿਸ਼ਟੀ ਨੂੰ ਕੀਤਾ ਹੈ ਮਹਾਰਾਜ, ਉਹ ਐਸਾ ਕਰ ਸਕਦਾ ਹੈ।
ਗੁਰ ਮਿਲਿਆ ਸੋ ਏ ਭਿੱਖਾ ਕਹੈ,
ਤੇ ਭਿੱਖਾ ਭੱਟ ਕਥਨ ਕਰਦੇ ਆ ਕਿ ਸੋਏ ਉਹ ਕਰਤਾ ਪੁਰਖ ਉਹ ਕਰਤਾ ਪੁਰਖ ਰੂਪ ਸ੍ਰੀ ਗੁਰੂ ਅਮਰਦਾਸ ਜੀ ਕਲਯੁਗ ਦੇ ਵਿੱਚ ਗੁਰੂ ਰੂਪ ਹੋ ਕੇ ਉਹ ਫਿਰ ਮਿਲੇ ਹਨ, ਪ੍ਰਾਪਤ ਹੋਏ ਹਨ ਗੁਰਸਿੱਖਾਂ ਨੂੰ
ਸਹਿਜ ਰੰਗ ਦਰਸ਼ਨ ਦੀਆ,
ਤੇ ਇਸ ਕਰਕੇ ਤੇ ਸਹਿਜ ਆਨੰਦ ਸੁਤੇ ਸਿੱਧ ਹੀ ਕਹਿੰਦੇ ਤੁਹਾਡੇ ਜਿਹੜਾ ਦਰਸ਼ਨ ਹੈ ਤੇ ਸਹਿਜ ਹੀ ਉਹਦੇ ਵਿੱਚ ਆਨੰਦ ਤੁਸੀਂ ਆਪਣੇ ਗੁਰਸਿੱਖਾਂ ਨੂੰ ਦੇਣਾ ਕੀਤਾ ਹੈ। ਸੁਤੇ ਸਿੱਧ ਹੀ ਰੰਗ ਆਨੰਦ ਵਿੱਚ ਆ ਕੇ ਦਰਸ਼ਨ ਦੀ ਉਹ ਦੇਣਾ ਕੀਤਾ ਹੈ, ਗੁਰਸਿੱਖਾਂ ਨੂੰ ਆਪਣੇ ਦਰਸ਼ਨ ਦੇ ਕੇ ਸਹਿਜ ਅਵਸਥਾ ਵਿੱਚ ਰੰਗ ਦਿੱਤਾ ਹੈ।
ਰਹਿਓ ਸੰਤ ਹੋ ਟੂਲ,
ਸਿੱਖਾ ਜੀ ਆਪਣੀ ਪਹਿਲੀ ਅਵਸਥਾ ਕਥਨ ਕਰਦੇ ਹੈ, ਜਦੋਂ ਸਰਾਫ ਹੋਇਆ ਹੋਇਆ ਸੀ, ਇਹ ਧੱਕੇ ਗਏ, ਸਰਾਫ ਹੋਇਆ, ਹੰਕਾਰ ਕੀਤਾ ਸੀ, ਭਗਵਾਨ ਵਿਸ਼ਨੂੰ ਜੀ ਆਏ, ਉੱਠ ਕੇ ਖੜੇ ਨਹੀਂ ਸੀ ਹੋਏ, ਨਾ ਬ੍ਰਹਮਾ ਖੜਾ ਹੋਇਆ ਤੇ ਨਾ ਉਹ ਰਿਸ਼ੀ ਜਿਨ੍ਹਾਂ ਨੂੰ ਇੱਕ ਇੱਕ ਨੂੰ ਇੱਕ ਇੱਕ ਵੇਦ ਜਿਹੜਾ ਸੀ ਉਹਦਾ ਸੋਝੀ ਰੱਖਣ ਵਾਲੇ ਸੀ, ਚਾਰ ਰਿਸ਼ੀ ਸੀ, ਉਹ ਵੀ ਉੱਠ ਕੇ ਖੜੇ ਨਾ ਹੋਏ। ਅਕਾਲ ਪੁਰਖ ਵੱਲੋਂ ਆਕਾਸ਼ਬਾਣੀ ਹੋਈ ਕਿ ਤੁਸੀਂ ਗੁਣਾਂ ਦੇ ਆਧਾਰ ਤੇ ਆਪ ਤੋਂ ਵੱਡੇ ਦਾ ਸਤਿਕਾਰ ਨਹੀਂ ਕੀਤਾ, ਤਮੋ ਗੁਣ ਤੋਂ ਰਜੋ ਗੁਣ ਵੱਡਾ ਹੈ, ਜਾਣੀ ਸ਼ਿਵ ਜੀ ਤੋਂ ਬ੍ਰਹਮਾ ਜੀ ਵੱਡੇ ਨੇ, ਰਜੋ ਗੁਣ ਤੋਂ ਸਤੋ ਗੁਣ ਵੱਡਾ ਹੈ। ਇਹ ਸਤੋ ਗੁਣ ਦੇਵਤਾ ਸੀ ਜਿਨ੍ਹਾਂ ਨੂੰ ਐਡੀ ਸਮਰੱਥਾ ਅਸੀਂ ਦਿੱਤੀ ਹੈ, ਰੋਜੀ ਦਿੰਦਾ ਸਾਰਿਆਂ ਨੂੰ, ਤੁਸੀਂ ਸਤਿਕਾਰ ਨਹੀਂ ਕੀਤਾ, ਇਸ ਕਰਕੇ ਜਾਓ ਜੰਮੋ ਤੇ ਮਰੋ। ਫਿਰ ਚਰਨ ਫੜੇ ਭਗਵਾਨ ਜੀ ਦੇ, ਬੇਨਤੀ ਕੀਤੀ, ਤਾਂ ਫਿਰ ਭਗਵਾਨ ਵਿਸ਼ਨੂੰ ਨੇ ਬੇਨਤੀ ਕਰਕੇ, ਮਹਾਰਾਜ ਇਹਨਾਂ ਦਾ ਸਰਾਪ ਤੁਸੀਂ ਸੀਮਿਤ ਕਰ ਦਿਓ, ਬਖਸ਼ ਦਿਓ, ਹੁਣ ਸ਼ਰਨਾਗਤ ਹੋਏ ਨੇ। ਕਹਿੰਦੇ ਵੀ ਅੱਕਣ ਤਾਂ ਮਰਜ਼ਾਦੇ ਨਹੀਂ ਰਹਿਣੀ, ਵੱਡਿਆਂ ਦਾ ਸਤਿਕਾਰ ਹੀ ਨਹੀਂ ਕਰੂਗਾ ਕੋਈ ਜਦੋਂ ਤੁਸੀਂ ਦੇਵਤੇ ਨਹੀਂ ਕਰੋਗੇ, ਇਸ ਲਈ ਡੰਨ ਦਿੱਤਾ ਹੈ। ਕਹਿੰਦੇ ਮਹਾਰਾਜ ਫਿਰ ਹੁਣ, ਕਹਿੰਦੇ ਹੁਣ ਅਗਿਆਨ ਦੇ ਬਸ ਹੋ ਕੇ ਜਨਮ ਧਾਰੋਗੇ, ਜੰਮੀ ਜਾਓਗੇ, ਮਰੀ ਜਾਓਗੇ, ਤੁਸੀਂ ਹੁਣ ਸ਼ਰਨਾਗਤ ਹੋਏ ਹੋ। ਤੇ ਅਕਾਲ ਪੁਰਖ ਨੇ ਕਿਹਾ ਵੀ ਕਲਯੁਗ ਦੇ ਵਿੱਚ ਮੈਂ ਪੰਜ ਭੌਤਿਕ ਦੇਹ ਧਾਰਨ ਕਰੂੰਗਾ, ਸਰਗੁਣ ਸਰੂਪ ਧਾਰਨ ਕਰੂੰਗਾ, ਤੇ ਜਦੋਂ ਤੇ ਮੇਰਾ ਉਹ ਜਿਹੜਾ ਸਰੂਪ ਹੈ ਪੰਜਵੇਂ ਜਾਮੇ ਦੇ ਵਿੱਚ ਹੋਏਗਾ, ਉਦੋਂ ਸੰਸਾਰ ਦੇ ਲਈ ਇੱਕ ਜਹਾਜ਼ ਤਿਆਰ ਕਰਾਂਗੇ, ਉਹ ਜਹਾਜ਼ 'ਚ ਤੁਹਾਨੂੰ ਬਿਠਾ ਕੇ ਪਾਰ ਕਰਾਂਗੇ। ਉਨੀ ਦੇਰ ਤੱਕ ਅਗਿਆਨੀ ਬਣ ਕੇ, ਕਹਿੰਦੇ ਸਾਨੂੰ ਕਿਵੇਂ ਪਤਾ ਲੱਗੂ? ਕਹਿੰਦੇ ਤੁਸੀਂ ਫਿਰ ਜਦੋਂ ਮਨੁੱਖ ਸਰੂਪ ਦੇ ਅੰਦਰ ਉਸ ਵੇ ਵਿੱਚ ਤੁਹਾਨੂੰ ਜਨਮ ਮੇਰੀ ਕਿਰਪਾ ਦੇ ਨਾਲ ਪ੍ਰਾਪਤ ਹੋਜੂਗਾ ਤੇ ਵਿਦਵਾਨ ਹੋਵੋਗੇ, ਪਰ ਜਦੋਂ ਤੁਸੀਂ ਗੁਰੂ ਦੇ ਸਨਮੁਖ ਜਾਓਗੇ ਪੰਜਵੇਂ ਸਰੂਪ ਦੇ ਵਿੱਚ, ਜਿਹੜਾ ਸਾਡਾ ਸਰੂਪ ਹੋਏਗਾ, ਤੁਹਾਨੂੰ ਪਿਛਲੀ ਸਿਮਰਤੀ ਆ ਜਾਏਗੀ, ਉਸੇ ਵੇਲੇ ਗਿਆਨ ਹੋ ਜਾਏਗਾ ਵੀ ਅਸੀਂ ਕੌਣ ਆ ਤੇ ਸਾਹਮਣੇ ਬੈਠਾ ਕੌਣ ਹੈ। ਮੇਰੇ ਸਰੂਪ ਦਾ ਗਿਆਨ ਹੋ ਗਿਆ, ਮੁਕਤ ਹੋ ਜਾਓਗੇ। ਹੁਣ ਉਹ ਆਪਣੀ ਵਿਵਸਥਾ ਅਗਿਆਨ ਦੀ ਕਥਨ ਕਰਦੇ ਨੇ, ਰਹਿਓ ਸੰਤ ਹੋ ਟੋਲ। ਭੇਖਾ ਜੀ ਕਹਿੰਦੇ ਪਹਿਲੀ ਅਵਸਥਾ ਵਿੱਚ, ਹੇ ਸਤਿਗੁਰੂ ਜੀ, ਮੈਂ ਸੰਤ ਸ਼ਾਂਤ ਜਿਤ ਆਤਮਾ ਵਾਲੇ ਪੂਰਨ ਮਹਾਤਮਾ ਜਨਾਂ ਨੂੰ, ਬ੍ਰਹਮ ਨਿਸ਼ਠੀ ਬ੍ਰਹਮ ਸਰੋਤਰੀ ਨੂੰ ਟੋਲ ਲੱਭ ਰਿਹਾ ਸੀ।
ਸਾਧ ਬਹੁ ਤੇਰੇ ਡਿੱਠੇ,
ਜਿਨ੍ਹਾਂ ਦੇ ਦਰਸ਼ਨ ਕਰਕੇ ਮਨ ਵਿੱਚ ਸ਼ਾਂਤੀ ਆ ਜਾਂਦੀ, ਮੈਂ ਤਾਂ ਉਹ ਲੱਭਦਾ ਸੀ ਪਰ ਲੱਭ ਕੇ ਥੱਕ ਗਿਆ। ਭੇਖਾ ਧਾਰੀ ਸਾਧ ਬਹੁਤ ਮਿਲੇ, ਬੇਅੰਤੀ ਮਿਲੇ, ਡੇਰਿਆਂ ਦੇ ਡੇਰਿਆਂ ਵਾਲੇ ਮਿਲੇ, ਪਰ ਸ਼ਾਂਤੀ ਨਹੀਂ ਆਈ ਹੈ। ਇਸ ਕਰਕੇ ਤੇ ਕਿਵੇਂ ਕਿਵੇਂ ਭਟਕਣਾ ਕੀਤੀ, ਕਿੱਥੇ ਕਿੱਥੇ ਗਏ ਦੱਸਦੇ ਹਨ।
ਸਾਧ ਬਹੁ ਤੇਰੇ ਡਿੱਠੇ,
ਤੇ ਇਸ ਕਰਕੇ ਲੱਭ ਲੱਭ ਕੇ ਥੱਕੇ। ਸਾਧ ਸਾਧੂ ਬਹੁ ਤੇਰੇ, ਬੇਅੰਤੀ ਡਿੱਠੇ ਵੇਖੇ ਹਨ, ਬਹੁ ਤੇਰੇ ਡਿੱਠੇ, ਬਹੁਤੇ ਦੇਖੇ ਨੇ, ਬਹੁਤ ਤੇਰੇ ਦਾ ਅਰਥ ਹੀ ਬੇਅੰਤ, ਬਹੁਤੇ ਦੇਖੇ ਹਨ।
ਸੰਨਿਆਸੀ ਤਪਸੀ,
ਤੇ ਸੰਨਿਆਸੀ ਦੇਖੇ, ਬੜੇ ਬੜੇ ਤਪਸਵੀ ਦੇਖੇ, ਉਹਨਾਂ ਦੇ ਵੀ ਦਰਸ਼ਨ ਕੀਤੇ, ਪਰ ਸ਼ਾਂਤੀ ਨਹੀਂ ਆਈ।
ਮੁੱਖੋ ਇਹ ਪੰਡਿਤ ਮਿੱਠੇ,
ਇਹ ਜਿਹੜੇ ਪੰਡਿਤ ਮੁੱਖੋਂ ਬੜੇ ਮਿੱਠੇ ਮਿੱਠੇ ਬਚਨ ਕਰਦੇ ਆ, ਵੇਦਾਂ ਦੇ ਬਗਤੇ ਵੀ ਨੇ, ਪਰ ਮੂੰਹ ਦੇ ਹੀ ਮਿੱਠੇ ਨੇ, ਅੰਦਰੋਂ ਕਪਟੀ ਨੇ ਇਹ, ਇਸ ਕਰਕੇ ਸ਼ਾਂਤੀ ਨਹੀਂ ਆਈ। ਖੁਦ ਇਹਨਾਂ ਨੂੰ ਨਹੀਂ ਹੈ, ਇਹਨਾਂ ਦੇ ਦਰਸ਼ਨ ਕਰਕੇ ਸਾਨੂੰ ਕਿੱਥੋਂ ਆਉਣੀ ਸੀ ਸ਼ਾਂਤੀ।
ਬਰਸ ਏਕ ਹੋ ਫਿਰਿਓ,
ਹੋ ਮੈਂ ਅਰੇ ਮੇਰੇ ਸਾਥੀ, ਇੱਕ ਇੱਕ ਵਰਸ ਬਰਾ ਪ੍ਰਿਅੰਤ ਫਿਰਿਓ ਫਿਰਦਾ ਰਿਹਾ। ਤੇ ਇਸ ਕਰਕੇ ਨਾ ਇਹ ਜਿਹੜਾ ਇੱਕ ਵਰਾ, ਜੇ ਤਾਂ ਦੇਵਤਿਆਂ ਦਾ ਮੰਨੀਏ ਫਿਰ ਤਾਂ 12 ਸਾਲ ਫਿਰੇ, ਕਿਉਂਕਿ ਦੇਵਤੇ ਰਹੇ, ਦੇਵਤਿਆਂ ਦਾ ਇੱਕ ਵਰਾ ਤੇ ਮਾਤ ਲੋਕ ਦੇ 12 ਵਰੇ ਹੁੰਦੇ ਨੇ, ਫਿਰ ਤਾਂ ਹੋ ਗਿਆ ਵੀ 12 ਵਰਸ ਧੱਕੇ ਖਾਧੇ ਇਹਨਾਂ ਨੇ। ਤੇ ਜੇ ਇੱਕ ਮੰਨੀਏ ਤਾਂ ਵੀ ਇੱਕ ਸਾਲ ਜਿਹੜੀ ਹੈ, ਹਿੰਦੁਸਤਾਨ ਦੇ ਥਾਂ ਥਾਂ ਤੇ ਜਾ ਕੇ ਤੀਰਥਾਂ ਤੇ ਗਏ, ਪੰਡਿਤਾਂ ਨੂੰ ਮਿਲੇ, ਸੰਨਿਆਸੀਆਂ ਨੂੰ ਮਿਲੇ, ਵੈਰਾਗੀਆਂ ਨੂੰ ਮਿਲੇ, ਵਰਸ ਏਕ ਹੋਂ ਫਿਰੇ, ਹੋ ਇੱਕ ਵਰਸ ਅਸੀਂ ਲੱਭਦੇ ਫਿਰੇ। ਤੇ ਇਸ ਕਰਕੇ ਪਰ ਕਿਸੇ ਨੇ ਵੀ
ਕਿਨੈ ਨਹੁ ਪਰਚੋ ਲਾਇਓ,
ਕਿਸੇ ਨੇ ਵੀ ਵਾਹਿਗੁਰੂ ਦੇ ਪ੍ਰੇਮ ਰੂਪੀ ਪਰਚੇ ਨੂੰ ਨਹੀਂ ਲਾਉਣਾ ਕੀਤਾ, ਨਾਮ ਦੀ ਲਿਵ ਦੇ ਪਰਚੇ ਵਿਚ ਨਹੀਂ ਲਾਉਣਾ ਕੀਤਾ, ਸਰੂਪ ਦੇ ਨਿਸ਼ਚੇ ਜੀਵਨ ਮੁਕਤੀ ਦੇ ਪਰਚੇ ਵਿਚ ਨਹੁ ਨਹੀਂ ਲਾਉਣਾ ਕੀਤਾ। ਮਨ ਨੂੰ ਬਿਨ ਕੇ ਕਰਤਾ ਪੁਰਖ ਦੇ ਪ੍ਰੇਮ ਚ ਲਾਉਣ ਵਾਲਾ ਮੈਨੂੰ ਕੋਈ ਨਾ ਮਿਲਿਆ। ਮਹਾਰਾਜ
ਕਹਿਤਿਆ ਹੈ ਕਹਿਤੀ ਸੁਣੀ,
ਉਹ ਕਹਿਤਿਆ ਹੈ, ਕਹਿਣ ਵਾਲਿਆਂ ਦੀ ਕਹਿਤੀ ਕਹਿਣੀ ਬਹੁਤ ਤਰ੍ਹਾਂ ਕਰਕੇ ਸੁਣੀ, ਤੇ ਭਾਵ ਕਹਿਣੀ ਦੇ ਵਿਚ ਵੱਡੇ ਵੱਡੇ ਵਿਦਵਾਨਾਂ ਨੂੰ ਮਾਤ ਪਾ ਦਿੰਦੇ ਸਨ, ਪਰ ਉਨ੍ਹਾਂ ਦੀ ਫਿਰ ਜਿਹੜੀ ਹੈ ਅੱਗੇ ਦੱਸਦੇ ਨੇ,
ਰਹਿਤ ਕੋ ਖੁਸ਼ੀ ਨਾ ਆਇਓ,
ਪਰ ਉਨ੍ਹਾਂ ਦੀ ਰਹਿਤ ਰਹਿਣੀ ਦੇਖ ਕੇ ਸਾਡੇ ਚਿੱਤ ਨੂੰ ਕੋਈ ਖੁਸ਼ੀ ਪ੍ਰਸੰਨਤਾ ਨਾ ਆਇਓ, ਨਹੀਂ ਆਈ। ਭਾਵ ਉਨ੍ਹਾਂ ਦੇ ਵਿਚ ਤਿਆਗ ਦੀ ਵਿਰਤੀ ਤਾਂ ਹੈ ਹੀ ਨਹੀਂ ਸੀ। ਵਿਦਿਆ ਤਾਪ ਆਦਿ ਗੁਣ ਜਿਹੜੇ ਨੇ, ਵਿਦਿਆ ਹੈ ਤਾਪ ਹੈ ਤਿਆਗ ਜਿਹੜੇ ਗੁਣ ਸਨ, ਨਾਮ ਤੋਂ ਬਿਨਾਂ ਇਹ ਗੁਣ ਅਭਿਮਾਨ ਨਾਲ ਮਿਲ ਕੇ ਔਗੁਣ ਰੂਪ ਹੋ ਗਏ ਸਨ, ਪਰਮਾਰਥ ਦੇ ਰਸਤੇ ਦੀ ਬਜਾਏ ਗੁਮਰਾਹ ਕਰਨ ਵਾਲੇ ਸਨ। ਇਸ ਕਰਕੇ ਹੋਰਾਂ ਨੂੰ ਵੀ ਗਲਤ ਰਸਤੇ ਪਾਉਣ ਲੱਗ ਪਏ, ਹੰਕਾਰੀ ਹੋ ਗਏ।
ਹਰ ਨਾਮ ਛੋੜ ਦੂਜਾ ਲੱਗੇ,
ਉਹ ਹਰ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਦੂਸਰੇ ਪਦਾਰਥਾਂ ਜਾਂ ਦੇਵੀ ਦੇਵਤਿਆਂ ਦੀ ਉਪਾਸਨਾ ਵਿਚ ਲੱਗ ਗਏ, ਦੂਜੇ ਦਵੈਤ ਵਿਚ ਲੱਗੇ ਹੋਏ ਸਨ।
ਤਿੰਨ ਕੀ ਗੁਣ ਹੋ ਕਿਆ ਕਹੋ,
ਤਿੰਨ ਉਨ੍ਹਾਂ ਦੇ ਗੁਣ ਹੋ ਮੈਂ ਕਿਆ ਕਹੋ, ਆਖਣਾ ਕਰਾਂ ਕਿਉਂ, ਭਾਵ ਹੈ ਕਿ ਉਨ੍ਹਾਂ ਚ ਕੋਈ ਗੁਣ ਹੁੰਦਾ ਤਾਂ ਕਹਿ ਦਿੰਦੇ, ਗੁਣ ਹੈ ਹੀ ਨਹੀਂ ਸੀ ਕੋਈ। ਉਨ੍ਹਾਂ ਦੇ ਗੁਣ ਵੀ ਔਗੁਣ ਰੂਪ ਹੋ ਗਏ। ਗੁਣ ਇਹ ਪਦ ਜਿਹੜਾ ਇੱਥੇ ਵਿਅੰਗ ਨਾਲ ਕਿਹਾ ਹੈ, ਭਾਵ ਉਨ੍ਹਾਂ ਦੇ ਗੁਣ ਕੀ ਕਥਨ ਕਰੀਏ, ਕਿਉਂਕਿ ਗੁਣ ਤਾਂ ਉਨ੍ਹਾਂ ਤੇ ਹੈ ਹੀ ਨਹੀਂ ਸੀ। ਇੱਕ ਤਾਂ ਇਹ ਅਰਥ ਬਣ ਗਿਆ, ਇੱਕ ਇਹ ਅਹਿਸਾਸ ਜੀ ਕੋਈ ਬੰਦਾ ਮਾੜਾ ਕੰਮ ਕਰਦਾ ਹੈ, ਉਹ ਕੋਈ ਮਾੜਾ ਕੰਮ ਕਰਦੇ ਨੂੰ ਜਦੋਂ ਉਹਨੇ ਦੇਖ ਲਿਆ, ਉਹ ਕਹਿੰਦਾ ਧੰਨ ਹੈ ਓਏ ਤੂੰ ਧੰਨ ਹੈ, ਉਹ ਧੰਨ ਕਿਤੇ ਉਸਤ ਦਾ ਨਹੀਂ ਕਰਦਾ। ਇਸ ਤਰ੍ਹਾਂ ਇੱਥੇ ਵਿਅੰਗ ਨਾਲ ਗੁਣ ਕਿਹਾ, ਤੇ ਉਹਨਾਂ ਦੇ ਗੁਣ ਕੀ ਕਹੀਏ, ਕਿਉਂਕਿ ਗੁਣ ਹੈ ਹੀ ਨਹੀਂ ਉਹਨਾਂ ਦੇ ਵਿਚ। ਇਸ ਕਰਕੇ ਮਹਾਰਾਜ ਧੱਕੇ ਖਾਂਦੇ ਫਿਰੇ ਅਸੀਂ,
ਗੁਰ ਦਈਏ ਮਿਲਾਇਓ ਭਿਖਿਆ,
ਇਹ ਜਈਏ ਨੂੰ ਸਿਆਰੀ ਹੈ ਪਾਈ, ਇੱਕ ਈੜੀ ਦੀ ਬਿਹਾਰੀ ਇੱਕ ਈੜੀ ਦੀ ਸਿਆਰੀ, ਦੋ ਈੜੀਆਂ ਦੇ ਨਾਲ ਦੋ ਮਾਤਰਾ ਦੇ ਨਾਲ ਇਹ ਜਈਆ ਸ਼ੁੱਧ ਉਚਾਰਨ ਕਰ ਹੁੰਦਾ, ਥੋੜਾ ਜੀ ਲਮਕਾ ਲੈਣੀ ਆਵਾਜ਼, ਗੁਰਦਈਏ ਇਸ ਤਰ੍ਹਾਂ ਬੁਲਾ ਦੇਣਾ। ਤੇ ਇਸ ਕਰਕੇ ਭਿਖਾ ਜਿਹੜਾ ਪੱਟ ਹੈ, ਭਿਖਾ ਦੀ ਕਥਨ ਕਰਦੇ ਹੇ ਸਤਿਗੁਰੂ ਗੁਰੂ ਅਮਰਦਾਸ ਜੀ, ਤੇ ਮੈਨੂੰ ਦਈ ਪ੍ਰੇਰਕ ਜੋ ਪਰਮਾਤਮਾ ਨੇ ਹੀ ਤੁਹਾਡੇ ਨਾਲ ਮਿਲਾਇਓ। ਮਿਲਾਇਓ ਜਿਹੜਾ ਪਦ ਹੈ ਇਹਨੂੰ ਭਾਈ ਇਸ ਤਰ੍ਹਾਂ ਹੈ, ਯਈਆ ਜਿਹੜਾ ਹੈ ਈੜੀ ਦੀ ਸਿਆਰੀ ਤੇ ਐੜਾ ਮੁਕਤੇ ਨਾਲ ਮਿਲਾਇਓ, ਤੇ ਇਸ ਕਰਕੇ ਮਹਾਰਾਜ ਮਿਲਾ ਦਿੱਤਾ, ਪਰਮਾਤਮਾ ਨੇ ਕਿਰਪਾ ਕੀਤੀ ਹੈ।
ਜਿਵ ਤੂੰ ਰੱਖੈ ਤਿਵ ਰਹੋ,
ਤੇ ਹੁਣ ਜਿਵੇਂ ਜਿਵੇਂ ਜਿਸ ਪ੍ਰਕਾਰ ਤੁਸੀਂ ਰੱਖਣਾ ਚਾਹੁੰਦੇ ਹੋ ਰੱਖਣਾ ਕਰੋਗੇ, ਮੈਂ ਤੇ ਉਸੇ ਪ੍ਰਕਾਰ ਰਜਾ ਵਿਚ ਰਹਿਣਾ ਕਰਾਂਗਾ। ਤੇ ਭਿਖਾ ਭੱਟ ਦੇ ਦੋਸ਼ ਵੀ ਆਏ ਹੈ, ਤੇ ਅੱਗੇ ਸਲ ਭੱਟ ਆ ਜਿਹੜਾ ਉਹ ਸਤਿਗੁਰੂ ਜੀ ਨੂੰ ਸੂਰਬੀਰਤਾ ਵਾਲਾ ਰੂਪ ਵਰਣਨ ਕਰੂਗਾ, ਸੂਰਬੀਰ ਬਾਦਸ਼ਾਹ ਰੂਪ ਵਰਣਨ ਕਰਦਾ ਹੋਇਆ ਕਥਨ ਕਰਦਾ ਮਹਿਮਾ।
ਪਹਿਰ ਸਮਾਧ ਸਨਾਹ,
ਹੇ ਸਤਿਗੁਰੂ ਗੁਰੂ ਅਮਰਦਾਸ ਜੀ ਤੁਸੀਂ ਨਿਰਵਿਕਲਪ ਸਮਾਧ, ਇੱਕ ਤਾਂ ਸਾਵਕਲ ਸਮਾਧ ਹੁੰਦੀ ਹੈ ਜਿਹਦੇ ਵਿਚ ਤੇ ਜਿਹੜੀ ਕੁਛ ਇਸ ਤਰ੍ਹਾਂ ਦਾ ਭਾਵ ਬਣਿਆ ਰਹਿੰਦਾ, ਤ੍ਰਿਕੁਟੀ ਭਾਸ ਦੀ ਰਹਿੰਦੀ ਹੈ, ਧਿਆਤਾ ਧਿਆਨ ਤੇ ਤਿੰਨੇ ਵੱਖਰੇ ਵੱਖਰੇ ਭਾਸ ਦੀ ਰਹਿੰਦੀ ਹੈ, ਉਹਨੂੰ ਕਹਿੰਦੇ ਸਾਵਕਲਪ ਸਮਾਧੀ। ਜਿਹੜੀ ਸਮਾਧੀ ਧਿਆਤਾ ਧਿਆਨ ਇੱਕ ਹੋ ਜਾਂਦਾ ਹੈ, ਤੇ ਉਹ ਧਿਆਤਾ ਵੱਖਰਾ ਨਹੀਂ ਰਹਿੰਦਾ, ਧਿਆਨ ਵੱਖਰਾ ਨਹੀਂ ਰਹਿੰਦਾ, ਧਿਆਉਣ ਵਾਲਾ ਵੱਖਰਾ ਨਹੀਂ, ਇੱਕ ਰੂਪ ਹੋ ਜਾਂਦੇ ਨੇ। ਕਬੀਰ ਤੂੰ ਤੂੰ ਕਰਤਾ ਤੂੰ ਹੋਗਾ ਮੁਝਬੇ ਰਹਾ ਨਾ ਹੂੰ, ਤੇ ਉਹਨੂੰ ਫਿਰ ਨਿਰਵਿਕਲਪ ਸਮਾਧ ਕਹਿੰਦੇ। ਕੋਈ ਸੰਕਲਪ ਨਹੀਂ, ਕੋਈ ਫੁਰਨਾ ਨਹੀਂ, ਅਫੁਰ ਅਵਸਥਾ ਹੈ, ਅੰਤਰ ਸੁਣਨ ਬਾਹਰ ਸੁਣਨ ਵਾਲੀ ਅਵਸਥਾ ਹੋ ਜਾਂਦੀ ਹੈ। ਤੋ ਇਸ ਪ੍ਰਕਾਰ ਫਿਰ ਇਹ ਤੁਸੀਂ ਸਨਾਹੋ ਨਾਮ ਸੰਜੋਹ ਦਾ ਹੁੰਦਾ, ਜਿਹੜਾ ਲੋਹੇ ਦਾ ਕੁੜਤਾ ਸਿੱਧੀ ਸ਼ਬਦਾਂ ਚ ਕਹਿ ਲਈਏ, ਸੰਜੋਹ ਹੁੰਦੀ ਹੈ ਸ਼ਸਤਰ ਜਿਸਮ ਨੂੰ ਨਾ ਪਹੁੰਚ ਸਕੇ। ਇਹ ਪਹਿਨੀ ਹੋਈ ਹੈ ਨਿਰਵਿਕਲਪ ਸਮਾਧੀ ਰੂਪੀ ਸੰਜੋਹ ਪਹਿਨਿਆ ਹੋਇਆ ਹੈ, ਜਿਵੇਂ ਸੰਜੋਹ ਦੇ ਪਹਿਨਣ ਨਾਲ ਸ਼ਤਰੂ ਦੇ ਸ਼ਸਤਰਾਂ ਦਾ ਬਲ ਨਹੀਂ ਪੈਂਦਾ, ਇਉਂ ਤੁਹਾਡੀ ਸਮਾਧੀ ਵਿਚ ਸੰਕਲਪ ਵਿਕਲਪ ਕਾਮ ਕ੍ਰੋਧ ਆਦਿ ਸ਼ਤਰੂਆਂ ਦਾ ਬਲ ਨਹੀਂ ਪੈਂਦਾ ਹੈ।
ਗਿਆਨ ਹੈ ਆਸਣ ਚੜ੍ਹਿਓ,
ਤੁਹਾਡੇ ਪਾਸ ਗਿਆਨ ਰੂਪੀ ਤਾਂ ਹੈ, ਨਾਮ ਹੈ ਘੋੜੇ ਦਾ, ਗਿਆਨ ਰੂਪੀ ਘੋੜਾ ਹੈ, ਜੋ ਤੁਸੀਂ ਗਿਆਨ ਵਿਚ ਆਸਣ ਇਸਤਰੀ ਕੀਤੀ ਹੈ, ਇਉਂ ਘੋੜੇ ਉਪਰ ਚੜ੍ਹਿਓ, ਚੜ੍ਹਨਾ ਕੀਤਾ ਹੈ।
ਧਰਮ ਤਨਕ ਕਰ ਗਾਹਿਓ।
ਤੁਸੀਂ ਧਰਮ ਧਰਮ ਰੂਪੀ ਧਨੁੱਖ ਮਨ ਰੂਪੀ ਕਰ ਹੱਥ ਵਿਚ ਗਹਿਓ ਪਕੜਨਾ ਕੀਤਾ, ਜਿਹੜਾ ਧਰਮ ਧਾਰਨ ਕੀਤਾ ਹੈ।
ਭਗਤ ਸੀਲ ਹੈ ਸਰ ਲੜਿਓ।
ਭਗਤਾਂ ਦੀ ਫੌਜ ਭਗਤੀ ਰੂਪ ਢਾਲ ਅਤੇ ਸੀਲ ਹੈ ਜਤ ਨਰਮ ਸੁਭਾ ਆਦਿ ਸੁਭ ਗੁਣਾਂ ਰੂਪੀ ਸਰ ਤੀਰ ਲੈ ਕਰਕੇ ਕਾਮ ਕਰੋ ਆਦਿ ਦੁਸ਼ਮਣਾਂ ਦੇ ਨਾਲ ਲੜਿਓ ਲੜਨਾ ਕੀਤਾ। ਇਸ ਪ੍ਰਕਾਰ ਤੁਸੀਂ ਸੂਰਮੇ ਨਿਕਲੇ ਮਹਾਰਾਜ, ਇਹਨਾਂ ਨੂੰ ਜਿੱਤ ਦਿੱਤਾ ਹੈ।
ਭੈ ਨਿਰਭਉ ਹਰ ਅਟਲ ਮਨ।
ਕਾਲ ਆਦਿ ਦੇ ਭੈ ਤੋਂ ਨਿਰਭਉ ਭੈ ਤੋਂ ਰਹਿਤ ਮਨ ਹਿਰਦੇ ਰੂਪੀ ਮੈਦਾਨ ਵਿਚ ਅਟਲ ਟਲਣ ਤੋਂ ਰਹਿਤ ਹਰ ਪਰਮਾਤਮਾ ਦੇ ਨਾਮ ਨੂੰ ਤੇ ਜਿਹੜਾ ਪਰਮੇਸ਼ਰ ਦਾ ਨਾਮ ਹੈ ਹਰ ਅਟਲ ਮਨ ਮਨ ਦੇ ਵਿਚ
ਸ਼ਬਦ ਗੁਰ ਨੇ ਜਾ ਗੱਡਿਓ
ਤੇ ਉਹ ਫਿਰ ਹਿਰਦੇ ਰੂਪੀ ਦਾ ਹੋ ਗਿਆ ਮੈਦਾਨ। ਇਹਦੇ ਅਟਲ ਟਲਣ ਤੋਂ ਰਹਿਤ ਹਰ ਪਰਮਾਤਮਾ ਦੇ ਨਾਮ ਨੂੰ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਨੇਜਾ ਰੂਪ ਗੱਡਿਓ ਗੱਡਣਾ ਕੀਤਾ ਹੈ। ਭਾਵ ਕਿ ਜਿਵੇਂ ਯੁੱਧ ਦੇ ਵਿਚ ਖੜਾ ਸੂਰਮਾ ਜੇ ਉਹ ਭੈ ਪੀਤ ਹੋਵੇ ਤਾਂ ਉਹ ਠੀਕ ਤਰ੍ਹਾਂ ਜੰਗੀ ਨਹੀਂ ਲੜ ਸਕਦਾ। ਇਸ ਲਈ ਸਤਿਗੁਰੂ ਆਪ ਜੀ ਸਤਰੂਆਂ ਦੀ ਸੈਨਾ ਦੇ ਵਿਚ ਨਿਰਭਉ ਹੋ ਕੇ ਰਹਿੰਦੇ ਨੇ। ਇਸੇ ਕਰਕੇ ਸਹਿਸ ਕਿਰਤੀ ਵਿਚ ਕਿਹਾ ਹੈ ਵਿਚਰਤੇ ਨਿਰਭਿਅੰਗ ਸਤਰ ਸੈਨਾ ਤਾਯਾਂਤੇ ਗੋਪਾਲ ਕੀਰਤਨ ਹੈ। ਤੇ ਇਸ ਪ੍ਰਕਾਰ ਮਹਾਰਾਜ ਇਹੋ ਜਿਹੇ ਸੂਰਮੇ ਨਿਕਲੇ ਨਿਰਭੈ ਹੋਣ ਕਾਰਨ ਇਹ ਹੈ ਆਪ ਜੀ ਦੇ ਮਨ ਵਿਚ ਵਾਹਿਗੁਰੂ ਹੈ ਤੇ ਆਪ ਜੀ ਨੇ ਗੁਰ ਸ਼ਬਦ ਰੂਪੀ ਅਟਲ ਨੇਜਾ ਗੱਡਿਆ ਹੈ। ਨੇਜਾ ਦੋ ਪ੍ਰਕਾਰ ਦਾ ਹੁੰਦਾ ਹੈ। ਨੇਜਾ ਦੋ ਪ੍ਰਕਾਰ ਕਰਕੇ ਸਮਝਿਆ ਜਾਂਦਾ ਹੈ। ਇੱਕ ਤਾਂ ਜੰਗ ਦੇ ਮੈਦਾਨ ਵਿਚ ਝੰਡੇ ਦੀ ਤਰ੍ਹਾਂ ਨੇਜਾ ਗੱਡ ਦਿੱਤਾ ਜਾਂਦਾ ਹੈ, ਜਿਸ ਦੀ ਫੌਜ ਨੇਜਾ ਪੁੱਟ ਕੇ ਲੈ ਜਾਵੇ ਉਹ ਜਿੱਤ ਗਿਆ ਸਮਝਿਆ ਜਾਂਦਾ ਹੈ। ਸੋ ਆਪ ਜੀ ਨੇ ਗੁਰ ਸ਼ਬਦ ਰੂਪੀ ਐਸਾ ਨੇਜਾ ਕੱਢਿਆ ਜੋ ਆਪਣੇ ਥਾਂ ਤੋਂ ਹਿੱਲਣ ਵਾਲਾ ਹੀ ਨਹੀਂ ਹੈ। ਦੂਜਾ ਬੈਰੀਆਂ ਦੀ ਛਾਤੀ ਵਿਚ ਨੇਜਾ ਖੁਬ ਖੁਵਾ ਦੇਈਦਾ ਹੈ, ਜੋ ਆਪਣਾ ਕੰਮ ਕੀਤੇ ਤੋਂ ਬਿਨਾਂ ਵਿਅਰਥ ਨਹੀਂ ਜਾਂਦਾ। ਸੋ ਆਪ ਜੀ ਨੇ ਗੁਰ ਸ਼ਬਦ ਰੂਪੀ ਐਸਾ ਨੇਜਾ ਖੋਭਿਆ ਕਿ ਜੋ ਮਾਰ ਕਰਨ ਤੋਂ ਟਲ ਨਹੀਂ ਸਕਦਾ। ਜਿਸ ਨੇਜੇ ਦੇ ਪ੍ਰਤਾਪ ਨਾਲ ਆਪ ਜੀ ਕਾਮ ਕਰੋ ਲੋਭ ਅਹੰਕਾਰ ਨੂੰ ਪੰਜਾਂ ਬੈਰੀਆਂ ਨੂੰ ਵਿਸ਼ੇਸ਼ ਕਰਕੇ ਖੰਡਨ ਕਰ ਦਿੱਤਾ, ਭਾਵ ਕਿ ਉਹਨਾਂ ਨੂੰ ਐਸੀ ਹਾਰ ਦਿੱਤੀ ਹੈ ਫਿਰ ਇਹ ਲੜਨ ਜੋਗੇ ਨਹੀਂ ਛੱਡੇ। ਕਾਮ ਕਰੋ ਲੋਭ ਅਹੰਕਾਰ ਨੇ ਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਖੰਡ ਜੀਓ। ਅੱਗੇ ਦੱਸ ਦੇਣ
ਕਾਮ ਕ੍ਰੋਧ ਲੋਭ ਮੋਹ ਅਪਤ।
ਤੇ ਇਹਨੂੰ ਅਪਤ ਪਾਠ ਨਹੀਂ ਕਰਨਾ, ਅਪਤ ਉਹ ਰੱਖਣਾ ਵੀ ਇਕੱਠਾ ਹੀ ਹੈ। ਐਸਾ ਵਿਚਾਰਨ ਕਰਨਾ ਕਾਮ ਨੂੰ ਵਸਤ ਵਿਚਾਰ ਨਾਲ, ਕ੍ਰੋਧ ਨੂੰ ਸ਼ਾਂਤੀ ਨਾਲ ਜਾਂ ਖਿਮਾ ਨਾਲ, ਲੋਭ ਨੂੰ ਸੰਤੋਖ ਨਾਲ, ਮੋਹ ਨੂੰ ਵਿਵੇਕ ਨਾਲ। ਅਪਾਰ ਆਪਾ ਭਾਵ ਤੋਂ ਬੇਪਤੀ ਕਰਨ ਵਾਲਾ ਜਿਹੜਾ ਹੰਕਾਰ ਹੈ ਉਹਨੂੰ ਨਿਮਰਤਾ ਦੇ ਨਾਲ
ਪੰਚ ਦੂਤ ਵਿਖੰਡਿਓ।
ਪੰਚ ਦੂਤ ਪੰਜਾਂ ਵਿਕਾਰਾਂ ਨੂੰ ਦੁਸ਼ਮਣਾਂ ਨੂੰ ਸ਼ੁਭ ਗੁਣਾਂ ਦੇ ਨਾਲ ਬੇਵਿਸ਼ੇਸ਼ ਕਰਕੇ ਖੰਡਿਓ, ਟੁਕੜੇ ਟੁਕੜੇ ਕਰ ਦਿੱਤਾ ਹੈ।
ਭੱਲੋ ਪੂਹਾਲ ਤੀਜੋ ਤਨਾ।
ਹੇ ਤੇਜੋ ਬਾਬਾ ਤੇਜਭਾਨ ਜੀ ਇਹਨਾਂ ਦੇ ਪਿਤਾ ਦਾ ਨਾਮ ਹੈ। ਉਹਨਾਂ ਦੇ ਤਨਾ ਤਨਾ ਨਾਮ ਹੁੰਦਾ ਪੁੱਤਰ ਦਾ। ਉਹਨਾਂ ਦੇ ਪੁੱਤਰ ਅਤੇ ਭੱਲੋ ਭੱਲਿਆਂ ਦੀ ਬੰਸ ਵਿੱਚ ਪੈਦਾ ਹੋਏ, ਭੱਲੋ ਚੰਗੇ ਗੁਣਾਂ ਵਾਲੇ ਪੈਦਾ ਹੋਏ। ਇਹਦੇ ਦੋ ਪਾਠ ਸਮਝਣੇ ਤੇ ਦੋ ਹੀ ਇਹਦੇ ਅਰਥ ਨੇ। ਭਲਾ ਵੀ ਅਰਥ ਹੈ ਪਰ ਇੱਥੇ ਭੱਲਿਆਂ ਦੀ ਵੰਸ ਦੀ ਬਾਤ ਹੈ। ਤੋ ਇਸ ਕਰਕੇ ਭੱਲਿਆਂ ਦੀ ਕੁਲ ਵਿੱਚ ਤੁਸੀਂ ਮਹਾਰਾਜ ਭੂਹਾਲ ਰਾਜਾ ਰੂਪ ਹੋ। ਭੂ ਪ੍ਰਿਥਵੀ ਦੇ ਉੱਪਰ ਰਹਿਣ ਵਾਲੇ ਜੀਵਾਂ ਦਾ ਹਾਲ ਹਾਲਤ ਨੂੰ ਜਾਣਨ ਵਾਲੇ ਇਹ ਗੁਰੂ ਅਮਰਦਾਸ ਜੀ ਮਹਾਰਾਜ ਤੁਸੀਂ ਹੋ।
ਨ੍ਰਿਪਤ ਨਾਥ ਨਾਨਕ ਬਰ।
ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਦੇ ਬਰ ਦੇ ਨਾਲ ਅਸੀਸ ਨਾਲ ਕੁੱਲ ਸ੍ਰਿਸ਼ਟੀ ਦੇ ਨਿਵਰਤ ਰਾਜਾਂ ਦੇ ਵੀ ਨਾਥ ਮਾਲਕ ਹੋ ਗਏ। ਬਰ ਸ੍ਰੇਸ਼ਟ ਗੁਰੂ ਨਾਨਕ ਦੇਵ ਜੀ ਅਤੇ ਨਾਥ ਮਾਲਕ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਨਾਲ ਤੁਸੀਂ ਨਿਰਪਤ ਰਾਜਾ ਰੂਪ ਹੋ ਗਏ ਹੋ। ਹਾਂਜੀ ਅੱਗੇ ਬੋਲੋ।
ਗੁਰ ਅਮਰਦਾਸ ਸੱਚ ਸੱਲ ਭਾਣ।
ਸੱਲ ਭੱਟ ਜੀ ਭਾਣ ਉਚਾਰਨ ਕਰਦੇ ਆ ਇਹ ਸੱਚੇ ਅਮਰਦਾਸ ਸਤਿਗੁਰੂ ਜੀ। ਸੱਲ ਜੀ ਆਖਦੇ ਹੈ ਕਿ ਗੁਰੂ ਅਮਰਦਾਸ ਜੀ ਮੈਂ ਸੱਚੇ ਵਚਨ ਉਚਾਰਨ ਕਰਦਾ ਹਾਂ।
ਤੈ ਦਲ ਜਿੱਤੋ ਇਵ ਯੁੱਧ ਕਰ।
ਇਵ ਇਸ ਪ੍ਰਕਾਰ ਯੁੱਧ ਕਰਕੇ ਤੈ ਤੁਸੀਂ ਆਸਰੀ ਸੰਪਦਾ ਦਾ ਦਲ ਫੌਜ ਨੂੰ ਦੈਵੀ ਸੰਪਦਾ ਨਾਲ ਜਿੱਤੋ ਜਿੱਤ ਲੈਣਾ ਕੀਤਾ ਹੈ ਜੀ।
ਧਨ ਹਰ ਬੂੰਦ ਬਸੋ ਰੋ ਮਾਵਲ।
ਤੇ ਇਹ ਹੁਣ ਸਬਈਆ ਜਿਹੜਾ ਹੈ ਗੁਰੂ ਅਮਰਦਾਸ ਜੀ ਦਾ ਅਖੀਰਲਾ ਸਬਈਆ ਹੈ ਜਿਹੜੀ ਪਾਠ ਉਪਮਾ ਕਰਦੇ ਹੈ। ਤੇ ਤੈ ਦਲ ਜੇਤੋ ਇਹ ਯੁੱਧ ਕਰ। ਐਸੇ ਸੂਰਮੇ ਤੁਸੀਂ ਨਿਕਲੇ ਮਹਾਰਾਜ। ਸੱਲ ਨਾਵੇਂ ਭੱਟ ਜੀ ਤੇ ਜਿਹਦਾ ਇੱਕ ਸਵਈਆ ਆਇਆ। ਅੱਗੇ ਇੱਕ ਸਵਈਆ ਗੁਰੂ ਅਮਰਦਾਸ ਜੀ ਦੀ ਬੇਅੰਤਤਾ ਰੂਪ ਵਿੱਚ ਉਪਮਾ ਕਰਦਿਆਂ ਹੋਇਆਂ ਉਹ ਭਲਨਾਵੇਂ ਭੱਟ ਹੈ ਜਿਹੜਾ ਉਹਦਾ ਉਚਾਰਨ ਕੀਤਾ ਹੋਇਆ। ਪਿੱਛੇ ਸੱਲ ਸੀ, ਇਹ ਭਲਨਾਵੇਂ ਭੱਟ ਹੈ। ਹਾਂਜੀ ਹੁਣ ਬੋਲੋ।
ਕਨ ਹਰ ਬੂੰਦ ਬਸ ਰੋ ਮਾਲ,
ਕਨ ਹਰ ਬੱਦਲਾਂ ਦੀਆਂ ਬੂੰਦ ਬੂੰਦਾਂ ਜਦੋਂ ਮੀਂਹ ਪੈਂਦਾ ਹੋਵੇ ਕੌਣ ਗਿਣ ਸਕਦਾ ਭਾਈ, ਬੇਅੰਤ ਨਾ। ਤੇ ਉਹ ਬਸੂ ਪ੍ਰਿਥਵੀ ਦਾ ਨਾਮ ਹੈ, ਪ੍ਰਿਥਵੀ ਦੀ ਰੁਮਾਵਲੀ ਜਿਹੜੀ ਹੈ, ਰੋਮ ਬ੍ਰਹਸਪਤੀ ਉਹ ਵੀ ਬੇਅੰਤ ਹੈ, ਉਹਨੂੰ ਕਿੰਨਾ ਕੁ ਗਿਣ ਲੂਗਾ। ਤੇ ਇਸ ਕਰਕੇ ਬ੍ਰਹਸਪਤੀ ਦੇ ਪੌਦੇ ਨਹੀਂ ਗਿਣ ਹੁੰਦੇ। ਕੁਸਮ
ਕੁਸਮ ਬਸੰਤ ਗਣੰਤ ਨਾ ਆਵੇ,
ਅਤੇ ਬਸੰਤ ਰੁੱਤ ਦੇ ਕੁਸਮ ਫੁੱਲ ਉਹਨਾਂ ਦੀ ਗਿਣਤੀ ਨਹੀਂ ਹੁੰਦੀ, ਇਹਨਾਂ ਦੀ ਕਿਸੇ ਕੋਲੋਂ ਜਿਹੜੀ ਗਣੰਤ ਗਿਣਤੀ ਨਹੀਂ ਆਉਂਦੀ, ਬੇਅੰਤ ਹਨ।
ਰਾਵ ਸੱਸ ਕਿਰਨ ਉਧਰ ਸਾਗਰ ਕੋ,
ਰਾਵ ਸੂਰਜ ਉਹਦੀਆਂ ਕਿਰਨਾਂ ਕੋਈ ਗਿਣਤੀ ਨਹੀਂ, ਸੱਸ ਚੰਦਰਮਾ ਦੀਆਂ ਸ਼ਾਂਤ ਰੂਪ ਕਿਰਨਾਂ ਕੋਈ ਗਿਣਤੀ ਨਹੀਂ ਹੈ। ਉਧਰ ਸਾਗਰ ਕੋ, ਸਾਗਰ ਸਮੁੰਦਰ ਦਾ ਜਿਹੜਾ ਉਧਰ ਪੇਟ ਭਾਵ ਸਮੁੰਦਰ ਦੀ ਡੂੰਘਾਈ, ਤੇ ਇਹਦਾ ਕੋਈ ਅੰਤ ਨਹੀਂ ਪਾ ਸਕਦਾ ਹੈ, ਬੇਅੰਤ ਹੈ। ਉਹਦੇ ਪਾਣੀ ਕਿੰਨਾ, ਕੋਈ ਅੰਤ ਨਹੀਂ ਪਾ ਸਕਦਾ।
ਗੰਗ ਤਰੰਗ ਅੰਤ ਕੋ ਪਾਵੇ,
ਗੰਗ ਗੰਗਾ ਗੰਗਾ ਨਦੀ ਦੇ ਤਰੰਗ ਲਹਿਰਾਂ ਦਾ ਅੰਤ ਕੋ ਕੌਣ ਪਾਵੇ ਪਾ ਸਕਦਾ, ਭਾਵ ਕੋਈ ਨਹੀਂ ਪਾ ਸਕਦਾ। ਤੇ ਇਹ ਹੁਣ ਪ੍ਰਮਾਣ ਦੇ ਰਹੇ ਨੇ ਸਾਰੇ, ਗੱਲ ਅਸਲੀ ਕਰਨੀ ਹੈ। ਭੱਟ ਨੇ ਅੱਗੇ ਦੱਸਦੇ ਨੇ,
ਰੁਦਰ ਧਿਆਨ ਗਿਆਨ ਸਤਿਗੁਰ ਕੇ,
ਤੇ ਹੁਣ ਕਸਨ ਕਹੇ ਰੁਦਰ ਸ਼ਿਵਜੀ ਦੇ 88,000 ਬਰੇ ਸਮਾਧੀ ਲਾ ਕੇ ਧਿਆਨ ਲਗਾਉਣ, ਧਿਆਨ ਲਾਉਣ ਵਾਲੇ ਵਿਸ਼ਨੂੰ ਦੇ ਅੰਦਰ ਗਿਆਨ ਦੀ ਬੇਅੰਤਤਾ ਕਥਨ ਕੀਤਾ ਗਿਆ ਹੈ, ਇਸ ਦਾ ਕੋਈ ਅੰਤ ਨਹੀਂ ਪਾ ਸਕਦਾ, ਸ਼ਿਵ ਜੀ ਦੀ ਸਮਾਧੀ ਦਾ, ਵਿਸ਼ਨੂੰ ਜੀ ਦੇ ਗਿਆਨ ਦਾ। ਸਤਿਗੁਰੂ ਜੀ ਦੁਆਰਾ ਆਤਮ ਗਿਆਨ ਪ੍ਰਾਪਤ ਕਰਕੇ, ਤੇ ਹੁਣ ਭੱਲ ਜੀ ਕਹਿੰਦੇ ਨੇ ਬੋਲੋਗੇ,
ਕਬ ਜਨ ਭੱਲ ਉਨਹਿ ਜੋ ਗਾਵੇ,
ਆਤਮ ਗਿਆਨ ਪ੍ਰਾਪਤ ਕਰਕੇ ਮੈਂ ਭੱਲ ਨਾਮਾ ਕਵੀ ਜਨ, ਮੈਂ ਦਾਸ ਕਥਨ ਕਰਦਾ ਹਾਂ ਕਿ ਉਹਨਾਂ ਨੂੰ ਭਾਵ ਉੱਪਰ ਦੀਆਂ ਜਿਹੜੀਆਂ ਜਿਵੇਂ ਬੱਦਲਾਂ ਦੀਆਂ ਕਣੀਆਂ, ਪ੍ਰਿਥਵੀ ਦੀ ਰੁਮਾਵਲੀ, ਬਸੰਤ ਰੁੱਤ ਦੇ ਫੁੱਲ, ਸੂਰਜ ਚੰਦਰਮਾ ਦੀਆਂ ਕਿਰਨਾਂ, ਸਮੁੰਦਰ ਦੀ ਡੂੰਘਾਈ, ਗੰਗਾ ਨਦੀ ਦੀਆਂ ਲਹਿਰਾਂ, ਸ਼ਿਵ ਜੀ ਦੇ ਧਿਆਨ ਅਤੇ ਵਿਸ਼ਨੂੰ ਦੇ ਗਿਆਨ ਆਦਿ ਚੀਜ਼ਾਂ ਨੂੰ ਕੋਈ ਜੇਕਰ ਗਾ ਲਵੇ, ਬਿਆਨ ਕਰ ਲਵੇ ਤਾਂ ਕਰ ਸਕਦਾ ਹੈ। ਪਰ ਹੇ ਸਤਿਗੁਰੂ ਮਹਾਰਾਜ ਸਾਹਿਬ ਜੀ,
ਭੱਲੇ ਅਮਰਦਾਸ ਗੁਣ ਤੇਰੇ,
ਹੇ ਗੁਰੂ ਅਮਰਦਾਸ ਮਹਾਰਾਜ, ਹੇ ਭੱਲਿਆਂ ਦੀ ਵੰਸ਼, ਭੱਲਿਆਂ ਦੀ ਕੁਲ ਵਾਲੇ ਗੁਰੂ ਅਮਰਦਾਸ ਜੀ, ਤੇ ਜਿਹੜੇ ਤੇਰੇ ਤੁਹਾਡੇ ਵਿੱਚ ਸ਼ੁਭ ਗੁਣ ਉਹ ਬੇਅੰਤ ਨੇ, ਇਸ ਕਰਕੇ ਐਸੇ ਜਿਹੜੇ ਗੁਣ ਨੇ ਤੁਹਾਡੇ ਮਹਾਰਾਜ, ਕਿਵੇਂ ਕਥਨ ਕੀਤੇ ਜਾਣ।
ਤੇਰੀ ਉਪਮਾ ਤੋਹੇ ਬਣ ਆਵੇ,
ਤੇਰੀ ਤੁਹਾਡੀ ਉਪਮਾ ਤੋਹੇ ਤੁਹਾਨੂੰ ਹੀ ਬਣ ਆਉਂਦੀ ਹੈ, ਭਾਵ ਕੀ ਹੈ, ਉਹ ਅਕਹਿ ਚੀਜ਼ਾਂ ਨੂੰ ਬੇਸ਼ੱਕ ਕੋਈ ਕਹਿ ਲਵੇ, ਉਹ ਅਕਹਿ ਨੂੰ ਹੀ ਜਿਹੜੀਆਂ ਗਿਣੀਆਂ, ਪਰ ਗੁਰੂ ਅਮਰਦਾਸ ਜੀ ਦੇ ਗੁਣਾਂ ਦੀ ਗਿਣਤੀ ਅਣਗਿਣਤ ਤੋਂ ਹੀ ਅਣਗਿਣਤ ਹੈ। ਇਸ ਕਰਕੇ ਸਤਿਗੁਰੂ ਜੀ ਤੁਹਾਡੇ ਉਪਮਾ ਕੋਈ ਦੂਸਰਾ ਦ੍ਰਿਸ਼ਟਾਂਤ ਦੇ ਕੇ ਕਹੀ ਨਹੀਂ ਜਾ ਸਕਦੀ, ਜਿਵੇਂ ਰਵਿਦਾਸ ਜੀ ਨੇ ਕਿਹਾ, ਕਹਿ ਰਵਿਦਾਸ ਅਕਥ ਕਥਾ ਬਹੁਕਾਇ ਕਰੀਜੈ, ਜੈਸਾ ਤੂੰ ਤੈਸਾ ਤੂੰ ਹੀ ਕਿਹਾ ਉਪਮਾ ਦੀਜੈ। ਇਸ ਕਰਕੇ ਕਿਉਂਕਿ ਉਪਮੇਯ ਰੂਪ ਵੀ ਤੁਸੀਂ ਆਪ ਹੀ ਹੋ, ਉਪਮਾਨ ਰੂਪ ਵੀ ਆਪ ਹੀ ਹੋ, ਤੇ ਜਿਸ ਨੂੰ ਉਪਮਾ ਦੇਈਏ ਉਸ ਨੂੰ ਉਪਮੇਯ ਕਹਿੰਦੇ ਹੈ, ਜਿਹਦੀ ਉਪਮਾ ਦੇਈਏ ਉਹਨੂੰ ਅਪਮਾਨ ਕਹਿੰਦੇ ਹੈ। ਇਸੇ ਕਰਕੇ ਕਿਹਾ ਨਾ ਵੀ ਜਾ ਕੋ ਉਪਮਾ ਦੀਦੀਏ ਸੋ ਅਪਮੇਯ ਬਖਾਨ, ਜਾ ਕੀ ਉਪਮਾ ਦੀਦੀਏ ਸੋ ਅਪਮਾਨ ਤੂੰ ਜਾਣ। ਤੇ ਇਸ ਪ੍ਰਕਾਰ ਤੁਹਾਡੀ ਮਹਿਮਾ ਅਕਥ ਹੈ ਮਹਾਰਾਜ। ਇਉਂ ਸਾਧ ਸਿੰਘ ਜੀ, ਇਹ ਭੱਟਾਂ ਦੇ ਜਿਹੜੇ ਗੁਰੂ ਅਮਰਦਾਸ ਮਹਾਰਾਜ ਦੇ ਸਵਈਏ ਇੱਥੇ ਸਮਾਪਤ ਹੁੰਦੇ ਨੇ। ਅੱਗੇ ਹੁਣ ਚੌਥੇ ਪਾਤਸ਼ਾਹ ਦੇ ਅੰਮ੍ਰਿਤ ਵੇਲੇ ਸਵਈਏ ਉਹਨਾਂ ਦੀ ਵਿਚਾਰ ਹੋਏਗੀ। ਇਹਨਾਂ ਦਾ ਅੰਕਾਂ ਦਾ ਕੁਛ ਵੇਰਵਾ ਹੈ। ਇੱਕ ਅੰਕ ਤੋਂ 9 ਤੱਕ ਕੱਲ ਨਾਮੇ ਭੱਟ ਦੀ, ਜਿਹੜਾ ਰਿਗਵੇਦ ਦਾ ਅਵਤਾਰ ਸੀ ਉਹਦੇ ਸਵਈਏ ਆਏ। ਅੰਕ 10 ਤੋਂ 12 ਤੱਕ ਜਲਪਨਾਮੇ ਭੱਟ ਦੇ, ਜਿਹੜਾ ਸ਼ਾਮਵੇਦ ਦਾ ਅਵਤਾਰ ਹੈ ਉਹਦੇ ਹੈ। ਅੰਕ 13 ਦੇ ਵਿੱਚ ਜਲਨਾਮੇ ਭੱਟ ਦੀ, ਜਿਹੜਾ ਯਜੁਰਵੇਦ ਦਾ ਅਵਤਾਰ ਹੈ ਉਹਦਾ ਹੈ। ਅੰਕ 14 ਫਿਰ ਜਲ ਭੱਟ ਵੀ ਸ਼ਾਮਵੇਦ ਦੇ ਜਿਹੜੇ ਅਵਤਾਰ ਹੋਏ ਉਹਨਾਂ ਦਾ। ਅੰਕ 15 ਤੋਂ 18 ਤੱਕ ਕੀਰਤਨਾਮੇ ਭੱਟ ਜੀ, ਅਥਰਵਣ ਵੇਦ ਦੇ ਜਿਹੜੇ ਅਵਤਾਰ ਹੋਏ ਉਹਨਾਂ ਦੇ। ਅੰਕ 19 ਤੋਂ 20 ਤੱਕ ਭਿੱਖਾ ਭੱਟ ਜੋ ਬ੍ਰਹਮ ਦਾ ਅਵਤਾਰ ਹੈ ਉਹਦੇ ਅੰਕ 21 ਸਲਨਾਮੇ ਭੱਟ ਜੁਜਰਵੇਦ ਦਾ ਅਵਤਾਰ ਹੈ ਤੇ 22ਵਾਂ ਜਿਹੜਾ ਹੈ ਅੰਕ 22 ਜਿਹੜਾ ਭਲਨਾਮੇ ਭੱਟ ਜੀ ਇਹ ਜੁਜਰਵੇਦ ਦੇ ਅਵਤਾਰ ਨੇ ਇਹਨਾਂ ਅੰਕਾਂ ਦਾ ਕੁਛ ਇਸ ਤਰ੍ਹਾਂ ਦਾ ਸੀ ਇਹ ਵਿਚਾਰ ਤੇ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ ਹੈ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 1396 ਅੰਗ ਦੇ ਉੱਤੇ ਕਥਾ ਜਿਹੜੀ ਹੈ ਇੱਥੇ ਸਾਧ ਸਿੰਘ ਜੀ ਤੀਸਰੇ ਪਾਤਸ਼ਾਹ ਦੇ ਸਵਈਆਂ ਦੇ ਨਾਲ ਸੰਪੂਰਨ ਹੁੰਦੀ ਹੈ ਤੇ ਅੱਗੇ ਚੌਥੇ ਪਾਤਸ਼ਾਹ ਦੇ ਸਵਈਏ ਚੱਲਣਗੇ ਉਹਨਾਂ ਦੀ ਵਿਚਾਰ ਆਪਾਂ ਕੱਲ ਨੂੰ ਪ੍ਰਾਪਤ ਕਰਾਂਗੇ ਆਹ ਹੁਣ ਇੱਥੇ ਸਮਾਪਤੀ ਹੈ ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ
ਰੁਦਰ ਧਿਆਨ ਗਿਆਨ ਸਤਿਗੁਰ ਕੇ ਕਾਵ ਜਨ ਭਲ ਉਹਨਾਂ ਜੋ ਗਾਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।